ਸਿੱਖਾਂ ਪੰਥਾਂ ਵਾਹਿ ਗੁਰੂ ਕੀ ਫਤਿਹ। ਪਰਮ ਪਵਿੱਤਰ ਪੂਜਨੀ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸਿੰਘ ਜੀਓ ਸਤਿਗੁਰੂ ਜੀ ਦੀ ਅਪਰ ਅਪਾਰ ਮੇਰ ਰਹਿਮਤ ਦਾ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਜ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਬਣੇ ਹੋਏ ਪਰਮ ਪਵਿੱਤਰ ਅਸਥਾਨ ਤੇ ਹਾਜ਼ਰੀਆਂ ਭਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਚਰਨ ਚਰਨ ਵਿੱਚ ਸੱਜ ਕੇ ਮਹਾਂਪੁਰਖਾਂ ਦੇ ਅਰੰਭੇ ਹੋਏ ਸ੍ਰੇਸ਼ਟ ਉਦਮ ਦੁਆਰਾ ਆਪ ਰੋਜ਼ਾਨਾ ਸਤਿਗੁਰਾਂ ਦੇ ਚਰਨਾਂ ਵਿੱਚ ਕਥਾ ਕੀਰਤਨ ਸ਼ਰਵਣ ਕਰਨ ਦਾ ਲਾਭ ਪ੍ਰਾਪਤ ਕਰਦੇ ਹੋ ਅਤੇ ਆਪਣੇ ਜਨਮ ਕਬਲੇ ਕਰਕੇ ਧਨਵੰਤਾਂ ਦੀ ਸੇਵਾ ਦੁਆਰਾ ਲੋਕ ਪ੍ਰਲੋਕ ਵਿੱਚ ਸਤਿਗੁਰਾਂ ਨੂੰ ਆਸ਼ੀਰਵਾਦ ਪ੍ਰਾਪਤ ਕਰ ਰਹੇ ਹੋ। ਸੋ ਸੰਤ ਬਾਬਾ ਹਰਬੰਸ ਸਿੰਘ ਜੀ ਦੇ ਉਦਮ ਦੁਆਰਾ ਜੋ ਇਹ ਪਵਿੱਤਰ ਸਥਾਨ ਕਾਇਮ ਹੋਇਆ ਇਸ ਸਥਾਨ ਤੇ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਸਾਹਿਬ ਔਰ ਸੰਤ ਬਾਬਾ ਹਰੀ ਸਿੰਘ ਸਾਹਿਬ ਜੀ ਦੇ ਜੋ ਪਵਿੱਤਰ ਯਾਦ ਨੂੰ ਮਨਾਇਆ ਜਾ ਰਿਹਾ ਹੈ ਇਹ ਇੱਕ ਬੜਾ ਭਾਰੀ ਸੁਚੱਜਾ ਉਦਮ ਹੈ ਕਿਉਂਕਿ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਬਹੁਤ ਸਾਰੇ ਤੱਤ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਨੂੰ ਗ੍ਰਹਿਣ ਕਰ ਲੈਣ ਦੇ ਨਾਲ ਇਨਸਾਨ ਦੇ ਅੰਦਰ ਮਹਾਂਪੁਰਖਾਂ ਆਲੀ ਜੀਵਨ ਰੋ ਪੈਦਾ ਹੋ ਜਾਇਆ ਕਰਦੀ ਹੈ। ਦਾਸ ਨੇ ਕੱਲ ਸੰਤ ਬਾਬਾ ਜਵਾਲਾ ਸਿੰਘ ਸਾਹਿਬ ਜੀ ਦੇ ਪਵਿੱਤਰ ਜਨਮ ਸੰਬੰਧੀ ਵਿਚਾਰ ਕੀਤੀਆਂ ਸਨ ਉਪਰੰਤ ਉਹਨਾਂ ਦਾ ਬਾਬਾ ਸਿੰਘ ਸਾਹਿਬ ਪੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਨਾਲ ਕਿਵੇਂ ਮੇਲ ਹੋਇਆ ਉਪਰੰਤ ਕਿਸ ਤਰ੍ਹਾਂ ਅਮਰ ਦੀ ਦਾਤ ਨਾਮ ਦੀ ਦਾਤ ਗਿਆਨ ਭਗਤੀ ਦੀ ਦਾਤ ਪ੍ਰਾਪਤ ਕੀਤੇ ਔਰ ਕਿਸ ਤਰ੍ਹਾਂ ਮਹਾਂਪੁਰਸ਼ਾਂ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਉਹਨਾਂ ਨੇ ਕਿਤਨੀ ਵੱਡੀ ਉੱਚੀ ਅਵਸਥਾ ਪ੍ਰਾਪਤ ਕਰਕੇ ਦੀਨ ਦੁਨੀਆਂ ਵਿੱਚ ਜਿੱਥੇ ਆਪਣਾ ਨਾਮ ਰੋਸ਼ਨ ਕੀਤਾ ਉੱਥੇ ਸਿੱਖ ਜਗਤ ਨੂੰ ਵੀ ਚਾਰ ਚੰਨ ਲਾਏ ਹਨ। ਆਪਣੇ ਭਾਗੀ ਕੁੱਲ ਔਰ ਨਗਰ ਇਲਾਕੇ ਦੇਸ਼ ਦੇ ਨਾਮ ਨੂੰ ਵੀ ਉੱਚਾ ਸੁੱਚਾ ਪਵਿੱਤਰ ਬਣਾਇਆ। ਸੋ ਬਾਬਾ ਜਵਾਲਾ ਸਿੰਘ ਸਾਹਿਬ ਜੀ ਦੇ ਜੀਵਨ ਬਾਰੇ ਕੱਲ੍ਹ ਮੈਂ ਹਰਖੋਵਾਲ ਜੋ ਸੰਤਗੜ ਡੇਰਾ ਹੈ ਇੱਥੇ ਤੱਕ ਸਾਰਾ ਇਤਿਹਾਸ ਸ਼ਰਵਣ ਕਰਵਾਇਆ ਤੇ ਉਦਾਸ ਅੱਜ ਬੇਨਤੀਆਂ ਕਰਨਗੇ ਕਿ ਉਹਨਾਂ ਮਹਾਂਪੁਰਸ਼ਾਂ ਦਾ ਕਿਹੜੀਆਂ ਕਿਹੜੀਆਂ ਮਹਾਨ ਆਤਮਾਵਾਂ ਦੇ ਨਾਲ ਮੇਲ ਤੇ ਔਰ ਕਿਸ ਤਰ੍ਹਾਂ ਨਿਮਾਣੇ ਨਿਤਾਣੇ ਹੋ ਕੇ ਆਪ ਸਭ ਕੁਝ ਹੁੰਦਿਆਂ ਹੋਇਆਂ ਫਿਰ ਉਹਨਾਂ ਮਹਾਂਪੁਰਸ਼ਾਂ ਦੀ ਧੂੜੀ ਪਰਖਣ ਵਾਸਤੇ ਜਾਇਆ ਕਰਦੇ ਸਨ। ਸਵਾਪ ਸਾਰੀਆਂ ਸੰਗਤਾਂ ਰਤਨਾਂ ਦੀ ਪਵਿੱਤਰਤਾ ਲਈ ਮਨ ਨੂੰ ਅਕਾਦਰ ਕਰਨ ਵਾਸਤੇ ਗੱਜ ਕੇ ਬੋਲੋ ਸਾਧਨਾ ਮਹਾਂਪੁਰਖ ਬਾਬਾ ਕਾਨ ਜੀ ਹੋਏ ਹਨ ਜੋ ਬਾਬਾ ਗੁਰੂ ਨਾਨਕ ਸਾਹਿਬ ਜੀ ਦੀ ਅੰਤ ਵੰਸ਼ ਵਿੱਚੋਂ ਬੇਦੀ ਸਾਹਿਬ ਜਾਂਦੇ ਸਨ। ਸੋ ਅਲਵੇਲੀ ਅਵਸਥਾ ਵਿੱਚ ਰਹਿੰਦੇ ਸਨ ਜਿਹਦੇ ਬਾਰੇ ਸਤਿਗੁਰੂ ਜੀ ਨੇ ਕਥਨ ਕੀਤਾ ਹੈ ਨਗਨ ਫਿਰਤ ਰੰਗ ਏਕ ਹੈ ਉਹ ਸੋਭਾ ਪਾਲੈ ਪਾਠ ਪਟੰਬਰ ਤਿਰਥਿਆ ਓਢਾਵੈ ਭਗਤ ਜਨਾ ਕਾ ਲੂਬਰਾ ਓਢ ਨਗਨ ਨਾ ਹੋਈ ਸਾਗਰ ਸਿਰ ਪੌ ਰੇਤਨੇ ਪਹਿਰਤ ਪਤ ਹੋਈ ਸਾਗਰ ਸਿਉ ਮੁਖ ਜੋਰਿਆ ਅਦ ਵਿਚੋਂ ਟੂਟੇ ਸਾਜਨ ਕੀ ਸੇਵਾ ਜੋ ਕਰੈ ਇਸ ਊਟ ਹੈ ਛੂਟੈ ਜਿਹੜੇ ਹਰੀ ਦੇ ਜਨਾ ਮਹਾਂਪੁਰਖਾਂ ਸੰਤਾਂ ਭਗਤਾਂ ਦੀ ਸੇਵਾ ਕਰਦੇ ਹੈ ਉਹਨਾਂ ਨੂੰ ਲੋਕ ਪ੍ਰਲੋਕ ਵਿੱਚ ਬੰਧਨਾਂ ਤੋਂ ਛੁਟਕਾਰਾ ਪ੍ਰਾਪਤ ਹੁੰਦਾ। ਜਿਹੜੇ ਸਾਗਰ ਸ਼ਕਤੀ ਮਾਇਆ ਦੇ ਅਪਾਰ ਲੋਕ ਹਨ ਮਾਨੋ ਉਹਨਾਂ ਦੀ ਸੰਗਤ ਕਰਨ ਵਾਲੇ ਬੰਦਿਆਂ ਦੀ ਅੱਧ ਵਿੱਚ ਟੁੱਟ ਜਾਂਦੀ ਹੈ ਓੜਕ ਪ੍ਰੀਤੀ ਨਹੀਂ ਮਿਲਦੀ। ਧੰਨ ਧੰਨ ਬਾਬਾ ਜਵਾਲਾ ਸਿੰਘ ਸਾਹਿਬ ਬਾਬਾ ਕਾਨ ਜੀ ਦੇ ਪਾਸ ਗਏ ਉਹ ਅਲਵੇਲੇ ਫਕੀਰ ਸਨ ਗਾਲਾਂ ਕੱਢਦੇ ਸਨ ਇੱਟਾਂ ਢੀਮਾਂ ਮਾਰਨੀਆਂ ਬਾਲਦੀ ਧੂਣੇ ਦੀ ਲੱਕੜ ਮਾਰਨੀ ਹਰੇਕ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ ਭਾਵ ਇਹ ਕਿ ਕਰਾਮਾਤ ਜਿਹੜੀ ਗੋੜੇ ਦੁਨੀਆਂ ਦੇ ਲੋਕ ਮੱਖੀਆਂ ਹਨ। ਜਦੋਂ ਮਹਾਂਪੁਰਖਾਂ ਵਿੱਚ ਅਕਾਲ ਪੁਰਖ ਨੂੰ ਕੋਈ ਬਰਕਤ ਆਉਂਦੀ ਹੈ, ਵਚਨ ਸਿੱਧੀ ਜਾਂ ਕਿਸੇ ਨੂੰ ਕੋਈ ਸਹਿਬਨ ਵਾਰਦਾਨ ਪ੍ਰਾਪਤ ਹੁੰਦਾ, ਦੁਨੀਆਂ ਦੇ ਲੋਕ ਫਿਰ ਮਹਾਂਪੁਰਖਾਂ ਦੁਆਲੇ ਝੁਰਮਟ ਪਾਉਣ ਲੱਗ ਜਾਂਦੇ। ਉਹਨਾਂ ਨੂੰ ਵਾਹਿਗੁਰੂ ਦੇ ਭਜਨ ਵੱਲੋਂ ਰੁਕਾਵਟ ਬਣਦੀ ਹੈ। ਕਈ ਵਾਰੀ ਫਿਰ ਉਹ ਇਸ ਤਰ੍ਹਾਂ ਦਾ ਸਵਾਂਗ ਧਾਰ ਲੈਂਦੇ, ਜਿਹੜੇ ਕੱਚੇ ਹੈ ਉਹ ਖਿਸਕ ਜਾਂਦੇ ਆ, ਅਤੇ ਪੱਕੇ ਉਹਨਾਂ ਦੇ ਨਾਲ ਨਿਭਦੇ ਹਨ। ਇਸ ਤਰ੍ਹਾਂ ਦੀ ਉਹਨਾਂ ਦੀ ਅਣਵੇਲੀ ਕਿਰਿਆ ਸੀ। ਕੋਈ ਭਾਗਾਂ ਵਾਲਾ ਸਰੀਰ ਉਹਨਾਂ ਦੇ ਚਰਨਾਂ ਤੱਕ ਪਹੁੰਚਦਾ ਸੀ। ਆਮ ਲੋਕ ਇਹ ਕਹਿ ਦਿਆ ਕਰਦੇ ਸਨ ਇਹ ਪਾਗਲ ਹੈ, ਪਰ ਉਹਨਾਂ ਨੇ ਪਾ ਗੱਲ ਗੱਲ ਨੂੰ ਪਾ ਲਿਆ ਹੁੰਦਾ। ਪਾਗਲ ਨਹੀਂ ਹੁੰਦੇ, ਉਹਨੀ ਗੱਲ ਨੂੰ ਪਾ ਲਿਆ ਹੁੰਦਾ, ਆਪਣੇ ਆਨੰਦ ਵਿੱਚ ਮਸਤ ਰਹਿੰਦੇ। ਬਾਬਾ ਜਵਾਲਾ ਸਿੰਘ ਸਾਹਿਬ ਜਦੋਂ ਉਹਨਾਂ ਮਹਾਂਪੁਰਸ਼ਾਂ ਦੇ ਪਾਸ ਗਏ, ਉਹਨੀ ਬਲ ਦੀ ਧੂਣੇ ਦੀ ਲੱਕੜ ਚੱਕ ਕੇ ਮਹਾਂਪੁਰਸ਼ਾਂ ਵੱਲ ਬਗਾ ਕੇ ਮਾਰੀ। ਸੱਜੇ ਭਰਵੱਟੇ ਦੇ ਉੱਪਰ ਜਾ ਕੇ ਲੱਕੜ ਵੱਜੀ, ਨਾਲੇ ਜ਼ਖਮ ਹੋ ਗਿਆ ਤੇ ਖੂਨ ਦੀ ਧਾਰ ਵਹਿਣ ਲੱਗ ਪਈ। ਪਰ ਬਾਬਾ ਜਵਾਲਾ ਸਿੰਘ ਸਾਹਿਬ ਜੀ ਨੇ ਇਸ ਜ਼ਖਮ ਔਰ ਸੰਕਟ ਦੀ ਪਰਵਾਹ ਨਾ ਕਰਦਿਆਂ ਹੋਇਆ ਉਸ ਮਹਾਂਪੁਰਖ ਨੂੰ ਯਾਦ ਕਰਕੇ ਗਲਵਕੜੀ ਪਾ ਲਈ, ਗੱਜ ਕੇ ਬੋਲੋ ਸਾਧਨਾ। ਉਹਨਾਂ ਮਹਾਂਪੁਰਸ਼ਾਂ ਨੇ ਬਾਬਾ ਜਵਾਲਾ ਸਿੰਘ ਸਾਹਿਬ ਦੇ ਸਾਰੇ ਲੀੜੇ ਪਾਠ ਕਰਕੇ ਜਿਸ ਤਰ੍ਹਾਂ ਆਪ ਅਲਪ ਨੰਗੇ ਸਨ ਇਸ ਤਰ੍ਹਾਂ ਕਰ ਦਿੱਤਾ। ਹੁਣ ਇੱਕੋ ਹੀ ਪਿਆਲੇ ਖਾਣ ਪੀਣ, ਇੱਕੋ ਜਗ੍ਹਾ ਬੈਠਣ, ਅਲਵੇਲੀ ਕਿਰਿਆ ਚ ਹੀ ਰਹਿ ਰਹੇ। ਇੱਧਰ ਕਿਸੇ ਪ੍ਰੇਮੀ ਨੇ ਬਾਬਾ ਆਇਆ ਸਿੰਘ ਸਾਹਿਬ ਨੂੰ ਇਹ ਵਚਨ ਦੱਸਿਆ ਕਿ ਬਾਬਾ ਜਵਾਲਾ ਸਿੰਘ ਨੇ ਇਸ ਤਰ੍ਹਾਂ ਦੀ ਅਲਵੇਲੀ ਕਿਰਿਆ ਧਾਰ ਲਈ ਹੈ। ਇੱਧਰ ਬਾਬਾ ਆਇਆ ਸਿੰਘ ਸਾਹਿਬ ਪੰਜੇ ਕਕਾਰ ਲੈ ਕੇ ਚੱਲ ਪਏ, ਤੇ ਇਹ ਵੀ ਜਾਣੀ ਜਾਣ ਕਹਿਣ ਲੱਗੇ ਜਵਾਲਾ ਸਿੰਘ ਤੁਮ ਜਾਓ, ਹਮਾਰੇ ਮੁਰਸ਼ਦ ਆ ਰਹੇ ਹੈ, ਉਹ ਹਮਾਰੇ ਤੇ ਡਾਢੇ, ਗੱਜ ਕੇ ਬੋਲੋ ਸਰ। ਫਿਰ ਬਾਬਾ ਆਇਆ ਸਿੰਘ ਸਾਹਿਬ ਨੇ ਕਿਹਾ ਇਹ ਠੀਕ ਹੈ ਕਿ ਜਿਹਨਾਂ ਨੂੰ ਗਿਆਨ ਅਵਸਥਾ ਮਿਲ ਜਾਂਦੀ ਹੈ ਉਹ ਕਿਸੇ ਵੀ ਢੰਗ ਵਿੱਚ ਰਹਿਣ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਹੈ, ਪਰ ਗੁਰਮਤ ਦੇ ਅਨੁਸਾਰ ਪੰਜਾਂ ਸਕਾਰਾਂ ਦੀ ਰਹਿਤ ਵਿੱਚ ਦ੍ਰਿੜ ਰਹਿਣਾ ਮੁੱਖ ਹੈ। ਤੁਸੀਂ ਦੁਨੀਆਂ ਦੇ ਭਲੇ ਵਾਸਤੇ ਆਏ ਹੋ, ਜੇ ਇਸ ਤਰ੍ਹਾਂ ਦੀ ਕਿਰਿਆ ਧਾਰੋਂਗੇ ਤੇ ਲੋਕਾਂ ਨੂੰ ਪੰਜਾਂ ਸਕਾਰਾਂ ਦੀ ਕਿਰਿਆ ਦਾ ਉਪਦੇਸ਼ ਕਿਵੇਂ ਦੇਵੋਗੇ? ਫਿਰ ਬਾਬਾ ਆਇਆ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਛਕਾ ਕਰਕੇ ਉਹਨਾਂ ਨੂੰ ਪਿਆਰ ਪ੍ਰਤਿਆਰ ਕੀਤਾ। ਭਾਵ ਇਹ ਵੀ ਮਹਾਂਪੁਰਖਾਂ ਦਾ ਕ੍ਰਿਸ਼ਮਾ ਦੱਸਣਾ ਸੀ ਕਿ ਗੁਰਮਤ ਦੇ ਜਿਹੜੇ ਸਿਧਾਂਤ ਹੈ ਉਹ ਸਰਵੋਤਮ ਹੈ, ਇਹਨਾਂ ਵਿੱਚ ਰਹਿ ਕੇ ਹੀ ਇਨਸਾਨ ਨੇ ਗੁਰੂ ਕੀ ਸਿੱਖੀ ਨੂੰ ਫੈਲਾਉਣਾ ਹੈ ਅਤੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਸੰਚਾਰ ਕਰਨਾ। ਸੋ ਇਸੇ ਪ੍ਰਕਾਰ ਬੁੱਢਾ ਸ਼ਾਹ ਕੁਲਮਲ ਚਾਂਡੇ ਇੱਕ ਮਹਾਤਮਾ ਸਨ, ਉਹਨਾਂ ਦੀ ਵੀ ਐਸੀ ਅਲਵੇਲੀ ਕਿਰਿਆ ਸੀ, ਉਹਨਾਂ ਦੇ ਪਾਸ ਵੀ ਮਹਾਂਪੁਰਖ ਜਾਇਆ ਕਰਦੇ ਸਨ। ਆਮ ਬੰਦਾਵਾਂ ਦੇ ਪਾਸ ਪਹੁੰਚ ਨਹੀਂ ਸੀ ਸਕਦਾ, ਉਹ ਵੀ ਬੜੇ ਕਰਾਮਾਤੀ ਮਹਾਂਪੁਰਖ ਸਨ। ਬਾਬਾ ਈਸ਼ਰ ਸਿੰਘ ਜੀ ਦੇ ਪਾਸ ਤਨੁੱਲੀ ਦੀ ਇੱਕ ਮਾਤਾ ਮਹਾਂਪੁਰਸ਼ਾਂ ਕੋਲ ਤੇਜ਼ ਕੌਰ ਆਈ, ਬੇਨਤੀ ਕੀਤੀ ਕਿ ਮਾਰਾ ਪੁੱਤਰ ਦੀ ਦਾਤ ਵਾਸਤੇ ਆਪ ਅਰਦਾਸ ਕਰੋ। ਬਾਬਾ ਜਵਾਲਾ ਸਿੰਘ ਕਹਿਣ ਲੱਗੇ ਬਾਬਾ ਈਸ਼ਰ ਸਿੰਘ ਜੀ ਨੂੰ ਬੇਨਤੀ ਕਰੋ, ਹਰਦੁਆਰ ਡੇਰੇ ਦੇ ਮਹੰਤ, ਕਿਉਂਕਿ ਜਦੋਂ ਡੇਰਾ ਬੰਨਣਾ ਸੀ ਬਾਬਾ ਈਸ਼ਰ ਸਿੰਘ ਜੀ ਨੂੰ ਕਿਹਾ ਕਿ ਤੁਹਾਨੂੰ ਇੱਥੇ ਦੀ ਮਹਾਨਤੀ ਕਰਨੀ ਪਵੇ। ਕਹਿਣ ਲੱਗੇ ਕਰਾਂਗਾ, ਕਹਿੰਦੇ ਸਰੀਰ ਤੋਂ ਬਾਅਦ, ਕਹਿੰਦੇ ਸਰੀਰ ਤੋਂ ਬਾਅਦ ਵੀ ਕਰਾਂਗਾ। ਬਾਬਾ ਜੀ ਕਹਿਣ ਲੱਗੇ ਕਿ ਡੇਰਾ ਗੁਰੂ ਨਾਨਕ ਦਾ ਮਹੰਤ ਬਾਬਾ ਈਸ਼ਰ ਸਿੰਘ ਸੇਵਾਦਾਰ ਸਮੁੱਚੀ ਸਾਧ ਸੰਗਤ ਚੌਂਕੀਦਾਰ ਜਵਾਲਾ ਸਿੰਘ, ਇਹ ਬਾਬਾ ਜਵਾਲਾ ਸਿੰਘ ਦੇ ਬਚਨ ਹੈ। ਅੱਜ ਹਰ ਬੰਦਾ ਚਾਹੁੰਦਾ ਮੈਂ ਆਪਣੇ ਨਾਂ ਜਗ੍ਹਾ ਲਵਾਵਾਂ, ਮੇਰੇ ਨਾਂ ਤੇ ਕੋਈ ਡੇਰਾ ਚੱਲੇ, ਪਰ ਉਹਨਾਂ ਦੇ ਜਿੰਨੇ ਸਥਾਨ ਬਣਾਏ ਕਿਸੇ ਜਗ੍ਹਾ ਨੂੰ ਵੀ ਆਪਣੇ ਨਾਂ ਨਹੀਂ ਲਵਾਇਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਗੁਰੂ ਕੀ ਦੇਗ ਦੇ ਆਪਣੇ ਲੋਹ ਲੰਗਰ ਦੇ ਨਾਮੇ ਸਾਰੀਆਂ ਜਗ੍ਹਾ ਬਣਾਈਆਂ। ਸੋ ਰਹੋ ਵਿਚਾਰ, ਕਹਿਣ ਲੱਗੇ ਬਾਬਾ ਈਸ਼ਰ ਸਿੰਘ ਜੀ ਨੂੰ ਬੇਨਤੀ ਕਰੋ। ਬਾਬਾ ਈਸ਼ਰ ਸਿੰਘ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ ਗੁਰੂ ਅਕਾਲ ਪੁਰਖ ਕਿਰਪਾ ਕਰਨਗੇ। ਪਿਆਰੀ ਸਾਧ ਸੰਗਤ ਜੀ, ਮੈਂ ਕਥਾ ਤੁਹਾਡੇ ਵਾਸਤੇ ਲੱਗਿਆ ਕਰ, ਤੁਸੀਂ ਉੱਠ ਕੇ ਤੁਰਨ ਲੱਗ ਪਏ, ਉਹ ਇਸ ਤਰ੍ਹਾਂ ਫਿਰ ਗੱਲ ਨਹੀਂ ਬਣਨੀ, ਇਹ ਦੀਵਾਨ ਦੀ ਬੇਅਦਬੀ ਹੁੰਦੀ। ਸੋ ਜਦੋਂ ਦੀਵਾਨ ਚੱਲਦਾ ਹੋਵੇ ਗੱਲਾਂ ਕਰਨੀਆਂ, ਜਾਂ ਆਪਣੀ ਮਰਜ਼ੀ ਨਾਲ ਆਉਣਾ, ਮਰਜ਼ੀ ਨਾਲ ਚਲੇ ਜਾਣਾ, ਜਦੋਂ ਕਥਾ ਕੀਰਤਨ ਹੁੰਦਾ ਇੱਕ ਗੁਰੂ ਨਾਨਕ ਦੀ ਕਲਾਸ ਰੱਖਦੀ, ਕਿਸੇ ਸਕੂਲ ਵਿੱਚ ਵਿਦਿਆਰਥੀ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਚਲੇ ਜਾਏ, ਇਹ ਕਿਸੇ ਵੀ ਸਕੂਲ ਦੀ ਨਿਯਮਾਵਲੀ ਨਹੀਂ। ਸੋ ਇਸ ਕਰਕੇ ਗੁਰੂ ਘਰ ਚ ਜਦੋਂ ਆਉਂਦੇ ਹੋ ਆਪਣੇ ਮਨ ਨੂੰ ਸੰਤੁਸ਼ਟ ਕਰਕੇ ਆਇਆ ਕਰੋ। ਕੀ ਹੁੰਦਾ ਘੰਟਾ ਦੋ ਘੰਟਾ ਚੌਵੀ ਘੰਟੇ ਤੁਸੀਂ ਕਾਰੋਬਾਰ ਕਰਦੇ ਹੋ, ਥੋੜਾ ਸਮਾਂ ਵੀ ਚੌਂਕੜੇ ਲਾ ਕੇ ਨਹੀਂ ਬਹਿੰਦੇ। ਸੋ ਇਸ ਤਰ੍ਹਾਂ ਮਨ ਵਿੱਚ ਨਾ ਧਾਰਨਾ ਬਣਾਇਆ ਕਰੋ, ਚੌਂਕੜੇ ਲਾਉਣ ਦੀ ਆਦਤ ਸਿੱਖੋ, ਗੁਰੂ ਕੇ ਚਰਨਾਂ ਵਿੱਚ ਬਹਿ ਕੇ ਨਾਮ ਜਪਿਆ ਕਰੋ, ਬਾਣੀ ਪੜਿਆ ਕਰੋ, ਸਤਸੰਗ ਕਰਿਆ ਕਰੋ। ਤੁਸੀਂ ਇਸੇ ਤਰ੍ਹਾਂ ਆਉਂਦੇ ਹੈ ਕਾਲੀ ਕਾਲੀ ਸੁਕੜੇ ਪਾਏ ਚਲੇ ਗਏ। ਕੋਈ ਵਿਦਿਆਰਥੀ ਸਕੂਲ ਜਾਏ ਉੱਥੇ ਦੀ ਸੋਹਣੀ ਪਾਰਕਾਂ, ਉੱਥੇ ਦੇ ਹੋਟਲਾਂ ਨੂੰ ਵੇਖ ਕੇ, ਉੱਥੇ ਦੀਆਂ ਬਿਲਡਿੰਗਾਂ ਨੂੰ ਵੇਖ ਕੇ ਚਲੇ ਜਾਏ, ਕਦੇ ਉਸ ਵਿਦਿਆਰਥੀ ਨੂੰ ਡਿਪਲੋਮਾ ਮਿਲ ਸਕਦਾ, ਕੋਈ ਡਿਗਰੀ ਮਿਲ ਸਕਦੀ ਹੈ, ਕੋਈ ਪ੍ਰਮਾਣ ਪੱਤਰ ਸਰਟੀਫਿਕੇਟ ਮਿਲ ਸਕਦਾ। ਇਹ ਗੁਰੂ ਨਾਨਕ ਸਾਹਿਬ ਜੀ ਦੀਆਂ ਪਾਠਸ਼ਾਲਾ ਹਨ ਗੁਰਦੁਆਰੇ, ਇੱਥੇ ਆ ਕੇ ਆਪਾਂ ਆਇਓ ਪੜ੍ਹਨ ਸੁਣਨ ਕੋ ਬਾਣੀ, ਸੇਵਾ ਕਰਨ ਦੀ ਜਾਂਚ ਸਿੱਖਣੀ ਹੈ, ਸਿਮਰਨ ਕਰਨ ਦੀ ਜਾਂਚ ਸਿੱਖਣੀ ਹੈ, ਕੁਰਬਾਨੀ ਦੀ ਜਾਂਚ ਸਿੱਖਣੀ ਹੈ, ਗਿਆਨ ਮੁਕਤੀ ਦੀ ਜਾਂਚ ਸਿੱਖਣੀ, ਸਾਧੂਆਂ ਦਾ ਸੰਗਤ ਕਰਨ ਦੇ ਵਿਚਾਰ ਲੈਣੇ, ਬਹਿਣਾ ਉੱਠਣਾ ਬੋਲਣਾ ਚੱਲਣਾ ਸੌਣਾ ਜਾਗਣਾ ਹਰ ਤਰ੍ਹਾਂ ਦੀ ਜਿਹੜੀ ਕਿਰਿਆ ਆਹਾਰ ਵਿਹਾਰ ਆਚਾਰ ਦੀ ਸਾਰੀ ਸਿੱਖਣੀ ਹੈ। ਆਪਾਂ ਸਾਧ ਸੰਗਤ ਜੀ ਬਹੁਤ ਲੰਮਾ ਲੰਮਾ ਸਮਾਂ ਗੁਰਦੁਆਰਿਆਂ ਵਿੱਚ ਡੇਰਿਆਂ ਵਿੱਚ ਜਾਂਦੇ ਰਹਿੰਦੇ ਹਾਂ, ਪਰ ਖਲੋਤੇ ਉੱਥੇ ਰਹਿੰਦੇ ਹਾਂ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਆਪਾਂ ਆਪਣੇ ਆਪ ਨੂੰ ਗੁਰੂ ਨਾਨਕ ਦਾ ਵਿਦਿਆਰਥੀ ਹੀ ਤਸਲੀਮ ਨਹੀਂ ਕਰਦੇ, ਵਿਦਿਆਰਥੀ ਦੇ ਢੰਗ ਨਾਲ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਹੀਂ ਆਉਂਦੇ ਕਿ ਇੱਥੇ ਦੀ ਜਿਹੜੀ ਪੜ੍ਹਾਈ ਹੈ ਇਹਨੂੰ ਪੜ੍ਹੀਏ। ਬਾਬਾ ਜਵਾਲਾ ਸਿੰਘ ਕਹਿੰਦੇ ਸਨ ਕਿ ਗੁਰੂ ਨਾਨਕ ਦੇਵ ਸਕੂਲ ਦੀਆਂ ਚਾਰ ਜਮਾਤਾਂ ਹਨ, ਚੌਥੀ ਜਮਾਤ ਤਾਂ ਬ੍ਰਹਮ ਗਿਆਨ ਦੀ ਹੈ, ਸਰਟੀਫਿਕੇਟ ਲੈਣ ਵਾਲੀ, ਪਹਿਲੀ ਸ਼ਰਵਣ ਹੈ, ਦੂਜੀ ਮਨਨ, ਤੀਜੀ ਅਧਿਆਪਨ ਹੈ, ਚੌਥੀ ਹੈਗੀ ਹੈ ਤੁਰਿਆ ਪਦ ਵਿੱਚ ਜਾਣ। ਜਿਹੜਾ ਇਹਨਾਂ ਚਾਰ ਜਮਾਤਾਂ ਨੂੰ ਪਾਸ ਕਰ ਲੈਂਦਾ ਉਹ ਤਿੰਨਾਂ ਲੋਕਾਂ ਨੂੰ ਰੋਟੀ ਦੇਣ ਦੀ ਸ਼ਕਤੀ ਰੱਖਦਾ, ਐਡੀ ਉਹਦੇ ਚ ਬਰਕਤ ਆ ਜਾਂਦੀ, ਤਿੰਨਾਂ ਲੋਕਾਂ ਦੀ ਭਲੇ ਵਿਅਕਤੀ ਦੀ ਸਮਰੱਥਾ ਰੱਖਦਾ। ਬਾਅਦ ਤੁਸੀਂ ਐਮਏ ਪੀਐਚਡੀ ਕਰ ਲਓ, ਆਪਣੇ ਜਾਂ ਆਪਣੇ ਪਰਿਵਾਰ ਜੋਗੇ ਬਣੋਗੇ, ਕੋਈ ਲੰਗਰ ਨਹੀਂ ਚਲਾ ਸਕੋਗੇ ਜਾਂ ਕੋਈ ਹੋਰ ਬਹੁਤੀ ਕੁਰਬਾਨੀ ਨਹੀਂ ਕਰ ਸਕੋਗੇ, ਪਰ ਗੁਰੂ ਨਾਨਕ ਦੇਵ ਸਕੂਲ ਦੀ ਪੜ੍ਹਾਈ ਵਿੱਚ ਇੰਨਾ ਬਾਅਦ ਹੈ, ਇੰਨੀ ਸ਼ਕਤੀ। ਸੋ ਰਹੋ ਵਿਚਾਰ, ਮੈਂ ਬੇਨਤੀ ਕਰ ਰਿਹਾ ਸੀ ਕਿ ਇਸ ਪ੍ਰਕਾਰ ਸਾਧ ਸੰਗਤ ਜਦੋਂ ਬੇਨਤੀ ਕੀਤੀ, ਬਾਬਾ ਜੀ ਕਹਿੰਦੇ ਮਹਾਰਾਜ ਕਿਰਪਾ ਕਰਨ, ਮਾਈਆਂ ਦਾ ਮਨ ਹੀ ਕੱਢ ਲਓ, ਪੁਲਮੰਡਾਂ ਦੇ ਵੀ ਜਾ ਕੇ ਮਹਾਤਮਾ ਨੂੰ ਬੇਨਤੀ ਕੀਤੀ, ਉਹ ਕਹਿਣ ਲੱਗੇ ਹਾਂ ਨਿਰੰਕਾਰ ਕਿਰਪਾ ਕਰੋ। ਮਾਈ ਬਾਬਾ ਜਵਾਲਾ ਸਿੰਘ ਕੋ ਆ ਗਏ, ਕਹਿਣ ਲੱਗੀ ਮਹਾਰਾਜ ਦੋਵਾਂ ਮਹਾਂਪੁਰਸ਼ਾਂ ਨੇ ਵਚਨ ਕਰ ਦਿੱਤਾ। ਕਹਿੰਦੇ ਭਾਈ ਦੋਨੋਂ ਹੀ ਪੂਰੇ ਆ, ਦੋਹਾਂ ਦਾ ਵਚਨ ਹੋਵੇ। ਸਮੇਂ ਨਾਲ ਫਿਰ ਜੋੜੀ ਜੰਮੀ ਭੈਣ ਤੇ ਭਰਾ, ਜਿਹੜੇ ਹਰ ਸੁਭਾਅ ਮੌਕੇ ਮੁਤਾਬਕ ਨਾਂ ਰਖਾਉਣ ਆਏ ਬੱਚੇ ਬੱਚੀ ਦਾ ਦੋ ਮੁੱਖ ਵਾਕ ਲੈ ਗਏ। ਪਹਿਲਾ ਵਚਨ ਬਾਬਾ ਈਸ਼ਰ ਸਿੰਘ ਨੇ ਦਿੱਤਾ, ਕੀੜੀ ਅੱਖਰ ਤੋਂ ਹੁਕਮਨਾਮਾ ਆਇਆ, ਉਸ ਬੀਬੀ ਦਾ ਨਾਮ ਈਸ਼ਰ ਕੌਰ ਰੱਖਿਆ, ਕਿਉਂਕਿ ਈਸ਼ਰ ਸਿੰਘ ਨੇ ਵਚਨ ਕੀਤਾ। ਜਿਹੜੇ ਹੁਣ ਦੂਜਾ ਵਾਕ ਲਿਆ ਉਹ ਬੂਟਾ ਸ਼ਾਹ ਨੇ ਵਚਨ ਕੀਤਾ, ਇਹ ਬੰਬੇ ਅੱਖਰ ਦੇ ਮੁੱਖ ਵਾਕ ਨਿਕਲਿਆ, ਉਸ ਲੜਕੇ ਦਾ ਨਾਮ ਬੂਟਾ ਸਿੰਘ ਰੱਖਿਆ। ਗੱਜ ਕੇ ਬੋਲੋ ਭਾਵ, ਐਸੇ ਮਹਾਂਪੁਰਖਾਂ ਦਾ ਵੀ ਉਹਨਾਂ ਨੂੰ ਸੰਗ ਸੀ। ਇਸੇ ਪ੍ਰਕਾਰ ਫਿਰ ਇੱਥੋਂ ਬਲਾਸਪੁਰ ਜਾਣਾ, ਉੱਥੇ ਬੜੇ ਬ੍ਰਹਮ ਗਿਆਨੀ ਮਹਾਤਮਾ ਸੰਤ ਬਾਬਾ ਸੰਪੂਰਨ ਸਿੰਘ ਜੀ, ਜਿਹਨਾਂ ਨੇ ਵਿਦਿਆ ਦੀ ਦੁਆਬੇ ਵਿੱਚ ਟਕਸਾਲ ਚਲਾਈ ਹੋਈ ਸੀ, ਸੌ ਤੋਂ ਡੇਢ ਸੌ ਵਿਦਿਆਰਥੀ ਉਹਨਾਂ ਨੂੰ ਵਿਦਿਆ ਪੜ੍ਹਿਆ ਕਰਦਾ ਸੀ। ਉਹਨਾਂ ਮਹਾਂਪੁਰਸ਼ਾਂ ਦੇ ਨਾਲ ਵੀ ਮੇਲ, ਜੋਏ ਜੋ ਪੈ ਕੇ ਉਹਨਾਂ ਮਹਾਂਪੁਰਖਾਂ ਵਿੱਚ ਚਲੇ ਜਾਣਾ, ਉੱਥੋਂ ਦੇ ਗਿਆਨ ਸੰਤ ਬਾਬਾ ਹਰਨਾਮ ਸਿੰਘ ਜੀ ਜਿਹਨਾਂ ਦੀ ਬਰਕਤ ਨੂੰ ਲੈ ਕੇ ਸੰਤ ਬਾਬਾ ਹਰੀ ਸਿੰਘ ਜੀ ਕਹਾੜਪੁਰ ਵਾਲੇ ਇਤਨੇ ਵੱਡੇ ਮਹਾਂਪੁਰਖ ਬਣੇ। ਗੱਜ ਕੇ ਬੋਲੋ ਸਾਧਨ। ਔਰ ਬਾਬਾ ਦਲੇਰ ਸਿੰਘ ਜੀ ਨਿਰਮਲੇ ਸੰਤ ਇੱਥੇ ਆਏ, ਔਰ ਬਾਬੇ ਜੌਲਾਂ ਵਾਲੇ ਬਾਬਾ ਬਸੰਤ ਸਿੰਘ ਔਰ ਬਾਬਾ ਮਸਤ ਭਗਤ ਸਿੰਘ, ਇਹਨਾਂ ਨੇ ਉੱਥੋਂ ਹੀ ਬਰਕਤਾਂ ਲਈਆਂ। ਸੋ ਉਹ ਬਾਬਾ ਕਰਮ ਸਿੰਘ ਸਾਹਿਬ ਹੋਤੀ ਮਰਦਾਨ ਵਾਲਿਆਂ ਦੇ ਸੇਵਕ ਸੰਤ ਬਾਬਾ ਕਾਲਾ ਸਿੰਘ ਜੀ ਤੋਂ ਬਰਸ ਆਏ ਹੋਏ ਸਨ। ਸੋ ਰਹੋ ਵਿਚਾਰ, ਭਾਵ ਉਹ ਬੜੇ ਤੇਜਸਵੀ ਮਹਾਂਪੁਰਖ ਸਨ, ਬੜੇ ਅਭਿਆਸੀ ਸਨ, ਬਾਣੀ ਬੜੀ ਜ਼ੋਰਦਾਰ ਸੀ, ਜਿਵੇਂ ਜਪਜੀ ਸਾਹਿਬ ਦੇ ਅੰਦਰ ਆਉਂਦਾ ਨਾ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਾਂ ਮਲਸੂਰ, ਤੈਨ ਮੈਂ ਆਰਾਮ ਰਹਿਆ ਭਰਪੂਰ। ਭਾਵ ਮਾੜਾ ਬੰਦਾ ਉਹਨਾਂ ਸਾਹਮਣੇ ਉਹਨਾਂ ਦਾ ਤੇਜ ਨਹੀਂ ਸੀ ਝੱਲ ਸਕਦਾ। ਪੂਰਨ ਬਾਲ ਜਤੀ ਪੂਰਨ ਮਹਾਂਪੁਰਖਾਂ, ਉਹਨਾਂ ਦੀ ਵੀ ਸੰਗਤ ਕਰਨੀ, ਕਿੱਥੋਂ ਜੋ ਚੱਲਣਾ। ਫਿਰ ਤਰਹਾਨ ਦੇ ਇਲਾਕੇ ਚ ਬਦੌਛੀ ਬਾਬਾ ਬੀਰ ਮਦਾਸ ਬ੍ਰਹਮ ਗਿਆਨ, ਜਿਹੜੇ 25 ਸੁਖਮਣੀ ਸਾਹਿਬ ਦਾ ਨਿਤਨੇਮ ਰੋਜ਼ਾਨਾ ਕਰਦੇ ਸਨ। 25 ਸੁਖਮਣੀ ਸਾਹਿਬ, ਅੱਜ ਆਪਾਂ ਸੁਖਮਣੀ ਦਾ ਪੜ੍ਹਨਾ ਕਿਤੇ ਰਿਹਾ, ਜਾਦੀ ਪੜ੍ਹਨ ਨੂੰ ਤਿਆਰ ਨੇ। ਮੂਲ ਮੰਤਰ ਵੀ ਜਾਂਦਾ ਰਿਹਾ ਸਾਡੇ ਨਵੇਂ ਮੁੰਡੇ ਕੁੜੀਆਂ ਨੂੰ, ਗੱਜ ਕੇ ਬੋਲੋ ਸਤਨਾਮ। ਦਾਤਾਂ ਪਾਤਸ਼ਾਹ ਦੇ ਨਾਮ ਪੁੱਛੀਏ, ਕਹਿੰਦੇ ਬਲੈਰ ਚ ਆ ਗਏ, ਬੜੀ ਤਰੱਕੀ ਕਰ ਲਈ ਹੈ। ਤਰੱਕੀ ਕਾਹਦੀ ਕੀਤੀ ਹੈ? ਦਾਤਾਂ ਗੁਰੂਆਂ ਦੇ ਨਾਂ ਵੀ ਭੁੱਲ ਗਏ, ਆਪਣਾ ਸਰੂਪ ਵੀ ਭੁੱਲ ਗਿਆ, ਬਾਣਾ ਵੀ ਛੱਡਤਾ, ਬਾਣੀ ਵੀ ਛੱਡਤੀ, ਸਿਮਰਨ ਵੀ ਛੱਡਤਾ, ਸੰਗਤ ਵੀ ਛੱਡਤੀ, ਪੰਗਤ ਵੀ ਛੱਡਤੀ, ਸੇਵਾ ਵੀ ਛੱਡਤੀ, ਔਰ ਹੋਰ ਚੰਗੀਆਂ ਗੱਲਾਂ ਵੀ ਤਿਆਗੀ ਜਾ ਰਹੇ, ਔਰ ਪੰਜਾਂ ਪਿਆਰਿਆਂ ਦੇ ਨਾਮ ਯਾਦ ਨੇ, ਚਾਰ ਸਾਹਿਬਜ਼ਾਦਿਆਂ ਦੇ ਨਾਮ ਯਾਦ ਨੇ, ਪੰਜਾਂ ਤਾਕਤਾਂ ਦੇ, ਪੰਜਾਂ ਬਾਣੀਆਂ ਦੇ, ਪੰਜਾਂ ਰਹਿਤਾਂ ਦੇ, ਪੰਜਾਂ ਗ੍ਰਹਿਤਾਂ ਦੇ ਨਾਮ ਯਾਦ ਨੇ। ਤੇ ਦੱਸੋ ਸਿੱਖੀ ਸਾਡੀ ਕਿੱਧਰ ਜਾ ਰਹੀ? ਮੁਆ ਕਰਨਾ ਸਤਿਗੁਰੂ ਨੇ ਕਿਰਪਾ ਕੀਤੀ, ਨੌਜਵਾਨਾਂ ਵਿੱਚ ਤਬਦੀਲੀ ਆਈ, ਮਹਾਂਪੁਰਖਾਂ ਦੀ ਕਿਰਪਾ ਹੈ। ਪ੍ਰੰਤੂ ਹਾਲੇ ਮੇਰੇ ਬਜ਼ੁਰਗ ਜੇ ਉਹਨਾਂ ਨੂੰ ਕਹੀਏ ਅੰਮ੍ਰਿਤ ਛਕ ਲਓ, ਕਹਿੰਦੇ ਬਾਬਾ ਜੀ ਹੁਣ ਗਾਂਹ ਹੀ ਛਕਾਂਗੇ। ਗਾਹਾਂ ਘਰ ਰਾਜਾ ਖੰਡਾ ਵਾਟਾ ਲਈ ਬੈਠਾ ਹੈ, ਜਿਹੜਾ ਕਾਇਮ ਹੈ ਅੰਮ੍ਰਿਤ ਹੈ, ਇੱਥੇ ਮਿਲਣਾ ਪੰਜਾਂ ਪਿਆਰਿਆਂ ਤੋਂ। ਗਾਹਾਂ ਦਾ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਪਏਗਾ। ਅਜਿਹਾ ਇਹ ਪ੍ਰੇਸਾ ਦਿਲ ਪੀੜਾ ਕਹਾਣੀ ਲੇਖਾ ਮੰਗਾ, ਬਾਣੀਆਂ ਉਹ ਬਾਣੀਆਂ ਦੀ ਨਿਆਈਆਂ ਰੱਤੀਓ ਮਾਤਾ ਤੋਲ ਕਢਾਵਣਿਆ, ਥੋੜਾ ਵੀ ਫਰਕ ਨਹੀਂ ਰਹਿਣ ਦਿੰਦਾ। ਤਾਂ ਜੇ ਕਦੇ ਵੀ ਜੀਵਨ ਵਿੱਚ ਇਹੋ ਜਿਹੇ ਕੰਨੀ ਨਹੀਂ ਕਤਰਾਉਣੀ ਚਾਹੀਦੀ, ਕਤਾਈ ਨਹੀਂ ਕਰਨੀ ਚਾਹੀਦੀ। ਮੈਂ ਬੇਨਤੀ ਕਰ ਰਿਹਾ ਸੀ ਬਾਬਾ ਬੀਰ ਮਦਾਸ ਬ੍ਰਹਮ ਗਿਆਨੀ, ਜਿਹਨਾਂ ਦੀ ਬਦੌਲਤ ਸੰਤ ਬਾਬਾ ਗੁਰਮੁਖ ਸਿੰਘ ਔਰ ਸਾਧੂ ਸਿੰਘ ਪਟਿਆਲੇ ਵਾਲੇ, ਜਿਹਨਾਂ ਨੇ ਸਾਰੀ ਦੁਨੀਆਂ ਤੇ ਕਾਰ ਸੇਵਾ ਦਾ ਯੁੱਗ ਆਰੰਭ ਕੀਤਾ, ਔਰ ਜਿਹਨਾਂ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਐਡੀਟੋਰੀਅਲ ਜਾਰੀ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਜੇ ਕਿਸੇ ਨੇ ਕਾਰ ਸੇਵਾ ਦਾ ਯੁੱਗ ਆਰੰਭਿਆ ਉਹ ਸੰਤ ਬਾਬਾ ਗੁਰਮੁਖ ਸਿੰਘ ਔਰ ਸਾਧੂ ਸਿੰਘ ਜੀ ਹਨ। ਬਾਬਾ ਗੁਰਮੁਖ ਸਿੰਘ ਜੀ ਕਿਹਾ ਕਰਦੇ ਸਨ, ਅਸੀਂ ਨਹੀਂ ਜਾਣਦੇ ਕੋਈ ਸਿੱਖ ਕਹੇ ਕਿ ਮੇਰੀ ਗੁਰੂ ਨਾਲ ਪ੍ਰੀਤੀ, ਅਸੀਂ ਤਾਂ ਜਾਣਦੇ ਹਾਂ ਕਿ ਉਹ ਸਿੱਖ ਰੋੜੀ ਕਿੰਨੀ ਕੁੱਟਦਾ, ਚਿਪ ਕਿੰਨੀ ਰਗੜਦਾ, ਸੰਗ ਮਾਰ ਮਾਰ ਕਿੰਨਾ ਆਪਣੇ ਰਗੜਦਾ, ਔਰ ਗਾਰੇ ਦੀਆਂ ਟੋਕਰੀਆਂ ਕਿੰਨੀਆਂ ਢੋਂਦਾ, ਸੀਮਟ ਬਜਰੀ ਦੇ ਕਿੰਨੇ ਟੋਕਰੇ ਢੋਂਦਾ, ਹੱਥੀ ਕਿੰਨੀ ਸੇਵਾ ਕਰਦਾ, ਤਾਨ ਮਨ ਭਨ ਕਰਕੇ ਕਿੰਨੀ ਸੇਵਾ ਕਰਦਾ। ਜੇ ਗੁਰਦੁਆਰੇ ਗੁਰੂ ਨਾਨਕ ਦੇ ਦਰਬਾਰ ਵੀ ਸੁੰਦਰ ਨਹੀਂ ਬਣਾਉਂਦਾ, ਸੋਹਣੇ ਗੁੰਮਟ, ਸੋਹਣੇ ਕਲਸ, ਸੋਹਣੇ ਫਲ, ਸੋਹਣੀਆਂ ਵਿਛਾਈਆਂ, ਸੋਹਣੇ ਲੰਗਰ, ਸੋਹਣੇ ਦੀਵਾਨ ਨਹੀਂ ਚਲਾਉਂਦਾ, ਤੇ ਉਹ ਕਹਿਣ ਮਾਤਰ ਹੀ ਗੁਰੂ ਦਾ ਸਿੱਖ ਹੈ, ਉਹ ਸਿੱਖ ਕਾਹਦਾ? ਭਾਵ ਹੈ ਤੇ ਮਹਾਂਪੁਰਖ ਜਿਹਨਾਂ ਦੀ ਬਦੌਲਤ ਅੱਜ ਕਾਰ ਸੇਵਾ ਵਾਲੇ ਦੁਨੀਆਂ ਦੇ ਉੱਤੇ ਨਾਮ ਨਾ ਪ੍ਰਾਪਤ ਕਰ ਰਹੇ। ਬਾਬਾ ਖੜਕ ਸਿੰਘ ਜੀ ਕਿੱਡੇ ਵੱਡੇ ਮਹਾਂਪੁਰਖ, ਬਾਬਾ ਹਰਬੰਸ ਸਿੰਘ ਸਾਹਿਬ, ਬਾਬਾ ਫੌਜਾ ਸਿੰਘ, ਸੰਤ ਬਾਬਾ ਬਲਕਾਰ ਸਿੰਘ, ਸੰਤ ਬਾਬਾ ਜੈਮਦ ਸਿੰਘ ਭੂਰੀ ਵਾਲੇ, ਤਥਾ ਸੰਤ ਬਾਬਾ ਕਰਤਾਰ ਸਿੰਘ, ਹੋਰ ਬੜੀ ਬੜੀਆਂ ਮਹਾਨ ਹਾਸੀਆਂ, ਬਾਬਾ ਬਿਸ਼ਨ ਸਿੰਘ ਸਾਹਿਬ, ਬਾਬਾ ਦੀਵਾਨ ਸਿੰਘ ਸਾਹਿਬ, ਬਾਬਾ ਉਤਮ ਸਿੰਘ ਖਡੂਰ ਸਾਹਿਬ ਵਾਲੇ, ਕਿੰਨੇ ਕੁ ਮਹਾਂਪੁਰਸ਼ਾਂ ਦੇ ਨਾਮ ਗਿਣਾ। ਕਿਉਂਕਿ ਗੁਰੂ ਨਾਨਕ ਦੇ ਦਰਬਾਰ ਵਿੱਚ ਪ੍ਰਚਾਰ ਦੇ ਤਿੰਨ ਸਾਧਨ ਨੇ, ਗੁਰਦੁਆਰਿਆਂ ਦੀ ਕਾਰ ਸੇਵਾ, ਕੋਈ ਹੱਥਾਂ ਨਾਲ ਸੇਵਾ ਕਰੇਗਾ, ਕੋਈ ਮਾਇਆ ਕਰਕੇ ਕਰੇਗਾ, ਕੋਈ ਡੋਗਰੀ ਢੋਵੇਗਾ ਤੇ ਹਿਰਦਾ ਸੁੱਧ ਹੋਵੇਗਾ, ਬ੍ਰਹਮ ਗਿਆਨ ਹੋਵੇਗਾ। ਦੂਸਰਾ ਨੰਬਰ ਹੈ ਲੰਗਰ, ਗੁਰੂ ਨਾਨਕ ਦਾ ਲੰਗਰ 24 ਘੰਟੇ ਵਾਸਤੇ। ਤੀਸਰਾ ਨੰਬਰ ਹੈ ਗੁਰਬਾਣੀ ਦਾ ਕਥਾ ਕੀਰਤਨ। ਇਹ ਤਿੰਨ ਪ੍ਰਚਾਰ ਦੇ ਗੁਰੂ ਨਾਨਕ ਦੇ ਦਰਬਾਰ ਵਿੱਚ ਪਿਆਰੇ ਸਾਧਨ। ਜੇ ਗੁਰਦੁਆਰਾ ਹੋਊ ਤੇ ਲੰਗਰ ਚੱਲੂ, ਗੁਰਦੁਆਰਾ ਹੋਵੇਗਾ ਤੇ ਕਥਾ ਕੀਰਤਨ ਹੋ, ਤੇ ਜੇ ਗੁਰਦੁਆਰਾ ਹੀ ਹੈ ਨੀ ਲੰਗਰ ਕਿੱਥੇ ਚਲਾਓਗੇ, ਕਥਾ ਕੀਰਤਨ ਕਿੱਥੇ ਕਰੋਗੇ? ਇਸ ਕਰਕੇ ਧੰਦੇ ਕਾਰਸੇ ਵਾਲੇ ਬਾਬੇ ਛੋਟੀ ਛੋਟੀਆਂ ਝੱਗੀਆਂ ਪਾਈਆਂ ਹੁੰਦੀਆਂ, ਛੋਟੇ ਛੋਟੇ ਪਟਕੇ ਬੰਨੇ ਹੁੰਦੇ, 24 ਘੰਟੇ ਨਾਲ ਕਾਰ ਸੇਵਾ ਕਰਦੇ, ਨਾਲੇ ਪੜ੍ਹਦੇ ਆਪ ਸਹਾਈ ਹੋਆ ਸੱਚੇ ਕਾ ਸੱਚਾ ਧੋਆ। ਸੰਤ ਬਾਬਾ ਗੁਰਮੁਖ ਸਿੰਘ ਸਾਹਿਬ ਜੀ ਦਾ ਹੁਕਮ ਸੀ ਜੇ ਕਾਰ ਸੇਵਾ ਕਰਨੀ ਉਹ ਕਿਸੇ ਨਾਲ ਬਚਨ ਨਾ ਕਰੇ। ਜੇ ਬਾਣੀ ਯਾਦ ਹੈ ਜਾਂ ਦਾਸ ਸੁਖਮਣੀ ਸਾਹਿਬ ਪੜ੍ਹੇ ਜਾਂ ਸੱਚ ਜਪਜੀ ਸਾਹਿਬ, ਸ਼ਾਮ ਨੂੰ ਸਾਰੇ ਸਤਸੰਗੀਆਂ ਨੂੰ ਪੁੱਛਣਾ ਔਰ ਜਿਹੜੇ ਅਨਪੜ੍ਹ ਹਨ ਉਹ ਸ਼ਾਮ ਨੂੰ 2 ਘੰਟੇ ਵਾਹਿਗੁਰੂ ਸ਼ਬਦ ਦੀ ਧੁਨੀ ਲਾਉਣ। ਇਹ ਮਰਿਆਦਾ ਅੱਜ ਵੀ ਕਾਕੇ ਵਾਲਿਆਂ ਨੂੰ ਚੱਲਦੀ। ਗੱਜ ਕੇ ਬੋਲੋ ਸਤ, ਜਿੰਨੇ ਸੇਵਾਦਾਰੇ ਹੀ ਵੇਖਦੇ ਹੋਏ ਥੱਕੇ ਹੋਏ ਜਾਂ ਟੁੱਟੇ ਹੈ, ਔਰ ਡਾਲੀ ਦੀਆਂ ਰੋਟੀਆਂ ਖਾਣੀਆਂ, ਕਿਸੇ ਦਾ ਨਿੰਦਾ ਨਹੀਂ ਖਾਣਾ, ਕਿਸੇ ਦਾ ਦਿੱਤਾ ਹੋਇਆ ਪ੍ਰਸ਼ਾਦ ਨਹੀਂ ਲੈਣਾ, ਸੇਵਾ ਤਤਪਰ ਰਹਿਣਾ। ਇਹ ਐਸੇ ਮਹਾਂਪੁਰਖ ਕਹਿਣ ਪੈਦਾ ਕੀਤੇ ਸੰਤ ਬਾਬਾ ਬੀਰ ਮਦਾਸ, ਅਲਵੇਲੇ ਫਕੀਰ ਜਿਹਨਾਂ ਨੂੰ ਮਹਾਰਾਜਾ ਭੁਪਿੰਦਰ ਸਿੰਘ ਨੇ ਪਟਿਆਲੇ ਵਾਲੇ ਨੇ ਕਈ ਵਾਰੀ ਬੇਨਤੀ ਕੀਤੀ ਦਰਸ਼ਨ ਲਈ, ਕਹਿਣ ਲੱਗੇ ਪਾਮਰਾ ਅਸੀਂ ਤੇਰੇ ਮੱਥੇ ਨਹੀਂ ਲੱਗ। ਅੱਗੇ ਦਿੱਤੀ ਸਾਰੀ ਜ਼ਿੰਦਗੀ, ਨਾਲ ਉਹਦੇ ਰਾਜ ਵਿੱਚ ਰਹਿੰਦੇ ਸਨ, ਕਿਉਂਕਿ ਸੰਤਨ ਅਵਰਨਾ ਕਾਬੂ ਜਾਂਦੀ ਬੇਪਰਵਾਹ ਸਦਾ ਰੰਗਾਰਤ ਹੈ ਜਾਗੂ ਪਾਕ ਸੁਣਦੇ। ਉਹਨਾਂ ਦਾ ਨਿਯਮ ਕੀ ਸੀ? ਬਾਣ ਦਾ ਇੱਕ ਗੋਲਾ ਰੱਖਣਾ, ਬਾਬਾ ਜਵਾਲਾ ਸਿੰਘ ਨੇ ਜਦੋਂ ਜਾਣਾ ਉਹਦੀਆਂ ਦੇਹਾਂ ਲੱਗ ਜਾਣਾ, ਉਹਨੇ ਇਕੱਠੇ ਕਰੀ ਜਾਣਾ, ਇਉਂ ਮਹੀਨਾ ਮਹੀਨਾ ਰਹਿਣਾ, ਮਹੀਨੇ ਤੋਂ ਬਾਅਦ ਬੋਲਣਾ ਨੀ ਦੋਹਾਂ ਨੇ, ਅੰਤਰੀ ਵੀ ਗੱਲਾਂ ਕਰਨੀਆਂ, ਹਿਰਦੇ ਵੀ ਰੱਖਣਾ, ਔਰ ਮੇਲੇ ਤੋਂ ਬਾਅਦ ਕਹਿਣਾ ਜਵਾਲਾ ਸਿੰਘ ਜਾਓ ਫਿਰ ਭਜਨ ਕਰਿਆ। ਬਾਬਾ ਜਵਾਲਾ ਸਿੰਘ ਸਾਹਿਬ ਉਹਨਾਂ ਮਹਾਂਪੁਰਸ਼ਾਂ ਦੇ ਪਾਸ ਜਾਣਾ। ਬਾਬਾ ਜਵਾਲਾ ਸਿੰਘ ਕਹਿੰਦੇ ਜੇ ਇਹਨਾਂ ਮਹਾਂਪੁਰਸ਼ਾਂ ਨੂੰ ਮੈਂ ਬਾਬਾ ਆਇਆ ਸਿੰਘ ਕਹਿ ਦੇ ਤੇ ਕੋਈ ਆਤਕਤ ਨਹੀਂ ਦੀ, ਇਹਨਾਂ ਦਾ ਤੇ ਉਹਨਾਂ ਦਾ ਕੋਈ ਫਰਕ ਨਹੀਂ, ਵਾਹ ਦੇ ਜਾਮੇ ਦਾ ਫਰਕ ਦੀਦਾ, ਆਤਮਾ ਗਿਆਨਵਾਨਾਂ ਦੀ ਇੱਕੋ ਹੀ ਹੁੰਦੀ। ਗੱਜ ਕੇ ਬੋਲੋ ਸਤਿ, ਐਡੀ ਵੱਡੀ ਮਹਾਨ ਹਸਤੀ ਬਾਬਾ ਬੀਰ ਮਦਾਸ, ਕਿੱਥੋਂ ਚੱਲਣ ਲੁਧਿਆਣੇ ਇੱਕ ਫਕੀਰ ਸੀ ਬਾਣ ਵੜਨ, ਇੱਕ ਮਾਤਾ ਚੰਦੋਰ, ਇਹ ਤਾਂ ਮਾਤਾ ਆਲਮ ਨੰਗੀ ਰਹਿੰਦੀ ਸੀ, ਉਹਦੇ ਵੱਲ ਕੋਈ ਝਾਕ ਨਹੀਂ ਸਕਦਾ, ਐਡਾ ਉਹਦਾ ਤੇਜ ਸੀ ਬ੍ਰਹਮ ਗਿਆਨ। ਉਹ ਪੜਦਾ ਕਰਦੀ ਤੇ ਘੁੰਡ ਕੱਢਦੀ ਤੇ ਬਾਣ ਵੜਨੇ ਫਕੀਰ ਬਾਬਾ ਕੂਸ ਤੋਂ ਕਰਦੇ। ਕਿਸੇ ਨੇ ਕਿਹਾ ਮਾਤਾ ਜੀ ਤੁਸੀਂ ਤੋਂ ਪੜਦਾ ਕਰਦੇ ਹੋਰ ਨੇ, ਕਹਿੰਦੇ ਬਾਕੀ ਤਾਂ ਸਭ ਜਨਾਨੀਆਂ ਦੁਨੀਆਂ ਦੇ ਮਾਰਦਿਆਂ ਦੇ ਕੇ ਹੀ ਗੱਜ ਕੇ ਬੋਲੋ ਸਤਿ। ਭਾਵ ਮਾਰਦ ਕੌਣ ਹੈ? ਜਿਹਨੇ ਬ੍ਰਹਮ ਗਿਆਨ ਪੈਦਾ ਕਰ ਲਿਆ, ਜੇ ਬ੍ਰਹਮ ਗਿਆਨ ਨਹੀਂ ਪੈਦਾ ਕੀਤਾ, ਜਿਹੜਾ ਕਾਮ ਕ੍ਰੋਧ ਰੂਪੀ ਸ਼ਤਰੂਆਂ ਦਾ ਦਬੇਲਿਆ ਹੋਇਆ ਤਾਂ ਕਾਇਰ ਹੈ, ਉਹ ਕਾਇਰ ਹੈ, ਅਸਲੀ ਮਾਰਦ ਕੌਣ ਹੈ? ਜਾਤ ਹਰ ਰੰਗ ਲਾਗੂ ਇਸ ਯੁੱਗ ਮੈਂ ਉਹ ਕਹੀ ਜਾਂਦਾ ਹੈ ਪੂਰਾ ਆਤਮ ਜਿਹੜਾ ਤਗਲਵਾਦ ਤਾਕ ਹੈ ਜਾਤ ਦਾ ਤਤਬਲ ਪੂਰਾ ਜਿਨ ਮਿਲ ਮਾਰੇ ਪੰਜ ਸੂਰ ਰੇ ਹੈ ਤੋ ਕੌਣ ਬਲੀਰੇ ਜਿਨ ਪੰਜ ਮਾਰ ਪਦਾਰਥ ਦਾਰੇ ਸੋ ਪੂਰਾ ਇਸ ਕਲੀ ਰੇ ਇਸ ਕਾਲਯੁਗ ਦੇ ਵਿੱਚੋਂ ਪੂਰਾ ਕਿੱਥੋਂ ਚੱਲਣਾ ਸੰਤ ਬਾਬਾ ਮੀਆਂ ਸਿੰਘ ਇਹ ਵੀ 2500 ਗੁਣੀ ਪੜ੍ਹਦੇ ਹੀ ਲੈਮਲੇ ਸਨ ਰਾਜਿਆਣਾ ਮਾਮਲੇ ਕਿੱਥੋਂ ਚੱਲਣਾ ਕੋਕਰੀ ਪੰਡਿਤ ਭਾਨ ਸਿੰਘ ਬੜੀ ਮਹਾਨ ਐਡਾ ਵੱਡਾ ਵਿਦਵਾਨ ਸਿੱਖਾਂ ਚ ਰੋਜ਼ ਨਹੀਂ ਆਉਂਦਾ ਮਹਾਨ ਮਹਾਂਪੁਰਖ ਸੋ ਦਾਤਾ ਨੇ ਇੱਥੇ ਵਿਦਿਆ ਪ੍ਰਾਪਤ ਕੀਤੀ ਕਹਿਣ ਤੋਂ ਭਾਵ ਇਸੇ ਪ੍ਰਕਾਰ ਮੇਰੇ ਗੇੜਾ ਬੰਨਣਾ ਮਹਾਂਪੁਰਸ਼ਾਂ ਦੀ ਹੋਰ ਵਿਆਪਤਾਂ ਦੀ ਸੰਗਤ ਕਰਨੀ ਵਿਚਰਦੇ ਰਹਿਣ ਨਾਲੇ ਬਾਣੀ ਪੜ੍ਹੀ ਜਾ। ਬਾਬਾ ਜਵਾਲਾ ਸਿੰਘ ਜੀ ਨੂੰ ਪੁੱਛਿਆ ਕਿ ਮਹਾਰਾਜ ਸੌਂਦੇ ਕਦੋਂ ਨੇ? ਕਹਿੰਦੇ ਨੀਂਦ ਨੇ ਤੁਰਿਆ ਜਾਂਦਿਆਂ ਨੂੰ ਕਿਤੇ ਸਿੱਟ ਲਿਆ ਹੋਵੇ ਤੇ ਮੈਂ ਕਹਿੰਦਾ ਨੀ ਤੇ ਉਂਝ ਅਸੀਂ 24 ਘੰਟੇ ਸੌਂਦੇ ਨੇ ਗੱਜ ਕੇ ਬੋਲੋ ਸਰ ਤੇ ਅਸੀਂ 24 ਘੰਟੇ ਉੱਠਦੇ ਨੀ ਸੁੱਤੇ ਰਹੇ ਜਾਗਦੇ ਵੀ ਸੁੱਤੇ ਹੋ ਜਾਗਦੇ ਵੀ ਸੁੱਤੇ ਰਹਿੰਦੇ ਉਹ ਮਹਾਂਪੁਰਖਾਂ ਦਾ ਬਾਣੀ ਨਾਲ ਇੰਨਾ ਪਿਆਰ ਹੁੰਦਾ ਭਿੰਨੀ ਰਹਿਣੀ ਚਾਮਕਣ ਤਾਰੇ ਤੇਰੇ ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗਦੇ ਰਾਮ ਦੇ ਪਿਆਰੇ ਦਾ ਸਦਾ ਜਾਗਦੇ ਪੁੰਜ ਕੌਣ ਕੌਣ ਜਾਗਦੇ ਕਿਹਨਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਚੋਰਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਜਿਹਨ ਕਿਸੇ ਦਾ ਕਰਜ਼ਾ ਦੇਣਾ ਉਹਨੂੰ ਨੀਂਦ ਨਹੀਂ ਆਉਂਦੀ ਜਾਂ ਜਿਹਦੀ ਨੌਜਵਾਨ ਲੜਕੀ ਵਿਆਹੁਣ ਵਾਲੀ ਹੈ ਉਹਨੂੰ ਨੀਂਦ ਨਹੀਂ ਆਉਂਦੀ ਇਹ ਵੀ ਬੜਾ ਕਰਜ਼ਾ ਜਾਂ ਜਿਹੜਾ ਕੋਈ ਦੁਖੀ ਆਦਮੀ ਉਹਨੂੰ ਨੀਂਦ ਨਹੀਂ ਆਉਂਦੀ ਜਾਂ ਜਿਹਦੇ ਸਿਰ ਤੇ 4 ਫੇਰੇ ਸ਼ਤਰੂ ਚੜੇ ਹੋਏ ਉਹਨੂੰ ਨੀਂਦ ਨਹੀਂ ਆਉਂਦੀ ਪਰ ਸੰਤਾਂ ਨੂੰ ਨੀਂਦ ਕਿਉਂ ਨਹੀਂ ਆਉਂਦੀ ਰੱਬ ਦੇ ਪਿਆਰ ਚ ਨੀਂਦ ਨਹੀਂ ਆਉਂਦੀ ਜਾਗਣਾ ਜਾਗਣਾ ਨੀਕਾ ਹਰ ਕੀਰਤਨ ਮੈਂ ਜਾਗਣਾ ਉਹ ਵਾਹਿਗੁਰੂ ਦੇ ਪਿਆਰ ਵਿੱਚ ਜਾਗਦੇ ਜੁਆਰੀਏ ਲੋਕ ਜੁਆ ਖੇਡਣ ਲਈ ਜਾਗਦੇ ਹੈ ਸ਼ਰਾਬੀ ਸ਼ਰਾਬਾਂ ਦੀਆਂ ਮੱਟੀਆਂ ਕੱਢਣ ਲਈ ਰਾਤ ਧਾਰੀਏ ਨਕਲੀਏ ਵੀ ਜਾਗਦੇ ਆ ਪਰ ਜਾਗਣ ਜਾਗਣ ਦਾ ਫਰਕ ਉਹ ਜਾਗਣਾ ਨਰਕਾਂ ਨੂੰ ਜਾਂਦਾ ਇਹ ਜਾਗਣਾ ਵੈਕੁੰਠ ਨੂੰ ਜਾਂਦਾ ਤੁਸੀਂ ਮੇਰੇ ਵੀਰ ਭੈਣਾਂ ਬਹੁਤ ਸਾਰੇ ਸਾਰੀ ਰਾਤ ਫਿਲਮੇ ਵੇਖਦੇ ਹੋ ਟੈਲੀਵਿਜ਼ਨਾਂ ਵੇਖਦੇ ਹੋ ਇਹਨਾਂ ਵਿੱਚੋਂ ਦੱਸੋ ਕੀ ਖੱਟਿਆ ਜੇ ਉਹਨਾਂ ਸਮਾਂ ਭਜਨ ਕਰਨ ਲਈ ਜਾਗੋ ਤੁਹਾਡੇ ਅੰਦਰੋਂ ਗਿਆਪ ਹੋ ਜਾਏ ਇਹ ਝੂਠੀਆਂ ਟੈਲੀਵਿਜ਼ਨਾਂ ਚ ਲੱਗੇ ਆ ਤੇ ਸੱਚਾ ਟੈਲੀਵਿਜ਼ਨ ਵੀ ਦੇ ਅੰਦਰ ਆਏਗਾ ਜੇ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਕਰ ਲਈ ਗੱਜ ਕੇ ਬੋਲੋ ਸਤਨਾਮ ਬਾਰੇ ਪਾਸੇ ਆਪਾਂ ਤਵੱਜੋ ਲੈਂਦੇ ਬਾਹਰਲੀ ਸਾਇੰਸ ਲਈ ਲੱਗੇ ਹਾਂ ਆਤਮ ਗਿਆਨ ਦੀ ਸਾਇੰਸ ਵਾਸਤੇ ਆਪਾਂ 0 ਬਣੀ ਜਾਂਦੇ ਹਾਂ ਇਸ ਪਾਸੇ ਸਾਡੀ ਤਵੱਜੋ ਨਹੀਂ ਲਏ ਇਸ ਪਾਸੇ ਧਿਆਨ ਦੇਣ ਦੀ ਗੁਰਸਿੱਖਾਂ ਨੂੰ
ਮਹਾਨ ਲੋੜੇ ਤੜਕੇ ਉੱਠਿਆ ਕਰੋ, ਠੰਡੇ ਪਾਣੀ ਨਾਲ ਇਸ਼ਨਾਨ ਕਰਿਆ ਕਰੋ, ਚੌਂਕੜਾ ਆ ਕੇ 2.5 ਘੰਟੇ ਵਾਹਿਗੁਰੂ ਜਾਂ ਗੁਰੂ ਮੰਤਰ ਦਾ ਸਿਮਰਨ ਕਰਿਆ ਕਰੋ, ਫਿਰ 5 ਬਾਣੀਆਂ ਦਾ ਨਿਤਨੇਮ, ਫਿਰ ਇਸ ਤਰ੍ਹਾਂ ਸ਼ਾਮ ਨੂੰ ਫਿਰ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੱਢ ਛਕਣਾ, ਇਹ ਗੁਰਮੁਖ ਨਾਮ ਦਾ ਇਸ਼ਨਾਨ ਦੀ ਰੀਤੀ ਦੇ ਉੱਤੇ ਅਮਲ ਕਰਨਾ। ਕਈ ਮੇਰੇ ਵੀਰ ਕਹਿ ਦਿੰਦੇ ਹੈ ਕਿ ਸੰਤ ਜੀ ਜਿੰਨਾ ਤੁਸੀਂ ਭਜਨ ਕਰਦੇ ਹੋ ਜਾਂ ਕਹਿੰਦੇ ਹੋ ਇਹ ਕਰਨ ਲੱਗ ਪਈਏ, ਤੁਸੀਂ ਰੋਟੀ ਕਿੱਥੋਂ ਖਾਓਗੇ? ਮੈਂ ਪੁੱਛਣਾ ਚਾਹੁੰਦਾ ਭਾਈ 83 ਲੱਖ ਜੂਨ ਰੋਟੀ ਕਿੱਥੋਂ ਖਾਂਦੀ? ਜਦ ਮੈਂ ਜਦ ਤਾਂ ਪਾਏ ਕਹਿੰਦੇ ਨਾ ਪੀ ਰੋਜੀ ਦੇ, ਉੱਥੇ ਹੱਟ ਨਾ ਚੱਲੇ, ਨਾ ਕੋਈ ਕਿਰਤ ਕਰੇ, ਨਾ ਉੱਥੇ ਹੱਟੀ ਚੱਲਦੀ, ਨਾ ਕੋਈ ਖੇਤੀ ਕਰਦਾ ਸਮੁੰਦਰ ਚ, ਬਤਾਏ ਲੱਗ ਜੀਵ ਆ ਕੋਈ ਥਲਾਂ ਚ ਰਹਿੰਦੇ, ਔਂਬਲਿਆਰੀ ਤਿੰਨਾ ਪੰਖੀਆਂ ਜੰਗਲ ਜਿੰਨਾ ਬਾਸ, ਥਾਲ ਬਰਤਨ ਕਾਂਕਰ ਚੁਗਨ, ਰੱਬ ਨਾ ਛੁੱਟਣ ਪਾਸ, ਰੋਜ ਰਹਿ ਰਾਤ ਪੜ੍ਹਦੇ, ਕਾਲੇ ਮਨ ਚਿੱਤ ਵੈ ਉਦਮ ਜਾਂ ਆਰ ਹਰ ਜੀਓ ਭਰਿਆ, ਸੈਰ ਪਤਨ ਮੈਂ ਜਾਂਦਾ ਪਾਏ ਤਾਂ ਘਰ ਜਿਗ ਆ ਗਿਆ ਘਰ ਧਰਿਆ, ਊਡੈ ਊਡ ਆਵੈ ਤੈ ਦੋਸਤਾਂ ਤਿਸ ਪਾਛੇ ਬਚੇ ਚੜਿਆ, ਤਿਰ ਕਵਣ ਖਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ, ਸਭ ਨਾਮ ਦਾ ਸੱਚ ਸਥਾਨ ਆਕਰ ਕਰ ਕਲ ਧਰਿਆ, ਜਨ ਨਾਨਕ ਬਲ ਬਲ ਤਦ ਵੱਲ ਜਾਈਆ ਤੇਰਾ ਅੰਤ ਨਾ ਪਾਰਾ ਵਰਿਆ। ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਇੱਕ ਵਾਰੀ ਪਹਾੜ ਚ ਗਏ, ਵਚਨ ਕੀਤਾ ਕਿ ਇੱਕ ਸ਼ੱਕਰ ਬੋਲ ਕੀੜਾ ਹੁੰਦਾ ਉਹ ਪੱਥਰ ਚ ਰਹਿੰਦਾ, ਵਾਹਿਗੁਰੂ ਨੂੰ ਉੱਥੇ ਹੀ ਸ਼ੱਕਰ ਦੇ ਜਾਣਾ। ਕਹਿੰਦੇ ਮਹਾਰਾਜ ਕਿਰਪਾ ਗੁਰੂ ਬ੍ਰਹਮ ਗਿਆਨੀ ਸਨ, ਕਹਿੰਦੇ ਐ ਪੱਥਰ ਵਿੱਚ ਉਹ ਕੀੜਾ ਦੇਖੋ, ਕਹਿੰਦੇ ਇਹ ਤੁਹਾਡੇ ਬੋਰੀ ਚ ਨਹੀਂ ਕੋਈ? ਕਹਿੰਦੇ ਕੋਈ ਬੋਰੀ ਨਹੀਂ। ਕਹਿੰਦੇ ਪੱਥਰ ਮਾਰ ਕੇ ਪੱਥਰ ਭੰਨ ਦਿਓ, ਜਿਹਦੇ ਭੰਨਿਆ ਪੱਥਰ ਦੇ ਵਿੱਚ ਇੱਕ ਰਚਨਾ ਬਣਿਆ ਹੋਇਆ ਤੇ ਉਹਦੇ ਚ ਕੀੜਾ ਤੇ ਸ਼ੱਕਰ ਪਈ। ਕਹਿੰਦੇ ਦੱਸੋ ਇਹ ਕੀੜਾ ਪੈਦਾ ਕਿਵੇਂ ਹੋਇਆ, ਕਿਹਨੂੰ ਸ਼ੱਕਰ ਕਹਿ ਦਿੱਤੀ? ਗੱਜ ਕੇ ਬੋਲੋ ਸਤਨਾਮ। ਸ਼ਿਵਾਜੀ ਮਰਾਠੇ ਦਾ ਗੁਰੂ ਰਵਿਦਾਸ ਪ੍ਰਭਾਗਤ ਰੋਜ਼ਾਨਾ ਦਰਸ਼ਨ ਕਰਨ ਜਾਇਆ ਕਰਦਾ। ਇੱਕ ਦਿਨ ਸੋਚਿਆ ਕਿ ਜਦੋਂ ਹੜ੍ਹ ਆਉਂਦੇ ਆ ਜਨਤਾ ਦਾ ਨੁਕਸਾਨ ਬੜਾ ਹੁੰਦਾ, ਡਰੇਨ ਬਣਾ ਦੇਈਏ, ਨਾ ਨੁਕਸਾਨ ਹੋ ਨਾ ਗਰੀਬਾਂ ਦੀ ਮਜ਼ਦੂਰੀ ਖੁੱਲ ਜਾਓ, ਰੋਟੀ ਦਾ ਇੰਤਜ਼ਾਮ ਹੋ ਜਾਇਆ। ਅੱਜ ਦੇਰੀ ਹੋ ਗਈ ਗੁਰੂ ਦੇ ਦਰਸ਼ਨ, ਗੁਰੂ ਕਹਿਣ ਲੱਗਾ ਅੱਜ ਦੇਰੀ ਨਾ ਹੈ। ਕਹਿੰਦਾ ਜੀ ਮੈਂ ਭੁੱਖਿਆਂ ਵਾਸਤੇ ਰੋਟੀ ਦਾ ਇੰਤਜ਼ਾਮ ਕਰਦਾ। ਉਹਨੇ ਕਿਹਾ ਅੱਛਾ, ਤੂੰ ਤਾਂ ਫਿਰ ਨਿਰੰਕਾਰ ਦੀ ਡਿਊਟੀ ਸਾਂਭ ਲਈ, ਬੜਾ ਬਲੀ ਹੋ ਗਿਆ। ਕਹਿਣ ਲੱਗਿਆ ਪੱਥਰ ਤੇ ਪੱਥਰ ਮਾਰ ਕੇ ਤੋੜ ਦੇ, ਜਿਹਨੇ ਤੋੜਿਆ ਉਸਨੂੰ ਇੱਕ ਕੀੜਾ ਨਿਕਲ ਚੌਲ ਦਾ ਦਾਣਾ ਲਈ ਜਾਏ। ਕਹਿੰਦੇ ਸ਼ਿਵਾਜੀ ਮਰਾਠੇ ਨੂੰ ਇਹਨੂੰ ਸੈਂ ਚੌਲ ਦਿੱਤਾ, ਹਕਾਰ ਟੁੱਟ ਗਿਆ। ਕਹਿੰਦੇ ਸਾਰਿਆਂ ਨੂੰ ਰੋਟੀ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ। ਸਿੱਧਾ ਨੂੰ ਜਿਹਦੇ ਮਹਾਰਾਜ ਨੇ ਗੱਲ ਕਹੀ ਸੀ ਨਾ, ਸਿੱਧੋ ਭਜਨ ਕਰਿਆ। ਕਹਿੰਦੇ ਮਹਾਰਾਜ ਸਾਰੇ ਭਜਨ ਕਰਨ ਲੱਗਾ, ਰੋਟੀ ਕਿੱਥੋਂ ਖਾਣਗੇ? ਮਹਾਰਾਜ ਨੇ ਨਦੀਆਂ ਹੋਵੇ ਢੇਣਵਾ, ਦੁੱਧ ਹੋਵੇ ਤੁਹਾਨੂੰ ਘੀਓ, ਸਗਲੀ ਧਰਤੀ ਸ਼ੱਕਰ ਹੋਵੇ ਤੁਸੀਂ ਕਰਿਆ ਵਿੱਚ ਜੀਓ, ਤੁਸੀਂ ਰੱਬ ਦੀ ਬੰਦਗੀ ਕਰਨ ਵਾਲੇ ਬਣੋ, ਤੁਹਾਡੇ ਲਈ ਨਦੀਆਂ ਕਾਮ ਤੇ ਗਊਆਂ ਬਣਾਉਂਦਾ ਜਿਹੜਾ ਦੁੱਧ ਦੀਆਂ ਵਗਣਗੀਆਂ। ਸਾਰੇ ਸਾਗਰ ਸ਼ਹਿਰ ਦੇ ਗੰਨੇ ਦੀ ਰਾਤ ਦੇ ਬਣ ਜਾਣਗੇ ਔਰ ਘਿਓ ਦੇ ਬਣ ਜਾਣਗੇ। ਕਹਿੰਦੇ ਘਿਓ ਮੈਂ ਸਵਾਦ ਨਹੀਂ ਲੱਗਦਾ। ਕਹਿਣ ਲੱਗੇ ਸਾਰੀ ਧਰਤੀ ਸ਼ੱਕਰ ਬਣਾ ਲਿਆ, ਸ਼ੱਕਰ ਨਾਲ ਘਿਓ ਸਵਾਦ ਲੱਗਦਾ। ਪੰਜਾਬੀ ਦੀ ਕਹਾਵਤ ਨਾ, ਘਿਓ ਖਾਈਏ ਸ਼ੱਕਰ ਦੇ ਤੇ ਪੈਸਾ ਦੂਈਏ ਮੱਕਰ ਦੇ, ਇਹ ਆਮ ਲੋਕਾਂ ਦੀ ਗੱਲ ਬਣਾਈ ਹੋਈ। ਕਿਉਂ ਭਾਵ ਕਹਿੰਦੇ ਸਾਰੀ ਧਰਤੀ ਸ਼ੱਕਰ ਜਿੰਨੇ ਪਹਾੜ ਹੈ ਮਿਸ਼ਰੀ ਦੇ ਬਣ ਜਾਣ ਔਰ ਸਾਰੀ ਬਨਸਪਤੀ ਫਲਦਾਰ ਹੋ ਜਾਏ, ਤੁਸੀਂ ਵਿੱਚ ਬੈਠੇ ਖੁਸ਼ੀਆਂ ਮਨਾਈ ਚਲੋ, ਰੱਬ ਤੇ ਭਰੋਸਾ ਧਾਰ ਕੇ ਭਜਨ ਕਰੋ ਤਾਂ ਸਹੀ। ਪਰ ਰੱਬ ਤੇ ਭਰੋਸਾ ਆਪਾਂ ਕਰਦੇ ਨੇ, ਰੱਬ ਤੇ ਭਰੋਸਾ ਨਹੀਂ ਧਾਰਦੇ। ਬਾਬਾ ਜਵਾਲਾ ਸਿੰਘ ਨੇ ਭਰੋਸਾ ਧਾਰਿਆ, ਜੰਗਲ ਜਾ ਕੇ ਬਹਿ ਮੰਗਲ ਬਣ ਕੇ ਅੱਜ ਲੰਗਰ ਚੱਲ ਰਹੇ। ਗੱਜ ਕੇ ਬੋਲੋ ਸਤਨਾਮ। ਹੋਰ ਕਿੰਨੇ ਮਹਾਂਪੁਰਖਾਂ ਦੇ ਵਚਨ ਕਰਾਂ, ਸੁਰਾਵ ਚਾਲ। ਇਸੇ ਤਰ੍ਹਾਂ ਸਾਧ ਸੰਗਤ ਜੀ, ਫਿਰ ਬਾਬੇ ਬਿਹਾਲੇ, ਬਾਬਾ ਜਵਾਲਾ ਸਿੰਘ ਨੇ ਕਈ ਵਾਰੀ ਵਚਨ ਕਰਨਾ, ਜਾਂ ਬਾਬਾ ਬਕਾਲੇ ਜਾਂ ਬਾਬਾ ਬਿਹਾਲੇ। ਗੁਰੂਆਂ ਵਿੱਚੋਂ ਬਾਬਾ ਗੁਰੂ ਤੇਗ ਬਹਾਦਰ ਬਕਾਲੇ ਬਹਿ ਕੇ ਭੋਰੇ 47 ਸਾਲ 9 ਮਹੀਨੇ 9 ਦਿਨ 9 ਘੜੀਆਂ 9 ਪਲ ਤਪੱਸਿਆ ਕੀਤੀ, ਜਦੋਂ ਕਿ ਮਹਾਰਾਜ ਛਾਤੀ ਪਦਾ ਗ੍ਰਹਿ ਧਰਮ ਵਿੱਚ ਪ੍ਰਵੇਸ਼ ਨਹੀਂ ਕੀਤਾ। ਆਪਣੀ ਗੋਲੀਆਂ ਦੀ ਤਕਦੀਰ ਬਦਲ ਗਿਆ। ਵਹਿ ਪ੍ਰਗਟਿਓ ਮਾਰਦਾ ਕੰਬੜਾ ਬਰਿਆਮ ਅਕੇਲਾ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇੱਕ ਪੁੱਤਰ ਪੈਦਾ ਕੀਤਾ। ਰਿਸ਼ੀ ਚਾਨਣ ਜੀ ਕਹਿੰਦੇ ਕਿ ਮੈਂ ਗ੍ਰੇਸੀਆਂ ਨੂੰ ਉਪਦੇਸ਼ ਦਿੰਦਾ, ਚੰਦਰਗੁਪਤ ਮੌਰੀਆ ਦਾ ਵਜ਼ੀਰ ਹੋਇਆ ਰਿਸ਼ੀ ਚਾਨਣ, ਜਿਨ ਚਾਨਣ ਨੀਤੀ ਦਰਪਣ ਇੱਕ ਰਾਜਨੀਤੀ ਦਾ ਗ੍ਰੰਥ ਲਿਖਿਆ ਜਿਹਦਾ ਅਨੁਵਾਦ ਪੰਜਾਬੀ ਵਿੱਚ ਕਦੀ ਸੈਨਾਪਤੀ ਨੇ ਕੀਤਾ, ਚੜਾਕਾ ਰਾਜਨੀਤ ਨੂੰ ਕਹਿੰਦੇ। ਉਹ ਕਹਿੰਦਾ ਸਿੰਘਨ ਕਾ ਸੁੱਤ ਏਕ ਹੈ, ਸੁੱਖ ਸੋਬਤ ਨੀਠ, ਗਦੀ ਕੇ ਸੁੱਤ ਬਹੁਤ ਹੈ, ਪਹਾੜ ਕਾ ਪੀਰ। ਕਹਿੰਦੇ ਸ਼ੇਰ ਦਾ ਇੱਕ ਪੁੱਤ ਹੁੰਦਾ, ਉਹ ਜੰਗਲ ਦਾ ਰਾਜਾ ਸ਼ੇਰੇ ਬਣਦਾ। ਖੋਤੀ ਦੇ ਕਿੰਨੇ ਬਛੇਰੇ ਹੁੰਦੇ, ਪਾਰੋ ਘੁਮਾਰ ਦੇ ਖੋਤੇ ਬਣ ਕੇ ਗੂਣਾ ਚੁੱਕਦੇ ਤੇ ਡੱਡਿਆਂ ਦੀ ਮਾਰ ਖਾਂਦੇ ਤੇ ਰੂੜੀਆਂ ਤੇ ਗੰਦ ਮੰਦ ਖਾਂਦੇ। ਬਹੁਤੇ ਪੁੱਤਾਂ ਨੂੰ ਕੀ ਕਰਨਾ, ਪੁੱਤ ਇੱਕ ਹੋਵੇ ਪਰ ਹੋਵੇ ਸ਼ੇਰ ਦੇ ਪੁੱਤ ਵਰਗ। ਗੱਜ ਕੇ ਬੋਲੋ ਉਹਦਾ, ਇਹ ਵੀ ਸ਼ਰਾਬਾਂ ਪੀ ਲਈਆਂ, ਪੱਬਾਂ 'ਚ ਘੁੰਮੀ ਗਏ, ਸਿਨੇਮੇ ਥੀਏਟਰਾਂ ਵਿੱਚ ਰੈਸਟੋਰੈਂਟਾਂ 'ਚ ਘੁੰਮੀ ਗਏ, ਰਾਤਾਂ ਨਕਲਾਂ ਤੇ ਨਾਚ ਗੁਜਰੇ ਦੇਖਦੇ ਰਹੇ। ਇਹੋ ਜਿਹਾ ਪੁੱਤਾਂ ਨੂੰ ਕਰਨਾ ਕੀ ਹੈ, ਇਹੋ ਜਿਹਾ ਕੀੜਿਆਂ ਦਾ ਲਾਭ ਕੀ ਹੈ, ਜਿਹੜੇ ਮਾਂ ਪੇ ਦੇ ਨਾਮ ਨੂੰ ਵੀ ਕਲੂਸ਼ਿਤ ਕਰਦੇ, ਆਪਣਾ ਨਾਮ ਤੇ ਕੌਮ ਨੂੰ ਵੀ ਧੱਕਾ ਲਾ ਰਹੇ। ਗੱਜ ਕੇ ਬੋਲੋ ਸਤਨਾਮ। ਸੋ ਇਹ ਪ੍ਰਕਾਰ ਬਾਬੇ ਬਿਆਲੇ ਵਾਲੇ ਮਹਾਂਪੁਰਸ਼ ਇਹਨਾਂ ਨੇ ਬਖਸ਼ਿਸ਼ ਲਈ ਹੈ ਮਾਤਾ ਜੀਵੇ ਸ਼ਬ ਮੈਲੀ ਵਰ। ਇਹ ਮਾਤਾ ਜਿਹੜੀ ਸੀ ਬਾਬਾ ਗੁਲਾਬ ਸ਼ਾਹ ਦੇ ਸੇਵ ਸਨ। ਬਾਬਾ ਗੁਲਾਬ ਸ਼ਾਹ ਮੁਸਲਮਾਨ ਫਕੀਰ ਦੇ ਪੁੰਜ ਬਾਬਾ ਕਰਮ ਸਿੰਘ ਰੋਟੀ ਮਰਨਾ ਤੇ ਮੈਲੀ ਆ ਕੇ ਪ੍ਰਚਾਰ ਕਰਦੇ। ਔਰ ਇਸੇ ਪ੍ਰਕਾਰ ਬਾਬੇ ਬਿਆਲੇ ਵਾਲੇ ਕਿਹਾ ਮਾਤਾ ਜੀ ਮਾਨ ਵਾਸ ਨੇ, ਉਹ ਮਾਤਾ ਜੀ ਨੇ ਦਰਸ਼ਨ ਕੀਤੇ, ਬ੍ਰਹਮ ਗਿਆਨੀ ਸਨ। 135 ਸਾਲ ਦੇ ਹੋ ਕੇ ਦੇਸ਼ ਛੱਡੇ, 135 ਸਾਲ ਦੀ ਉਮਰ ਚ ਐਡੇ ਬ੍ਰਹਮ ਗਿਆਨੀ ਮਾਨ, ਬੜੀ ਕਮਾਈ। ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਣ ਜਿਹੜਾ ਪਾਤੀ ਮਾਨ ਸੀ, ਕੇਸਾਂ ਤੋਂ ਫੜ ਕੇ ਪੱਥਰਾਂ ਘੜੀ ਸਨ ਮਾਤਾ ਜੀ। ਇਹ ਜਾਣਾ ਨਹੀਂ ਛੱਡਿਆ, ਕਹਿੰਦੇ ਭਾਵੇਂ ਬਾਹਰ ਗਏ ਪੁੱਤਰ ਦੇ ਪਾਰ, ਮੈਂ ਸੰਤਾਂ ਦੀ ਸੰਗਤ ਨਹੀਂ, ਜੇ ਬੁਰੇ ਪਾਸੇ ਜਾਂਦੀ ਤੇ ਜੋ ਮਾਰੀ ਸੀ। ਅਕੀਲ ਫਕੀਰ ਧਾਰ ਬ੍ਰਹਮ ਗਿਆਨ ਦੀ ਲਾਜ ਲਏ। ਸੁਣੋ ਬਾਬੇ ਬਿਆਲੇ ਵਾਲੇ ਬਾਬਾ ਅਜਿਹਾ ਸਿੰਘ ਕਹਿਣ ਲੱਗੇ, ਮਾਤਾ ਜੀ ਮਾਨ ਨਹੀਂ ਟਿਕਦਾ, ਕੋਈ ਯੁਗਤੀ ਦੱਸੋ। ਕਹਿੰਦੇ ਤੇਰੇ ਪਿੰਡ ਆ ਕੇ ਦੱਸ, ਝੌਂਪੜੀ ਪਾ ਲਈ, ਇੱਕ ਲਾਤ ਪਾ, ਸਵਾ ਮਹੀਨਾ ਖਲੋ ਕੇ ਨਿਰਾ ਆ ਗਿਆ ਕਿ ਪ੍ਰਜਾ ਪਿੰਡ ਜੋ ਵਿਚਰਾਂ ਦਾ ਕਈਆਂ ਨੇ ਮੇਰੀ ਕੁੜੀ ਕੱਢ ਲਿਆ। ਗੱਜ ਕੇ ਬੋਲੋ ਸਾਧਨਾ। ਇਹ ਮਾਨ ਖਲੋ ਕੇ ਕਿਸੇ ਨੂੰ ਬਖਸ਼ ਦੇ, ਇਹ ਕਿਸੇ ਦੇ ਬਖਸ਼, ਇਹ ਗੱਲ ਕਹਿਣ ਲੱਗੇ ਦੇਖਦੇ ਨਹੀਂ ਜੋ ਮਰਜ਼ੀ ਬੋਲੀ ਜਾਂਦੀ। ਨਿਰੰਤਰ ਲੋਕ ਜਿਹੜੇ ਆ ਬਾਣੀ ਦੇ ਉਲਟਣਾ ਹੋਵੇ, ਛੋਟੇ ਰੰਗ ਕਰੇ ਪ੍ਰਣ, ਨਾ ਉਹ ਸੁਹਾਗਣ ਨਾ ਉਹ ਰਣ, ਜਪਿਆ ਨਾਮ ਕੇ ਸਾਧਨੇ ਕਰਨ ਨੀਕਾ ਬਣ, ਤਜੇ ਅੰਨ ਮੇਰੇ ਮੈਂ ਬੇਨਤੀ ਕਰ ਰਿਹਾ ਕਿ ਬਾਬਾ ਜਵਾਲਾ ਸਿੰਘ ਕਹਿੰਦੇ ਜਾਗੀ ਦੀ ਰਾਤਾਂ ਦੀ ਕੋਈ ਆਵਾਜ਼ ਆਈ, ਅਸੀਂ ਤਾਂ ਕਿਹੜੀ ਗੱਲ ਹੈ, ਜਿਹੜੇ ਗਏ ਉਹ ਜਗ੍ਹਾ ਵੀ ਪਕੜ ਕਰਦੇ ਉੱਥੇ ਮਹਾਂਪੁਰਸ਼। ਇੱਕ ਵਾਰੀ ਗੁਰਬਚਨ ਸਿੰਘ ਜੀ ਨੇ ਬਾਬਾ ਜਵਾਲਾ ਸਿੰਘ ਨੂੰ ਬੇਨਤੀ ਕੀਤੀ, ਪਿੰਡਾਂ ਵਾਲਿਆਂ ਨੇ ਕਹਿੰਦੇ ਮਹਾਰਾਜ ਕਥਾ ਕਰਦੇ ਹੈ ਕਿ ਗੁਰਮਤ ਉਮਰੋਂ ਮਹਾਂ ਤਿਉਹਾਰ ਹੈ, ਇਹ ਵੀ ਅਵਾਤਾ ਮਹਾਂਪੁਰਸ਼ ਹੈ, ਉਹਦੀ ਬਾਬੇ ਬਿਆਲੇ ਵਾਲੇ ਦਾ ਨਾਮ ਹੈ। ਬੇਨਤੀ ਕੀਤੀ ਮਹਾਂਪੁਰਸ਼ਾਂ ਨੂੰ, ਕਹਿੰਦੇ ਸਾਰਾ ਜਥਾ ਕੇਸੀ ਇਸ਼ਨਾਨ ਕਰਕੇ ਆਵੇ ਮਹਾਂਪੁਰਸ਼ਾਂ ਸਮੇਤ। ਜਿਹੜੇ ਗਏ ਬਾਬਾ ਜੀ ਨੂੰ ਮਾਰੇ ਤਾਬਿਆ ਵਾਲਿਆ ਬਾਕੀ ਸਿੰਘ ਬਹਿ ਗਿਆ ਚਰਨਾਂ 'ਚ, ਜਿਲੇ ਭਜਨ ਕਰਨ ਲੱਗੇ ਤੇ ਸਾਰਿਆਂ ਦੇ ਗੁਰਮੁਖਾਂ ਦੀ ਵਾਸਤਾ ਮਿਲ ਗਈ ਤੇ ਰੋਮ ਰੋਮ ਦੁਆਰਾ ਜਾਪ ਹੋਣ ਲੱਗ ਗਿਆ। ਬਾਬਾ ਗੁਰਬਚਨ ਸਿੰਘ ਕਹਿੰਦੇ ਮਹਾਰਾਜ ਤੇਰੀਆਂ ਕੰਧਾਂ ਦੇ ਦਰਖਤ ਵੀ ਰੋਮ ਰੋਮ ਨਾਲ ਜਾਪ ਰਹੇ ਨੇ। ਐਡੀ ਉਹਦੀ ਕਮਾਈ ਕੀਤੀ ਬਾਬਾ ਜੀ ਦਾ ਸਿੰਘ ਨੇ ਕਿ ਉਹ ਧਰਤੀ ਦਾ ਰੋਮ ਰੋਮ ਦੀ ਸਿਮਰਨ ਕਰਦਾ। ਉਹਨਾਂ ਤੋਂ ਦਾਤ ਲਈ ਬਾਬਾ ਦਲੀਪ ਸਿੰਘ ਜੀ ਡਬੇਲੀ ਵਾਲੇ ਮਹਾਂਪੁਰਸ਼ ਗੱਜ ਕੇ ਬੋਲੋ ਸਾਧਨਾ। ਜਿਹੜੇ ਬੋਲਦੇ ਵੀ ਕੁਰਬਾਨੀ ਵਾਲੇ ਔਰ ਦਵਾਈ ਬੂਟੀ ਦਾ ਖੇਤਰ ਵਾਲਾ ਬਾਬਾ ਸੁਭਾ ਸਿੰਘ ਜੀ ਨਾ ਭਾਈ ਦਇਆ ਸਿੰਘ ਤੋਂ ਬਾਅਦ ਉਹ ਵੀ ਦਵਾਈ ਬੂਟੀ ਕਰਦੇ ਸੀ। ਉਹਨਾਂ ਦੀ ਥਾਂ ਪਤਾ ਬਾਬਾ ਪੂਰਨ ਸਿੰਘ ਅਨੰਦਪੁਰ ਸਾਹਿਬ ਵਾਲੇ ਪੈਰ ਦਾ ਆਜ ਹੋਏ। ਇੱਕ ਵਾਰੀ ਇੱਕ ਮਾਈ ਕਹਿੰਦੀ ਸਾਡੇ ਕੋਲ ਬਿਮਾਰ ਹੈ, ਕਾਗਜ਼ ਦੇ ਨੋਟਾਂ ਲੈ ਤਾਂ ਮਾਤਾ ਜੀ ਉਹ ਚੀਜ਼ਾਂ ਦਾ ਬਣਾ ਲੈ। ਮਾਈ ਦੀ ਭੋਲੀ ਕਾਗਜ਼ ਕੁੱਟ ਕੇ ਨਾ ਰਲ ਕੇ ਕੁੜੀ ਬਣਾ ਕੇ ਉਹਨੂੰ ਦੇ ਦਿੱਤਾ ਪਾਣੀ, ਉਹਨੂੰ ਰਾਹ ਆ ਗਿਆ। ਦੇਖੋ ਚਾਹ ਦਾ ਸਤਿਗੁਰ ਚਲੇ ਮਹਾਰਾਜ ਕੱਲ੍ਹ ਦੀ ਦਵਾਈ ਦਿਓ। ਕਹਿੰਦੇ ਕਿਵੇਂ ਦਿਓ ਦਵਾਈ? ਸ਼ਿਆਮੀ ਆਇਆ, ਕਹਿੰਦੇ ਮਹਾਰਾਜ ਨਾਲ ਇੱਕੋ ਦਿਨ ਦੇਤਾ। ਕਹਿੰਦੇ ਇੱਕ ਦਿਨ ਤਾਂ ਐਵੇਂ ਕਿੰਨੇ ਦੇਤੀ ਦਾ ਕਈ ਆਪੀਆਂ ਦੀ ਖਰਾਬ ਸੀ। ਕਹਿੰਦੇ ਮਹਾਰਾਜ ਜਿਹੜਾ ਤੁਸੀਂ ਨੋਕਸ਼ਾ ਲਿਆ, ਮੈਂ ਚੰਗੀ ਤਰ੍ਹਾਂ ਪੀਆ, ਉੱਠਿਆ, ਖਾਣਿਆ, ਕੱਪੜ ਖਾਣ ਕੀਤਾ, ਫਿਰ ਜਿਵੇਂ ਤੁਸੀਂ ਦੁੱਧ ਪੋਸਦੇ ਰਹੇ ਮੈਂ ਦੇਤਾ। ਕਹਿੰਦੇ ਚੱਲ ਮਾਈ, ਹੁਣ ਤੈਨੂੰ ਕੁੜੀ ਦੀ ਦਵਾਈ ਦੀ ਲੋੜ ਹੈ, ਇਹਨੇ ਕੰਮ ਕਰਕੇ ਭਾਵ ਅਸੀਂ ਦੇਖਿਆ ਨੋਕਸ਼ੇ ਵੀ ਲੋਕਾਂ ਨੂੰ ਰਾਜੀ ਕਰ ਦਿੰਦੇ। ਬਾਬਾ ਬੁੱਢਾ ਸਿੰਘ ਕਿਹਾ ਕਰਦੇ ਸਨ ਕਿ ਦੁਨੀਆਂ ਦਾ ਦੁੱਖ ਬਟਾਉਣਾ ਇਹ ਸਭ ਨਾਲੋਂ ਵੱਡਾ ਪਰਕਾਰ। ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਜਿਹਨਾਂ ਦੇ ਨਾਮ ਨੂੰ ਮਹਾਰਾਜ ਪਾਤਸ਼ਾਹ ਆਪਣੀ ਕਲਮਾਂ ਨਾਲ ਲਿਖਿਆ ਹੈ, ਸ਼੍ਰੀ ਹਰਕ੍ਰਿਸ਼ਨ ਧਿਆਈ ਹੈ, ਜਿਸ ਡਿਠਿਆਂ ਸਭ ਦੁੱਖ ਜਾਏ। ਧੰਨ ਬਾਬਾ ਦਲੀਪ ਸਿੰਘ ਹੈ, ਜਿਹੜੇ ਅਪਾਰ ਜੋਗੀ ਗੰਭੀਰ ਦੇ ਗਲੇ ਹੋਏ ਕੋਈ ਸੰਭਾਲੇ ਨਾ, ਉਹਨਾਂ ਦੇ ਜਾਗਣਾ ਨੂੰ ਆਪ ਸਾਫ ਕਰਨ, ਬਾਹਰ ਬੜੀਆਂ ਕਰਨੀਆਂ, ਔਰ ਬੱਚਿਆਂ ਦੇ ਗੰਦ ਆਪ ਧੋਣੇ, ਇਸ਼ਨਾਨ ਆਪ ਕਰਾਉਣੇ, ਕੇਸ ਆਪ ਧੋਣੇ, ਚੱਕੀ ਨਾ ਆਟਾ ਪੀ ਕੇ ਲੰਗਰ ਆਪ ਪਕਾ ਕੇ ਸੋਣਾ, ਔਰ ਗਰੀਬਾਂ ਗੁਰਬਿਆਂ ਨੂੰ ਦਵਾਈਆਂ ਬੂਟੀਆਂ ਮੁਫ਼ਤ ਦੇਣੀਆਂ, ਔਰ ਕਿਸਿਆਂ ਨੂੰ ਰਾਹ ਮਿਲਿਆ ਸਰਕਾਰ ਦੇ ਕਿਸੇ ਵੀ ਕਿਸੇ ਪਜਾ ਦਿੱਤਾ। ਇਹਨਾਂ ਮਹਾਂਪੁਰਸ਼ਾਂ ਦਾ ਵੀ ਬਾਬਾ ਜਵਾਹਰ ਸਿੰਘ ਸਾਹਿਬ ਦੇ ਨਾਲ ਮਿਲਾਪ ਸੀ। ਪਤਿਆਂ ਇੱਕ ਵਾਰੀ ਬਾਬਾ ਜਵਾਹਰ ਸਿੰਘ ਸਾਹਿਬ ਜੀ ਨੇ ਵਚਨ ਕੀਤਾ ਕਿ ਕਈ ਵਾਰੀ ਵਿਅਕਤੀ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਹੋਵੇ, ਕਹਿਣ ਲੱਗੇ ਜੇ ਗੁਰੂ ਨਾਨਕ ਸਾਹਿਬ ਕਿਸੇ ਰੂਪ ਵਿੱਚ ਆ ਜਾਣ ਤੇ ਦੁਨੀਆਂ ਦੇ ਲੋਕ ਪੜਦੇ ਨੇ। ਕਹਿੰਦੇ ਜੇ ਬਾਬਾ ਦਲੀਪ ਸਿੰਘ ਨੇ ਪੜਿਆ ਤਾਂ ਕੀ ਇਹਨਾਂ ਤੋਂ ਗੁਰੂ ਨਾਨਕ ਦੂਰੇ? ਗੱਜ ਕੇ ਬੋਲੋ ਸਾਰਾ। ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਦਾ, ਬੜੇ ਬੜੇ ਮਹਾਂਪੁਰਸ਼ਾਂ ਦੇ ਨਾਲ ਮਿਲਾਪ ਸੀ। ਅੱਜ ਸਾਰਾ ਮਗਰ ਉਹਨੇ ਗ੍ਰਿਸਤੀ ਵੀ ਹੁੰਦੇ ਜਿਹਨੇ ਬਾਬਾ ਜਵਾਹਰ ਸਿੰਘ ਨੇ ਮਗਰ ਸਾਂਤ ਹੁੰਦੇ। ਗੱਜ ਕੇ ਬੋਲੋ ਸਾਰਾ। ਸਾਂਤਾਂ ਦਾ ਪਿਆਰ, ਜੋ ਹਰ ਦਾ ਪਿਆਰ ਆ, ਸੋ ਸਾਧਨਾ ਦਾ ਪਿਆਰ, ਜਿਹੜਾ ਹਰੀ ਰੰਗ ਦਾ ਪਿਆਰ ਆ ਜਿਹੜਾ, ਉਹ ਸਾਰਿਆਂ ਦਾ ਪਿਆਰ ਆ। ਫਿਰ ਮਹਾਂਪੁਰਸ਼ਾਂ ਬਾਬਾ ਕਨਿਆ ਸਿੰਘ ਔਰ ਬਾਬਾ ਪੂਰਨ ਸਿੰਘ ਜੀ ਨੂੰ ਉੱਦਮ ਪ੍ਰੇਰਣਾ ਦੇ ਕੇ ਅਨੰਦਗੜ੍ਹ ਸਾਹਿਬ ਦੀ ਸੇਵਾ ਸ਼ੁਰੂ ਕਰਾਈ। ਇੱਥੇ ਦੀ ਜਿਹੜੀ ਬੌਦਲੀ ਸੀ ਨਾ, ਇਹਦਾ ਪਾਣੀ ਖਾਰ, ਇਹ ਬੌਦਲੀ ਵਾਲੀ ਸੀ ਸਰਦਾਰ ਜਗਾ ਸਿੰਘ ਖਾਲ ਦਾ ਪੰਖ ਨੇ ਕਿਹਾ ਕਿ ਹੁਣ ਲੰਗਰ ਵੀ ਖਾਲ, ਲੰਗਰ ਵੀ ਦੇ ਪੰਖ ਨੂੰ ਕਹਿੰਦਾ ਜੀ ਮੇਰੇ ਅਮਰ ਪੰਖ ਨੇ ਵਚਨ ਕਰਤਾ ਜਾਂ ਤੇਰੀ ਬੌਦਲੀ ਦਾ ਪਾਣੀ ਖਾਰਾ ਹੋ ਗਿਆ, ਲੰਗਰ ਨਹੀਂ ਕਹਿੰਦਾ ਜਾ ਪਾਣੀ ਨਾ ਹੁਣ ਇਹਦਾ ਪਾਣੀ ਖਾਰਾ। ਇਹ ਮਹਾਂਪੁਰਸ਼ ਕਹਿੰਦੇ ਮਹਾਰਾਜ ਜੀ ਪਾਣੀ ਨਹੀਂ ਪਹਾੜ ਸੇਵਾ ਕਿਵੇਂ ਕਰੀਏ, ਪਾਣੀ ਖਾਰਾ ਲੰਗਰ ਵੀ ਚਾਹੀਦਾ, ਮਾਤ ਦਾ ਖੰਗਾਰ ਜੂ ਭੁੱਖੇ ਭਾਗਣ ਕੀ ਲਿਆ ਜਾਂ ਆਪ ਨਹੀਂ ਲੈ ਜਾਇਆ, ਕਿਵੇਂ ਲੰਗਰ ਸੇਵਾ ਕਰੂ? ਬਾਬਾ ਜਵਾਹਰ ਸਿੰਘ ਕਹਿੰਦੇ ਬਈ ਲੰਗਰ ਨਾ ਕਰਾਉਣ ਕਰਕੇ ਪਾਣੀ ਖਾਰਾ, ਤੁਸੀਂ ਲੰਗਰ ਕਰਾਉਣਾ ਸ਼ੁਰੂ ਕਰ ਦਿਓ, ਕਾਲੀਆਂ ਵਾਲਾ ਪਾਠ ਆਪੇ ਪਾਣੀ ਬਿਠਾ ਦੂ, ਪੰਗ ਦਾ ਹੁਕਮ ਤੁਸੀਂ ਮੰਨ ਲਓ। ਉੱਥੇ ਲੰਗਰ ਸ਼ੁਰੂ ਹੋ ਗਿਆ, ਜਦੋਂ ਅੱਜ ਬੌਦੀ ਦਾ ਪਾਣੀ ਲੈ। ਇਸ ਤਰ੍ਹਾਂ ਪਟਨਾ ਦਾ ਸਾਧਨ ਪਾਠ ਬਚਨ, ਜਿਹੜੇ ਆਪਣੇ ਆਉਂਦੀਆਂ ਸੀ ਬੀਬੀਆਂ, ਉਹ ਆ ਕੇ ਮਜ਼ਾਕ ਦੇ ਢੰਗ ਨਾਲ ਪਾਣੀ ਭਰਦੀਆਂ ਸੀ ਬਾਹਰ, ਕਦੀ ਘੜਾ ਤੋੜਨਾ, ਕਦੀ ਮੱਛ ਪਾ ਦੇਣੀ, ਕਦੀ ਤੀਰ ਗੋਲੀ ਮਾਰਨੀ। ਉਹ ਮਹਾਰਾਜ ਜੀ ਕੋਲ ਬੋਲਣ ਲੱਗੀਆਂ, ਮਹਾਰਾਜ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਇਹਨਾਂ ਨੂੰ ਕਹੋ ਇੱਥੇ ਆ ਕੇ ਟਿਚਕਰਾਂ ਕਰਾ, ਫਿਰ ਕੁਝ ਕਹਿੰਦੇ ਪਾਣੀ ਨੂੰ ਸੁਭਾਅ ਅਣਚੁਕਾ। ਮਹਾਰਾਜ ਜੀ ਨੇ ਗੁਰੂ ਸ਼ਰਾਬ ਦਿੱਤਾ ਪਾਣੀ ਖਾਣਾ। ਜਿਹੜੇ ਬਾਬਾ ਜਵਾਹਰ ਸਿੰਘ ਆਏ, ਉੱਥੋਂ ਦੀ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਪਾਣੀ ਖਾਣਾ, ਕਹਿਣ ਲੱਗੇ ਕੜਾ ਪ੍ਰਸ਼ਾਦ ਕਰਕੇ ਮਾਤਾ ਗੁਜਰੇ ਵਾਲੇ ਜਾਣੇ ਅਰਦਾਸ ਕਰੋ, ਕਹਿੰਦੇ ਕਿਤੇ ਗਏ ਜਿਹੜੇ ਅਰਦਾਸ ਕਰੇ ਉਹਦਾ ਵੀ ਪਾਣੀ ਮਿਠਾ। ਗੱਜ ਕੇ ਬੋਲੋ ਹਜੂਰ ਸਾਹਿਬ ਸਾਚਾਂ ਵਾਲੇ ਬੋਲੇ, ਜਿਹੜੀ ਬੋਲਾ ਕਰ ਜਗ੍ਹਾ ਇੱਥੇ ਮੁਸਲਮਾਨ ਗੁਜਰਾਂ ਬੋਲਣ ਲੱਗੇ ਸੀ, ਕਿਉਂਕਿ ਮੁਸਲਮਾਨ ਨੇ ਸਟੇਟ ਸੀ ਨਾ ਨਿਜ਼ਾਮ ਹੈਦਰਾਬਾਦ, ਉੱਥੇ ਮਹਾਂਪੁਰਸ਼ਾਂ ਦੇ ਬਾਬੇ ਵੀ ਚੰਗੀਆਂ ਨੇ ਬੋਲਚਾ ਹੈ ਤੇ ਗੁਜਰਾਂ ਨਹੀਂ ਬੋਲਣ ਦਿੱਤਾ। ਫਿਰ ਆ ਮਾਸਟਰ ਕਰਤਾਰ ਸਿੰਘ ਦੇ ਟਾਈਮ ਪਸਾਉਣੀਆਂ ਦੇ ਪ੍ਰਭਾਵ ਥੱਲੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਮੰਗਲ ਬਦਲ ਦਿੱਤੇ ਸੀ, ਕਬੀਰ ਦੀ ਬਾਣੀ ਅਰਦਾਸ, ਭੱਟਾਂ ਦੇ ਰਵੱਈਏ, ਔਰ ਇਸ ਤਰ੍ਹਾਂ ਰਾਜ ਪ੍ਰਮਾਣ ਕਰਤੇ ਦੀ ਬਾਤ, ਔਰ ਰਾਮ ਕ੍ਰਿਸ਼ਨ ਦੇ ਸ਼ਬਦ ਸਦਾ ਰਾਗ ਮਾਲਾ, ਇਹ ਵਿੱਚੋਂ ਕੱਢਣੇ ਨਹੀਂ ਚਾਹੁੰਦੇ। ਇੱਕ ਲੱਖ ਕਬੀਰ ਦੀ ਮੰਗਲਾਂ ਨੂੰ ਬਦਲ ਕੇ ਗੱਲ ਛਾਪੀ। ਬਾਬਾ ਜਵਾਲਾ ਸਿੰਘ ਜੀ ਦੇ ਉਦਮ ਦਾ ਸਦਕਾ ਇਹਦਾ ਦਾ ਪ੍ਰੋਗਰਾਮ ਕਰਦੇ ਧੰਨਵਾਦ ਪ੍ਰਵਚਨ ਰਾਜ ਵਾਲੇ ਮਹਾਂਪੁਰਸ਼ ਕਲੇਰਾਂ ਵਾਲੇ, ਔਰ ਇਸ ਤਰ੍ਹਾਂ ਬਾਬੇ ਕਹਾੜਪੁਰ ਵਾਲੇ ਦਰਸ਼ਨ ਕਰਦੇ ਬਾਬਾ ਜਵਾਹਰ ਸਿੰਘ ਦੇ ਦੇਣ ਨਹੀਂ ਹੈ, ਮਾਨੁਖਾਂ ਇਹ ਸਰੂਪ ਨਾਲ ਰਹਿਣ ਗੱਜ ਕੇ ਬੋਲੋ ਸਾਧਨਾ। ਇਹ ਉਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਗੱਲਾਂ ਵਾਲੇ ਪਾਤਸ਼ਾਹ ਹੈ, ਜੇ ਇਸ ਢੰਗ ਦਰਸ਼ਨ ਕਰਦੇ ਹੈ, ਇਹ ਬਾਬਾ ਜਵਾਲਾ ਸਿੰਘ ਨੇ ਉਦੋਂ ਮਰ ਲਿਆ, ਇਹਨੂੰ ਨੇਬਰੇ ਚਾੜਿਆ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਨੇ, ਨੇਬਰੇ ਚਾੜਿਆ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਸਾਰੀ ਬਲਾਕ ਰਾਤੋਂ ਰਾਤ ਚੁੱਕ ਕੇ ਲੈ ਆਇਆ ਸੀ, ਨੇਬਰੇ ਚਾੜਿਆ ਸੰਤ ਬਾਬਾ ਕਹਾੜਪੁਰ ਵਾਲੇ ਨੇ। ਸੋ ਇਸੇ ਤਰ੍ਹਾਂ ਦੇ ਮਹਾਂਪੁਰਸ਼ਾਂ ਨੇ ਕਿਹਾ ਕਿ ਕੇਸਗੜ੍ਹ ਦੀ ਜਿਹੜੀ ਸੇਵਾ ਇਹ ਜ਼ਰੂਰੀ ਹੋਣੀ ਚਾਹੀਦੀ ਹੈ, ਜਿੱਥੇ ਖਾਲਸਾ ਪੰਥ ਦਾ ਜਨਮ ਹੈ। ਆਪਾਂ ਜਿਹੜੇ ਅਮਰ ਕਰਦੇ ਹਾਂ ਤੇ ਸਿੱਖਿਆ ਹੁੰਦੀ ਨਾ ਪੰਜ ਪਿਆਰੇ, ਖਾਲਸਾ ਪਾਤੀ ਕਿਸੇ ਦਾ ਆਨੰਦਪੁਰ ਜਨਮ ਕੇਸਗੜ੍ਹ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਇਹ ਕਹਿੰਦੇ ਇਹਦੀ ਸੇਵਾ ਕਰਨੀ ਹੋਣੀ ਜ਼ਰੂਰੀ ਹੈ। ਸੋ ਮਹਾਂਪੁਰਸ਼ਾਂ ਨੇ ਸੰਤ ਬਾਬਾ ਕਹਾੜਪੁਰ ਵਾਲਿਆਂ ਨੂੰ ਪ੍ਰੇਰਣਾ ਦਿੱਤੀ, ਕਿਉਂਕਿ ਆਪ ਪੂਰੇ ਨਹੀਂ ਕਿਉਂ ਸੇਵਾ ਤੋਂ ਪਹਿਲਾਂ ਨਕਸ਼ਾ ਤਿਆਰ ਹੋਣਾ ਸੀ। ਜਿਹੜੇ ਨਕਸ਼ਾ ਤਿਆਰ ਹੋਣ ਲੱਗਾ ਕਿਸੇ ਨੇਬਰੇ ਨਾਲ, ਕਿੰਨੇ ਨੂੰ ਇੱਕ ਐਸੇ ਅਜਨਬੀ ਢੰਗ ਵਿੱਚ ਇੱਕ ਗਵਰਨਮੈਂਟ ਆਇਆ ਇੰਜੀਨੀਅਰ ਦੇ ਰੂਪ, ਉਹ ਦੱਸੀ ਜਾਣ ਐਂ ਕਰ ਲਓ ਸਾਰੇ ਇੰਜੀਨੀਅਰ ਬਣਾਈਆਂ। ਜਿਹੜੇ ਨਕਸ਼ਾ ਪੂਰਾ ਹੋ ਕੇ ਜਾਣ ਲੱਗੇ, ਬਾਬਾ ਜਵਾਲਾ ਸਿੰਘ ਦੇ ਛੋਟੇ ਭਰਾ ਭਾਈ ਦਇਆ ਸਿੰਘ ਉੱਥੇ ਬੈਠੇ ਸਨ, ਕਹਿਣ ਲੱਗੇ ਦਇਆ ਸਿੰਘ ਦਸਮ ਪਾਤਸ਼ਾਹ ਦਸਮ ਪਾਤਸ਼ਾਹ ਜਾਂਦੇ ਹੋ ਕਹਿ ਗਏ, ਕਹਿੰਦੇ ਜਵਾਲਾ ਸਿੰਘ ਭਰਾ ਦੀ ਲਿਹਾਜ ਕਰਦੇ ਗੱਜ ਕੇ ਬੋਲੋ, ਕਹਿੰਦੇ ਬਾਹਰ ਕਰਨੀ ਪੈਂਦੀ ਹੈ। ਪਰ ਮਹਾਂਪੁਰਸ਼ਾਂ ਦੇ ਦੇਖੋ ਆਪ ਦਸਮ ਪਾਤਸ਼ਾਹ ਆਪਣੇ ਦਾਜ ਦਾ ਰਾਖਾ ਬਣਾਉਣ ਰਿਹਾ। ਬਾਬਾ ਜਵਾਲਾ ਸਿੰਘ ਕਹਿੰਦੇ ਕਹਾੜਪੁਰ ਵਾਲੇ ਸੀ, ਇਹ ਮਹਾਰਾਜਾ ਰਣਜੀਤ ਸਿੰਘ ਦੀ ਰੂਸ ਇਹਨੇ ਸਾਰੇ ਦਾਸਾਂ ਦੀ ਸੇਵਾ ਕਰਾਈ, ਕੇਸਗੜ੍ਹ ਦਾ ਵੀ ਸੇਵਾ ਕਰੀ। ਜਿਹੜੇ ਆਮਦਨਾਂ ਦੇ ਪ੍ਰਾਣ ਨਿਕਲਣ ਲੱਗੇ ਕੋਰੋਨਾ ਆ ਕੇ ਕਾਲੀ ਵਾਲੇ ਪਾਤਸ਼ਾਹ ਬਾਕੀ ਮੈਂ ਸੇਵਾ ਕਰਾਈ, ਜਿੱਥੇ ਖਾਲਸਾ ਪੰਥ ਸਿਰਜਣਾ ਉਹ ਤਖ਼ਤ ਹੈ। ਤੇ ਮਹਾਰਾਜ ਨੇ ਕਿਹਾ ਹੁਣ ਅਗਲੇ ਜਨਮ ਸੇਵਾ ਲਓ, ਇਹ ਸੰਤਾਂ ਦੀ ਉਹ ਕੁਛ, ਇਹ ਬਾਬਾ ਜਵਾਲਾ ਸਿੰਘ ਸਾਹਿਬ ਦਾ ਬਚਨ, ਤਾਂ ਹੀ ਬਾਬੇ ਕਹਾੜਪੁਰ ਵਾਲੇ ਬੜੇ ਰਾਜਨੀਤਿਕ ਸਨ, ਗੱਜ ਕੇ ਬੋਲੋ ਸਨ। ਔਰ ਅਗਰ ਵੀ ਵੇਖ ਲਓ ਸੇਵਾਵਾਂ ਨੇ ਕਰਾਈ, ਇਹ ਮਹਾਂਪੁਰਸ਼ਾਂ ਦੇ ਗੁਪਤ ਬਚਨ ਹੁੰਦੇ। ਸੋ ਕਹਿਣ ਤੋਂ ਭਾਵ ਉਹ ਜਾਣੀ ਜਾਣ ਹੁੰਦੇ, ਹਰ ਗੱਲ ਨੂੰ ਸਮਝੇ ਉਹਨੇ ਬਾਹਰਪੁਰ ਕਾਲਜ ਬਣਾਇਆ ਬਾਬੇ ਕਹਾੜਪੁਰ ਵਾਲੇ, ਔਰ ਉੱਥੇ ਪ੍ਰੈਜੀਡੈਂਟ ਰਹੇ ਸੰਤ ਬਾਬਾ ਹਰੀ ਸਿੰਘ ਸਾਹਿਬ, ਔਰ ਗਿਆਨੀ ਹਰਭਜਨ ਸਿੰਘ ਜੀ ਪ੍ਰਿੰਸੀਪਲ ਦੇ ਪ੍ਰੀਤਮ ਸਿੰਘ ਆਏ, ਦਾਸ ਉੱਥੇ ਪੜ੍ਹੇ ਤੇ ਮਹਾਂਪੁਰਸ਼ਾਂ ਨੂੰ ਜਾਣ ਚਰਨ ਚਾਪੀ ਕਰਨ ਦਾ, ਉਹਦੇ ਵਾਸਤਰ ਧੋਣ ਦਾ, ਇਸ਼ਨਾਨ ਕਰਾਉਣ ਦਾ, ਬਚਨ ਸੁਣਨ ਦਾ, ਬਿਆੰਤ ਭਾਵ ਪ੍ਰਾਪਤ ਹੋਇਆ। ਅੰਤਰ ਜਾਣ ਦਾ ਵੀ ਕਈ ਬਚਨ ਮਹਾਂਪੁਰਸ਼ਾਂ ਦੇ ਵੇਖ। ਇੱਕ ਦਿਨ ਮੈਨੂੰ ਗੱਟਬਾਜ ਕਾਲਜ ਦੁਰਪੈ ਬਾਬਾ ਹਰੀ ਸਿੰਘ, ਉਹ ਬੇਬੁੱਧ ਜੱਟਾਂ ਦਾ ਝਗੜਾ, ਮੈਨੂੰ ਕਹਿੰਦੇ ਤੇ ਦੋਮਣੀ ਪਾੜ ਤੇ ਮੈਂ ਜਿਉਂ ਜਾ ਕੇ ਤਿੰਨ ਚਾਰ ਘੰਟੇ ਉਹਨਾਂ ਨਾਲ ਲੱਗੇ ਬਚਨ ਮਿਲਾਪ ਕਰਨ, ਉਹ ਮੰਨਣ ਤੇ ਸੰਤ ਬਣਾਉਣ, ਉਹ ਮੇਰੇ ਮਨ ਚ ਤੁਰਨ ਆਇਆ ਕਿਉਂਕਿ ਸੋਚੀ ਗਈ ਸੀ ਬਚਪਨ ਸੀ। ਮੈਂ ਕਿਹਾ ਦੇਖੋ ਕਿੱਡੇ ਵੱਡੇ ਮਹਾਂਪੁਰਸ਼ ਹੈ, ਐਵੀਂ ਜੱਟਾਂ ਨਾਲ ਝਗੜਨ ਦਾ ਹੈ ਕੀ ਲੈਣਾ ਆਪਣਾ ਭਜਨ ਕਰਿਆ ਕਰ। ਜਦ ਮਹਾਂਪੁਰਸ਼ ਆ ਗਿਆ ਜਾਣੀ ਨਾ, ਮੈਨੂੰ ਕਹਿਣ ਲੱਗੇ ਤੂੰ ਤਾਂ ਇੱਕੋ ਹੀ ਸੁਖਮਣੀ ਪੜਿਆ, ਸਾਡਾ ਤਾਂ ਸਾਰਾ ਹੁਣ ਰੋਮ ਰੋਮ ਹੀ ਸੁਖਮਣੀ ਪੜਿਆ, ਚੌਵੀ ਘੰਟੇ ਸੁਖਮਣੀ ਚੱਲੀ ਜਾਂਦੀ ਸਾਡੀ। ਕਹਿੰਦੇ ਜੇ ਬੇਪੁੱਤ ਸਿਰ ਪੜਾ ਕੇ ਮਾਰਨ ਉਹ ਚੰਗੀ ਗੱਲ ਹੈ ਸੰਤਪੁਣ। ਮੈਂ ਤਾਂ ਮਾਰ ਭੁੱਲ ਲੈ, ਕਿਰਪਾ ਕਰਨੀ ਸਾਡੇ ਬਚਪਨ ਐਨੀ ਬੋਝੀ ਨੇ, ਆਪ ਕਿਰਪਾ ਕਰੋ ਭਾਰ ਅੰਦਰ ਜਾਣ ਦਾ, ਐਨੀ ਵੀ ਮਹਾਂਪੁਰਸ਼ਾਂ ਨੂੰ ਮੈਂ ਆਪ ਵੇਖਿਆ ਬਚਨ ਦਾਦਾ ਸੰਤ ਬਾਬਾ ਹਰੀ ਸਿੰਘ ਸਾਹਿਬ। ਇੱਕ ਵੀ ਉਹਨਾਂ ਨੂੰ ਕਿਸੇ ਨੇ ਸ਼ਿਕਾਇਤ ਕਰਤੀ ਨਾ, ਕੋਈ ਰੁਪਏ ਬਣਾਉਣ ਦੀ ਮਸ਼ੀਨ ਹੈ, ਅੰਗਰੇਜ਼ੀ ਅਫਸਰ ਆ ਰਿਹਾ ਸੰਤਾਂ ਨੂੰ ਗ੍ਰਿਫਤਾਰ ਕਰੀ, ਕਹਿੰਦੇ ਸਾਡੀ ਜੀ ਸੁਣਿਆ ਤੁਹਾਡੇ ਕੋਲ ਮਸ਼ੀਨ ਹੈ ਰੁਪਏ ਬਣਾਉਣ ਦੀ, ਨੋਟ ਬਣਾਉਣ ਦੀ, ਕਹਿੰਦੇ ਹੈਗੀ ਆ ਅਸੀਂ ਮੁੱਕਰਦੇ ਹਾਂ। ਪਰ ਗੁਰੂ ਨਾਨਕ ਦੀ ਮਰਜ਼ਾਦਾ ਪਹਿਲੇ ਪੰਗਤ ਪਾਤੇ, ਮੈਂ ਬੇਨਤੀ ਕਰਾਂਗਾ ਮੇਰੇ ਵੀਰ ਔਰ ਭਰਾਵਾਂ, ਜੋੜੇ ਪਾ ਕੇ ਨੰਗੇ ਤਿੰਨੀ ਪਿਆਰੀ ਲੰਗਰਨਾ ਛੱਡੋ, ਗੁਰੂ ਕੇ ਲੰਗਰ ਦਾ ਆਪ ਕਰੋ। ਇਹ ਲੰਗਰ ਦੀ ਬਹੁਤ ਭਾਰੀ ਕਮੀ ਹੈ, ਲੰਗਰ ਨੂੰ ਗੁਰੂ ਸਾਹਿਬ ਨੇ ਭੋਗ ਲਾਇਆ, ਕੜਾ ਪਛਾੜ ਜੁੱਤੀ ਪਾ ਕੇ ਨੰਗੇ ਸਿਰ ਚੜੀਏ, ਇਸ ਤਰ੍ਹਾਂ ਜਿੰਨਾ ਪ੍ਰਸ਼ਾਦ ਦੀ ਮਾਨਤਾ ਹੁੰਦੀ ਗੁਰੂ ਕੇ ਲੰਗਰ ਦੀ। ਇਹ ਬੇਨਤੀਆਂ ਪ੍ਰਵਾਨ ਕਰ ਲਓ, ਤੁਸੀਂ ਬਲੈਤਾਂ ਵਿੱਚ ਆ ਕੇ ਗੁਰੂ ਦੀਆਂ ਰਵਾਇਤਾਂ ਨੂੰ ਤਿਆਗੀ ਯਾਦ। ਸੋ ਰਹੋ ਚਾਹ, ਮੈਂ ਬੜੀ ਨਿਮਰਤਾ ਨਾਲ ਬੇਨਤੀ ਕਰਦਾ, ਕਾਲਜ ਪੱਲਾ ਪਾ ਕੇ ਕਥਾ ਕੀਰਤਨ ਸੁਣਨ ਦਾ ਲਾਭ ਤਾਂ ਹੀ ਹੈ ਜੇ ਆਪਾਂ ਇਹਨਾਂ ਵਚਨਾਂ ਦੇ ਪਹਿਰਾ ਦੇ, ਸਾਡੀਆਂ ਮਰਿਆਦਾ ਦੀ ਰਾਖੀ ਬਾਹਰਲੇ ਬੰਦਿਆਂ ਨੇ ਦੂਜੇ ਧਰਮਾਂ ਵਜੋਂ ਨਹੀਂ ਕਰਨੀ, ਆਪਾਂ ਨੂੰ ਆਪ ਕਰਨੀ ਪੈਣੀ। ਮਹਾਂਪੁਰਸ਼ਾਂ ਨੇ ਲੰਗਰ ਕਰੋ, ਲੰਗਰ ਕਰਿਆ, ਕਹਿੰਦੇ ਹੁਣ ਮਸ਼ੀਨ ਲਿਆਓ ਸੰਤ ਜੀ ਤੁਹਾਡੀ ਇੱਜ਼ਤ ਹੈ, ਕਹਿਣ ਲੱਗੇ ਅਸੀਂ ਮਹਾਂਪੁਰਸ਼ ਕਾਲਜ ਬਣਾਉਣੇ, ਮੈਂ ਦੇਣਾ ਪਿਆਰ, ਤੁਸੀਂ ਸਾਰੇ ਬੜਬੜੇ ਆਪ ਰਹੇ ਹੈ, آپ بینک میں دیں تو کیے دے ہوں گے ان شاخوں کی جگہ کو 10,000 کو 5,000 کو 2,000 روپیہ ڈیڑھ لاکھ کٹا کہتے آپ جی ہیں گرو کی سنگت بچے بابا جی نے کہنے لگے گرو کی سنگت بچے گرو بچے سنگت منٹا کام کر دیں بابا آرام بیٹھے یہاں کو روپئے بنا مشین کہ گرو کی بانی گرو کی تھا سنگت آپ کتنی سیوا کرے یہ برکت سارے نام بچا گرو کی سنگت بچا سناؤ چار سیوا مہاپرشا نے مکمل کروائی سو بابا جوالا سنگھ ننکانا دہ ہر سال بابے نانک کے پوتر جنم اتسو کے لگن لا کر ایک بار کہہ لگے جن گرو نانک کے درشن کرنے وہ کہہ رہے تھے کہ آج تو بازی چل رہی نہیں ہو رہا سنو بچے بڑا مزے گا سارے چار تھکے ہوئے ہیں آج آٹھ بجے دیکھ رہے ہیں یہ باہر کہاں کہتے ہیں وہ جلد جڑے سرکار بابا جوالا سنگھ نے جلیبیاں لڈو دیسی گھی مٹیائی تیار کرا کے بارے کہنے لگے بابے نانک نے پتا نہیں کہڑے روپ چکے تھکے ہونا انہیں پریشا نہیں جلد شام کا ٹائم ہوا نا رات کے بجے 11 تین منٹ کی آگ ٹوپیاں لائیں پٹاخے مارے ہوئے آ کے کہتے جوالا سنگھ لگ رہے تھے کہتے بڑا لگ کرے بڑا لگ کرے سان کا روٹی نہیں ملے سویر کی ایسی لوگ گپا مار کہتے آؤ آ رہا چل لو ہوں لنگر کے بچے پرچاتے ٹھنڈے سن کہتے مارا آپ سچے کرو جی آپ سچے کر لگے ایسی پانی روٹیاں آ کے روٹی ملی بابا جوالا سنگھ کہنے لگے کہ جی راجی روٹی کھانی تھی بابا نے کرنا جا سارا جا تیری سب سے بڑا بابر نانک جن گل آ کے میری پرتا درشن کر آج بازی والے آئے کہنے لگے مہاراج سنا درشن ہوئے سیوا کہتے درشن ہی ہوئے بابا جوالا سنگھ کہتے وہ کون سی پھر آدھے ویکیا جانے ویکیا کہتے وہ مہاراج
آپ پچھلے بہت ہے آگو
ਆਉਂਦੇ ਸਿਨੇਮਾ ਵਾਲੇ, ਮੈਂ ਬੇਨਤੀ ਕੀਤੀ ਵੀ ਕੈਂਪ ਪੜੇ ਲੈ, ਉਹ ਲੱਗੇ ਕਮਦੋ ਕਰ, ਕਹਿੰਦੇ ਤੁਹਾਨੂੰ ਕਿਵੇਂ ਰੋਕਿਆ, ਮੈਂ ਕਹਿੰਦਾ ਰੁਕਦਾ ਨਹੀਂ, ਇੱਥੇ ਮੀਟਰ ਆਪਾਂ ਦਿਲ ਕਰ ਆਉਂਦੇ ਹਾਂ, ਇਹ ਨਾ ਕਰੋ ਜੀਤਾ ਦਾ ਲਾਓ ਗੁਰੂ ਘਰ ਲੱਗਦੇ ਕਹੂ ਤਿਆਰ ਬਾਹਰ ਵੀ ਹਾਰ ਕਰਕੇ ਉਹ ਨੇੜੇ ਲੈ, ਕਹਿੰਦੇ ਤੂੰ ਕੀ ਕਹਿੰਦਾ, ਮੈਂ ਕੁਝ ਨਹੀਂ ਕਰਨਾ, ਮਹਾਂਪੁਰਖ ਦਾ ਕਰਦਾ ਦੇ, ਉਹ ਪਤਾ ਨੀ ਡੂਮਣਾ ਵੀ ਦੇਖਿਆ ਨੀ ਕਿੱਥੋਂ ਆਇਆ ਸਾਰੀ ਫੌਜ ਘਟਦਾ ਸਾਰੇ ਕੁਝ, ਮੈਂ ਕਹਿੰਦਾ ਚਲਾਓ ਜਿਹਨਾਂ ਦੇ ਗੁਰਮਾ ਨੇ ਬੋਲਿਆ ਕੱਜ ਕੇ ਬੋਲੋ ਕਰਦਾ ਨਰਾਂਕਾਰ ਦੀਆਂ ਫੌਜਾਂ ਬਣੀਆਂ ਅਲਾਈ ਨੇ, ਉਹ ਹਵਾਈ ਪਤੀ ਕਰਦਾ ਉਹ ਕਰਦੇ ਕਣਕਾਂ ਦੀ ਬਾਟਾ ਕਰਦਾ ਨੀ ਚਲਾ ਲਏ, ਉਹ ਪਲੇਕ ਪਾਦਾ ਉਹ ਜਿੰਨੀ ਹਵਾ ਚਲਾ ਰਿਹਾ ਮਿੰਟੇ ਕੰਮ ਕਰਦਾ, ਜਿਹੜੇ ਉਹ ਕਿਰਪਾ ਕਰਦਾ ਠੰਡੇ ਤਲਵਾਰਾਂ ਬਣ ਜਾਂਦੇ ਕੱਜ ਕੇ ਬੋਲੋ ਕਰਦਾ। ਬਾਬਾ ਜਵਾਲਾ ਸਿੰਘ ਮੇਰੇ ਨੇ ਪੁੱਛਿਆ, ਤੁਸੀਂ ਕਹਿੰਦੇ ਖਾਲਸੇ ਦਾ ਰਾਜ ਆਊ, ਸਾਰੀ ਦੁਨੀਆ ਬਹਿ ਰਹੀ ਹੈ, ਲੋਕਾਂ ਨੇ ਮੈਂ ਦਾ ਮਾਣ ਬੜਾ ਬਣਾਇਆ, ਕੰਮ ਕਿਵੇਂ ਹੋਊ, ਕਹਿੰਦੇ ਜਿੱਦਣ ਖਾਲਸੇ ਮਾਣ ਕਰਦੇ ਸਾਰੀ ਮਸ਼ੀਨਰੀ ਪਿੰਡੀ ਬਣ ਜਾਣੀ ਤੇ ਜਿਹੜੇ ਤਲਵਾਰਾਂ ਬਣ ਜਾਣ, ਕੱਜ ਕੇ ਬੋਲੋ ਕਰਦਾ, ਕਹਿੰਦੇ ਖਾਲਸੇ ਬਣੋ, ਖਾਲਸੇ ਬਣਨ ਦੀ ਲੋੜ ਹੈ। ਆ ਮੇਰੀਆਂ ਭੈਣਾਂ ਮੇਰੇ ਵੀਰ, ਅੱਜ ਆਪਾਂ ਸਿੱਖੀ ਤੋਂ ਬਹੁਤ ਦੂਰ ਤੁਰੇ ਜਾ ਰਹੇ, ਇਹ ਕਹਿੰਦੇ ਨੀ ਸੁੱਖ ਨੀ, ਮਨ ਨੂੰ ਸ਼ਾਂਤੀ ਨੀ, ਸ਼ਾਂਤੀ ਆਵੇ ਕਿਵੇਂ, ਸ਼ਾਂਤੀ ਦਾ ਤਾਂ ਹੀ ਆਉਣੀ ਇਹ ਨਾਮ ਰੂਪੀ ਜਾਗ ਕਰਨ ਦੇ, ਤੇ ਜੇ ਭਾਈ ਸ਼ਰਾਬਾਂ ਪੀਣੀਆਂ ਫਿਰ ਇਹਦੇ ਭੁਟਕਣੇ, ਤੇ ਜੇ ਜਾਨਵਰਾਂ ਨੂੰ ਖਾਣਾ ਤੇ ਫਿਰ ਸ਼ਾਂਤੀ ਹੋਵੇ, ਜੇ ਮਾਲ ਨੂੰ ਬਾਹਰ ਜਾਨਵਰ ਕੱਢਦਾ ਤੇ ਉਹਨੂੰ ਖਾਣ ਵਾਲਾ ਮੰਨ ਕੇ ਨਾ ਹੋ ਜਾਊ, ਗੱਜ ਕੇ ਬੋਲੋ ਕਰਨਾ, ਪੜਾਇਆ ਅੱਠ ਸਾਲ ਕਿਵੇਂ ਸ਼ਾਂਤੀ ਆ ਜਾਏ, ਹੱਥ ਪੜਾਇਆ ਨਾ ਤਾਂ ਗੁਰੂ ਗਾਏ ਗੁਰਵੀਰ ਰਾਮਾ ਨਾਮ ਰੇ ਜਾਮ ਅਵਲਾ ਨਾ ਖਾਏ ਗਲੀ ਭੇਤਣਾ ਪਾਈਏ ਝੂਟੇ ਸੱਚ ਕਮਾਏ, ਇਹ ਬਾਬਾ ਨਾਨਕ ਹੈ ਸੱਚੇ ਪਾਤਸ਼ਾਹ ਜਗਤ ਗੁਰੂ ਪਿਆਰੇ ਸਾਹਿਬ ਮੇਰੇ ਜੀਓ, ਕਿਤੇ ਮਨੀ ਮਾਜੇ ਮਹਾਂਪੁਰਸ਼ਾਂ ਨੂੰ ਅਖੰਡ ਪਾਠ ਕਰਿਆ, ਨੰਗੀ ਤਲਵਾਰ ਦਾ ਪਹਿਰਾ ਰੱਖਿਆ, ਸ਼ਹੀਦਾਂ ਦਾ ਇੰਨਾ ਪਹਿਰਾ ਵੀ ਮਾੜਾ ਪਾਣੀ ਲੈ ਨਹੀਂ ਸਕਦਾ, ਪੰਜ ਜਾਗੀਦਾਰ ਵਾਲੇ, ਪੰਜ ਗੋਦੀਦਾਰ ਵਾਲੇ, ਪੰਜ ਧੂਪ ਵਾਲੇ, ਉਹਨਾਂ ਦਾ ਇਹ ਕੰਮ ਦੇ ਗੁੱਤੇ ਜਗਾਉਂਦੇ ਨੇ, ਉਹਨਾਂ ਦਾ ਸਾਰਿਆਂ ਦਾ ਮੂਲ ਮੰਤਰ ਦਾ ਜਪ ਜਾਂ ਕੜਾ ਪਜਾ ਦੇ, ਪੰਜ ਸੇਵਾਦਾਰ ਪੰਜ ਜਲਣ ਕਿਉਂ ਪਾਠ ਹੈ, ਪੰਜ ਦੇ ਕਰਪਾਨ ਦਾ ਪਹਿਰਾ ਦੇਣਾ, ਆਪ ਮਹਾਂਪੁਰਸ਼ ਹਾਜ਼ਰ ਹੈ, ਇਹ ਆਸਾਨ ਦੀ ਸੇਵਾ ਕਰੇ, ਕਿਤੇ ਮਹਾਰਾਜਾ ਪਟਿਆਲਾ ਦਰਸ਼ਨ ਕਰਨ ਵਾਲਾ ਮਾਨ ਤੁਰਨਾ ਹੈ ਕਿ ਮਹਾਂਪੁਰਖ ਜਾਣੀ ਜਾਣ ਤੇ ਮੈਨੂੰ ਆਪ ਕੌਣ ਕੁਰਤਾ, ਹੁਣ ਕੋਈ ਨਹੀਂ ਕਹਿੰਦਾ ਦੇਸੀ ਅੰਬਾ ਨੂੰ ਆਪ ਨਹੀਂ ਲੱਗਦਾ, ਆਪ ਪਹਿਲੇ ਬਹਿ ਗਏ ਸੀ ਉੱਤੋਂ ਆਪ ਡਿੱਗ ਰਿਹਾ ਪੱਕਾ, ਰਾਜਾ ਕਹਿੰਦਾ ਆਪ ਡਿੱਗ ਗਿਆ, ਬਾਹਰ ਜਾਣੀਆਂ ਕਹਿੰਦੇ ਮੈਂ ਮੰਗੀ ਜਾਂਦਾ ਆਪਦੇ ਕੁਰਤਾ, ਫਿਰ ਰਾਜਾ ਕਹਿੰਦਾ ਆਪ ਡਿੱਗ ਗਿਆ, ਜਿਹੜੇ ਉੱਪਰ ਨੂੰ ਮੇਰਾ ਸਾਰਾ ਅੰਬ ਜਿਹੜਾ ਅੰਬਾਲਾ ਪਾਲਾ ਭਰਿਆ, ਗੱਜ ਕੇ ਬੋਲੋ ਕਹਿੰਦੇ ਮਹਾਰਾਜ ਕਰਨਾ, ਕਹਿੰਦੇ ਛੱਕਲ ਦੇ ਗਿਆ, ਜਿਹਨੇ ਰਾਜੇ ਨੇ ਛੱਕਿਆ ਜਿੰਨੇ ਘੁੱਟ ਭਰੇ ਉਹਨੇ ਨਵੇਂ ਬਾਗ, ਦਿਲ ਰਾਜੇ ਨੇ ਕਿੰਨੇ ਪਦਾਰਥ ਕੱਢ ਜਾਂਦੇ ਨਵੇਂ ਬਾਗ, ਉਹ ਅੰਬ ਨੂੰ ਕਈ ਦਾ ਕੰਮ ਲੱਗਦੇ ਉੱਥੇ ਦੇ ਕੇ ਮੈਂ ਅੰਬ ਦੇ, ਉਹ ਬਾਗ ਜੀ ਮੇਰੇ ਨਾਲ ਲੱਗਦੇ ਉਦੋਂ ਦੇ ਅੰਬ ਲੱਗਣ ਵਾਲੇ ਖੱਟੀ ਮੇਰੇ ਨਾਲ ਲੱਗਦੇ ਮਹਾਂਪੁਰਸ਼ਾਂ ਦੀ ਬਾਗ ਜੀ ਮੇਰੇ ਨਾਲ ਉੱਥੇ ਪਾਣੀ ਹੈ ਲੋਕ ਫੁੱਲਾਂ ਦਾ ਪਾਣੀ ਪੀਣ ਦੇਖੋ ਮਹਾਂਪੁਰਖਾਂ ਪਾਣੀ ਨੂੰ ਸਾਡੀਆਂ ਬਿਰਲੀਆਂ ਜਿਹੜੇ ਮਾਇਆ ਦੇ ਕੀੜੇ ਹੈ ਇਹ ਪਾਸੇ ਲੱਗੀਆਂ ਹੋਈਆਂ, ਮਹਾਂਪੁਰਸ਼ਾਂ ਦੀਆਂ ਕਿਰਿਆ ਬਖਸ਼ਾਂ ਇੱਕ ਰਣੀਆਂ ਸੁਣਾਈਆਂ ਜਾਣ ਇੱਕ ਤੋਂ ਇੱਕ, ਸੋ ਲਾਓ ਚਾਰ ਲਾਖ ਇਤਿਹਾਸ ਉਹਨਾਂ ਦਾ ਸੁਣਾਇਆ ਜਾ ਸਕਦਾ, ਮੈਂ ਬੇਨਤੀ ਕਰਾਂਗਾ ਕਿ ਜਦੋਂ ਉਹਨਾਂ ਦਾ ਹਰ ਸਮਾਂ ਆਇਆ ਮੱਲੀ ਮਾਜੇ ਔਰ ਮੁਖੇਰੀਏ ਆਉਣ ਤੋਂ ਬਾਅਦ ਤੇ ਬੇਲੀ ਆ ਗਿਆ, ਇਹ ਸੀਨ ਮੈਂ ਅੱਖੀ ਦੇਖਿਆ ਬਚਪਨ ਦੇ ਮਹਾਰਾਜ ਆਏ ਤੇ ਜਾਣ ਵੀ ਆ ਗਿਆ, ਅੰਦਵਾਰ ਨੇ ਬੈਠੇ ਇਹਨਾਂ ਨੂੰ ਸਾਰਾ ਪਤਾ ਪਾਏ ਐਸੇ ਮਹਾਂਪੁਰਸ਼ ਹੈ ਜੀ, ਬਾਬਾ ਜਵਾਲਾ ਨੇ ਆਵਾਜ਼ ਮਾਰੀ ਕਹਿੰਦੀ ਜੀ ਇਹ ਮੁੜ ਸੱਤ ਵਜੇ ਨਹੀਂ ਗਿਆ, ਕਦੀ ਆਰਾਮ ਨਹੀਂ ਗਏ, ਇਹ ਪ੍ਰਦੇਸ਼ਾਂ ਜਾ ਕੇ ਮਾਣ ਮਿਲਦੇ ਹੈ, ਇਹ ਮਹਾਂਪੁਰਸ਼ਾਂ ਦੇ ਅਸ਼ੀਰਵਾਦਾਂ ਨਾਲ ਸਾਰਾ ਕੁਝ ਮਿਲਦਾ, ਕੋਈ ਬੰਦਾ ਆਪਣੇ ਆਪ ਵੱਡਾ ਨਹੀਂ ਮੰਨਦਾ, ਕਿਸੇ ਵੀ ਬੇਲ ਨੂੰ ਖਾਲ ਤਾਂ ਲੱਗਦਾ ਜੇ ਕਿਸੇ ਤਾਰੇ ਤੇ ਉਹਨੂੰ ਚੱਕ ਲਈ, ਆਪਣੇ ਆਪ ਨੂੰ ਖਾਲ ਕਰ ਜਾਣਗੇ, ਬਣਨਗੇ ਨਹੀਂ। ਮਹਾਂਪੁਰਖਾਂ ਦੇ ਸਹਾਰੇ ਨਾਲ ਬੰਦਾ ਬੜੀ ਸ਼ਕਤੀ ਪ੍ਰਾਪਤ ਕਰ ਲੈਂਦਾ। ਸੋ ਤਾਂ ਜੋ ਬਣ ਗਿਆ ਨਾ ਕੱਟਿਆ, ਜੋ ਦੋੜ ਢੂੰਡ ਸਾਂਝ ਸੱਜਣ ਪੱਕਿਆ, ਉਹ ਜਬੰਦੇ ਨੇ ਵਿਛੜੇ ਕੋਈ ਮੋਇਆ ਨਾ ਜਾਗੀ ਛੋੜ। ਬਾਬੇ ਮਾਤਾ ਨੂੰ ਆ ਗਿਆ ਮੰਗਣ, ਬਾਹਰ ਨੇ ਗੋਡੇ ਦੇ ਲੀਰ ਬਣੀ ਇਹਦਾ ਗੌਤਮ ਪਿਤਾ ਜੀ ਦੇ ਕੋਲੇ ਖੋਟੀ ਸੀ, ਕਹਿੰਦੇ ਆ ਜੇ ਉਹ ਆਪਣੀ ਆਦੇ ਘਰ ਸੰਭਾਲ ਕੇ ਰੱਖੀ ਹੈ ਮਹਾਂਪੁਰਸ਼ਾਂ ਦੇ, ਇਹਨੂੰ ਪਵਿੱਤਰ ਆਸ ਸਮਝਣ ਲੱਗੇ। ਜਿਹਨਾਂ ਚਿਰ ਮੈਂ ਘਰ ਆ ਰੋਜ਼ ਇਸ਼ਨਾਨ ਕਰਾਉਣਾ ਜਾਂ ਤੇਰੀ ਮਾਤਾ ਤੇ ਮਾਂ ਜੀ ਪਵਿੱਤਰ ਹੱਥ ਕਮਲ ਇਹਨੂੰ ਲੱਗ ਗੱਜ ਕੇ ਸੋ ਚਾਰ ਜਿਹੜੇ ਬਾਬੇ ਮਾਤਾ ਨੂੰ ਗਏ। ਬਾਬੇ ਮਾਤ ਜਿਹੜੇ ਜਿਹੜੀ ਪੰਜ ਕੌਂਸਲ ਹੁੰਦੀ ਹੈ ਵਕੀਰਾਂ ਦੀ, ਉਹਦੇ ਪ੍ਰੈਜੀਡੈਂਟ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਪੂਜਨੀ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਆਪ ਵਡਭਾਗੇ ਹੋ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੋਦ ਵਿੱਚ ਸਜ ਕਰਕੇ ਮਹਾਂਪੁਰਸ਼ਾਂ ਵੱਲੋਂ ਆਰੰਭੇ ਹੋਏ ਸ੍ਰੇਸ਼ਟ ਕਾਰਜ ਦੀ ਪੂਰਤੀ ਵਾਸਤੇ ਆਪਾਂ ਸਾਰੇ ਰਲ ਮਿਲ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਹਾਂ। ਇਹ ਭਾਗਾ ਸਮਾਂ ਗੁਰੂ ਦੀਆਂ ਸਤਿਗੁਰਾਂ ਨੂੰ ਹਮੇਸ਼ਾ ਹੀ ਪ੍ਰਾਪਤ ਹੁੰਦਾ ਰਹਿੰਦਾ ਹੈ। ਸੋ ਆਪ ਬੜੇ ਪਿਆਰ ਨਾਲ ਰਾਗੀ ਸਿੰਘਾਂ ਨੂੰ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ ਹਾਜ਼ਰ, ਔਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਜਿਵੇਂ ਮਹਾਨ ਬਾਦਰਾਂ ਪ੍ਰਾਪਤ ਹੋਇਆ ਇਹ ਸਾਖੀ ਚਰਨ ਕੀਤੇ ਹੈ। ਸੋ ਗੁਰੂ ਰਾਮਦਾਸ ਸਾਹਿਬ ਜੀ ਦੀ ਮਹਾਨਤਾ ਵੱਡੋ ਵੱਡੀ ਹੈ। ਬੈਠਾ ਤੋੜੀ ਪਾਤਸ਼ਾਹ ਰਾਮਦਾਸ ਗੁਰਤਾਗੁਰ ਸਤਿਗੁਰੂ ਕਹਾਵ ਹੈ। ਸੋ ਚੱਲੀ ਪੀੜੀ ਸੋੜੀਆਂ ਰੂਪ ਦਿਖਾਵਣ ਵਾਰੋ ਵਾਰੀ, ਭਾਵ ਇਹ ਸੋੜੀਆਂ ਵਿੱਚ ਬਾਰਕਰ ਬੀਬੀ ਭਾਣੀ ਦੇ ਸੁਰ ਨਾਲ ਆਏ। ਸੋ ਬੀਬੀ ਭਾਣੀ ਇੱਕੋ ਮਹਾਨ ਮਹਾਂਪੁਰਖ ਹਨ, ਜਿਨ੍ਹਾਂ ਨੇ ਗੁਰੂ ਪਿਤਾ ਦੀ ਸੇਵਾ ਕਰਕੇ ਵਾਰਾਂ ਤਾਪ ਕੀਤੇ, ਗੁਰੂ ਤਾਂ ਗੁਰੀ ਘਰ ਦੇ ਘਰ ਵਿੱਚ ਰਹੇ। ਸੋ ਉਹਨਾਂ ਦੇ ਪਤੀ ਭਾਵ ਭਾਈ ਜੇਠਾ ਜੀ ਨਾਲ ਬਾਅਦ ਵਿੱਚ ਨਾਮ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਹੈ, ਉਹਨੇ ਵੀ ਮਹਾਨ ਘਾਲਣਾ ਘਾਲੇ ਧਾਨੇ ਬਾਦ, ਜਿਨ੍ਹਾਂ ਦੇ ਪਿਤਾ ਵੀ ਗੁਰੂ ਜੀ ਸਨ, ਜਿਨ੍ਹਾਂ ਦੇ ਪਤੀ ਵੀ ਸਤਿਗੁਰੂ ਜੀ ਸਨ, ਜਿਨ੍ਹਾਂ ਦੇ ਪੁੱਤਰ ਕਹਿਣ ਲੱਗੇ ਇੱਕ ਤਾਂ ਸਾਡੇ ਗੁਰੂ ਅਕਾਲ ਪੁਰਖ ਜੀ ਨੇ ਸ੍ਰੇਸ਼ੀ ਦੇ ਭਲੇ ਵਾਸਤੇ ਇਹਦੀ ਦਾਤ ਬਖਸ਼ਿਸ਼ ਕੀਤੀ ਹੈ, ਦੂਸਰਾ ਇਹ ਤੁਹਾਡਾ ਗਾਇਤਰੀ ਮੰਤਰ ਤੁਸੀਂ ਖੇਤਰੀ ਔਰ ਸ਼ੂਦਰ ਨੂੰ ਇਸ ਮੰਤਰ ਨੂੰ ਜਪਣ ਵਾਸਤੇ ਅਧਿਕਾਰ ਨਹੀਂ ਸੀ ਦਿੰਦੇ, ਗੁਰੂ ਅਕਾਲ ਪੁਰਖ ਨੇ ਕਿਰਪਾ ਕਰਕੇ ਸਾਨੂੰ ਇਹ ਜੋ ਮੰਤਰ ਬਖਸ਼ਿਆ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਅਪਦੇਸ਼ ਕਿਉਂ ਕਰਨਾ ਕੋ ਸਾਂਝਾ ਨਾਲ ਮਨੁੱਖਾਂ ਨੂੰ ਏਕ ਨਿਧਾਨ, ਮਨੁੱਖਾਂ ਨਾਲ ਇਸਤਰੀ ਦਾ ਨਰਾਂ ਨੂੰ ਤੇ ਮਨੁੱਖਾਂ ਨੂੰ ਇੱਕੋ ਹੀ ਨਾਮ ਦਾ ਖਜ਼ਾਨਾ ਬਖਸ਼ਿਸ਼ ਕੀਤਾ। ਅਕਾਲ ਪੁਰਖ ਨੇ ਇਹ ਵੀ ਫਰਮਾਇਆ ਕਿ ਜਿੰਨੇ ਵੀ ਨਾ ਕੇ ਤੀਰਥ ਬੰਦਰ ਅਵਤਾਰ ਭੇਜੇ ਸਾਰੇ ਆਪੋ ਆਪਣੇ ਨਾਮ ਵਿੱਚ ਪਾਉਂਦੇ ਰਹੇ, ਨਾਨ ਕਰਦੇ ਤੂੰ ਕਿਹੜਾ ਨਾਮ ਵਿੱਚ ਪਾਵੇਂਗਾ। ਸਤਿਗੁਰੂ ਜੀ ਨੇ ਬੇਨਤੀ ਕੀਤੀ ਤੇ ਜੋ ਆਪ ਨਾਮ ਬਖਸ਼ਿਸ਼ ਕਰੋਗੇ। ਸੋ ਗਰੀਬ ਨਵਾਜ ਜੀ ਨੇ ਇਹ ਮੂਲ ਮੰਤਰ ਬਖਸ਼ਿਸ਼ ਕੀਤਾ ਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਤਰਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ। ਸਤਿਗੁਰੂ ਜੀ ਕਹਿਣ ਲੱਗੇ ਤੁਹਾਡਾ ਜਿਹੜਾ ਗਾਇਤਰੀ ਮੰਤਰ ਹੈ ਇਹ ਹੁਣ ਕਲਿਆਣ ਦੇਣ ਵਾਸਤੇ ਸਮਰੱਥਾ ਨਹੀਂ ਰੱਖਦਾ। ਉਹਦੀ ਸ਼ੰਕਾ ਕੀਤੀ ਕਾਰਨ ਕਿ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਤੁਹਾਡਾ ਆਪਣਾ ਇਤਿਹਾਸ ਇਹ ਇਸ ਚੀਜ਼ ਦੀ ਗਵਾਹੀ ਦੇ ਰਿਹਾ ਹੈ ਕਿ ਬਿਰਵਾ ਮਿੱਤਰ ਨੂੰ ਬ੍ਰਹਮ ਰਿਸ਼ੀ ਬਾਣ ਦੀ ਇੱਛਾ ਪੈਦਾ ਹੋਵੇ। ਸੋ ਮੌਕੇ ਦੇ ਜੋ ਆਚਾਰ ਗੁਰੂ ਸਨ ਉਹ ਵਿਸ਼ੇਸ਼ ਸਨ, ਜਾਤਕ ਵਿਸ਼ੇਸ਼ ਜੀ ਇਸ ਬਚਨ ਦੀ ਮੋਹ ਨਹੀਂ ਸੀ ਲਾਉਂਦੇ ਬਿਰਵਾ ਮਿੱਤਰ ਬ੍ਰਹਮ ਰਿਸ਼ੀ ਹੈ ਤੇ ਉਹ ਪਰਵਾਨੇ ਔਰ ਸਤਕਾਰ ਨਹੀਂ ਸੀ ਜਾ ਕਰਦੇ। ਵਿਸ਼ੇਸ਼ ਦੇ ਪਾਸ ਬਿਰਵਾ ਮਿੱਤਰ ਇਹ ਬ੍ਰਹਮ ਰਿਸ਼ੀ ਦੀ ਪਾਲਜੀ ਨੂੰ ਮਿਲਣ ਵਾਸਤੇ ਬਿਰੰਦ ਲਈ ਆਇਆ, ਪਰ ਉਸ ਨੇ ਸ਼ਾਸਤਰ ਧਾਰੀ ਬਾਣੀ ਵਿੱਚ ਆਉਣਾ ਤੇ ਵਿਸ਼ੇਸ਼ ਜੀ ਨੇ ਕਹਿਣਾ ਆਓ ਰਾਜ ਰਿਸ਼ੀ ਜੀ। ਉਹਨੂੰ ਬੜਾ ਗੁੱਸਾ ਹੋਣਾ ਕਿ ਮੈਂ ਆਇਆ ਸੀ ਬ੍ਰਹਮ ਰਿਸ਼ੀ ਦੀ ਪਾਲਜੀ ਲੈਣ ਤੇ ਮੈਨੂੰ ਰਾਜ ਰਿਸ਼ੀ ਕਹਿੰਦੇ ਹਨ, ਉਹਨੂੰ ਜਾਣਦੇ ਹਨ ਉਹਨਾਂ ਦੇ ਵਿਦਿਆਰਥੀ ਰੂਪੀ ਪੁੱਤਰਾਂ ਨੂੰ ਇੱਕ ਪੁੱਤਰ ਮਾਰ ਜਾਣਾ। ਇਹ ਕਹਾਣੀ ਬੜੀ ਦੇਰ ਤੱਕ ਚੱਲਦੀ ਰਹੀ। ਭਾਵ ਇੱਕ ਸੌ ਇੱਕ ਪੁੱਤਰ ਵਿਸ਼ੇਸ਼ ਦਾ ਮਾਰਿਆ ਵਿਦਿਆਰਥੀ। ਫਿਰ ਮੋਹ ਚ ਆ ਕੇ ਸਤਲੁਜ ਦਰਿਆ ਚ ਡੁੱਬਣ ਵਾਸਤੇ ਤੁਰ ਪੈ। ਰਾਮ ਚੰਦਰ ਜੀ ਨੇ ਸਤਲੁਜ ਦੇ ਪਾਣੀ ਦਾ 100 ਹਿੱਸਾ ਕਰ ਦਿੱਤਾ। ਇਸੇ ਕਰਕੇ ਦਾ ਨਾਮ ਸਤਰਦਰਾ ਹੈ। ਸ਼ਾਤ ਨਾਮ ਸੌਰ, ਦਰਾ ਨਾਮ ਪਾਣੀ ਦੇ ਹਿੱਸਿਆਂ ਦਾ। ਸਤਲੁਜ ਕਹਿ ਲਓ ਭਾਵ 100 ਪਾਣੀ ਦਾ ਹਿੱਸਾ ਕਰਦਾ, ਜਿੱਥੇ ਉਹ ਜਾਨ ਡੁੱਬ ਨਾ ਸਕੇ, ਪਾਣੀ ਛੋਟਾ ਛੋਟਾ ਹੋ ਗਿਆ। ਫਿਰ ਵਿਆਸ ਦਰਿਆ ਜਿਹੜਾ ਇਲਾਸਲੀ ਨਾਮ ਹੈ ਦਿਲਬਾਸ਼, ਦਿਲਬਾਸ਼ ਨਾਮ ਹੁੰਦਾ ਹਾਰੀ। ਫਿਰ ਵਿਸ਼ੇਸ਼ ਤੋਂ ਪੁੱਤਰਾਂ ਦਾ ਉਹ ਤਿਆਗਿਆ ਨਾ ਗਿਆ, ਸੋ ਫਾਹੀ ਲੈ ਕੇ ਦਰਿਆ ਚ ਮਾਰਨ ਲੱਗੇ। ਇਸ ਕਰਕੇ ਦਰਿਆ ਦਾ ਨਾਮ ਬਰਬਾਦ ਪੈ ਗਿਆ, ਲੇਕਿਨ ਫਾਹੀ ਜੁੜ ਗਏ ਤੇ ਬਚ ਗਏ, ਸੋ ਮਰ ਨਾ ਸਕੇ। ਫਿਰ ਰਾਮ ਚੰਦਰ ਜੀ ਨੇ ਬੇਨਤੀ ਕੀਤੀ, ਆ ਮੌਕੇ ਦੇ ਚਾਰ ਗੁਰੂ ਹੋ, ਤੁਸੀਂ ਮੋਹ ਮਾਤਾ ਵਿਚ ਕਿਉਂ ਪੈ ਰਹੇ ਹੋ? ਜਿਹੜੀ ਦੇਹ ਇਹ ਵਿਨਾਸ਼ੀ ਹੈ, ਆਤਮਾ ਦਾ ਸਦਾ ਸੱਚਾ ਰਹਿਣ ਵਾਲੀ ਹੈ। ਸੋ ਵਿਸ਼ੇਸ਼ ਜੀ ਫਿਰ ਆਪਣੇ ਗਿਆਨ ਵਿਚ ਦ੍ਰਿੜ ਹੋਏ। ਇਸ ਪ੍ਰਕਾਰ ਸਮਾਂ ਗੁਜ਼ਰਦਾ ਰਿਹਾ। ਇੱਕ ਦਿਨ ਸਾਹਿਬ ਵਿਸ਼ੇਸ਼ ਰਾਤ ਨੂੰ ਆਪਣੇ ਬੈਠਾ ਹੋਇਆ, ਆਪਣੀ ਇਸਤਰੀ ਦੇ ਨਾਲ ਬਚਨ ਵਾਸ ਕਰ ਰਿਹਾ ਸੀ। ਕਿਧਰ ਬਿਰਸਾ ਮਿੱਤਰ ਲੋਕੇ ਦੇਖ ਰਿਹਾ ਸੀ ਕਿ ਮੈਂ ਇਹਦਾ ਇੱਕ ਵਿਦਿਆਰਥੀ ਰੂਪੀ ਪੁੱਤਰ ਮਾਰਿਆ ਤੇ ਮੇਰੀ ਨਿੰਦਿਆ ਕਰਦਾ ਹੋਵੇ, ਵੇਖੀਏ ਕੀ ਨਿੰਦਾ ਕਰਦਾ। ਪਿਆਰੀ ਸਾਧ ਸੰਗਤ ਜੀਓ, ਕੁਦਰਤੀ ਵਿਸ਼ੇਸ਼ ਜੀ ਦੇ ਘਰੋਂ ਜੋ ਮਾਤਾ ਜੀ ਸਨ, ਉਹਨਾਂ ਦਾ ਨਾਮ ਰੋਹਤੀ ਲਿਖਿਆ। ਉਹ ਕਹਿਣ ਲੱਗੀ, ਹੇ ਭਗਵਾਨ, ਆਪ ਕਿਰਪਾ ਕਰੋ, ਕਾਲਯੁਗ ਦੇ ਵਿੱਚ ਕਿਸ ਤਰ੍ਹਾਂ ਦਾ ਵਰਤਾਰਾ ਹੋਵੇਗਾ ਤੇ ਅੱਜ ਦੇ ਯੁਗ ਦਾ ਵਰਤਾਰਾ ਕੀ ਹੈ? ਸੋ ਯੁਗਾਂ ਦਾ ਵਿਚਾਰ ਦੱਸਦੇ ਸਨ। ਪੁੱਛਦਿਆਂ ਪੁੱਛਦਿਆਂ ਪਰਮੰਤਰੀ ਨੇ ਕਿਹਾ ਕਿ ਮਹਾਰਾਜ, ਇਸ ਯੁਗ ਦੇ ਅੰਦਰ ਤੇਜਸਵੀ ਮਹਾਂਪੁਰਖ ਕੌਣ ਹੈ? ਜਿਹੜਾ ਮਹਾਨ ਤੇਜਸਵੀ ਮਹਾਂਪੁਰਖ ਹੋਵੇ ਤਪਸਵੀ, ਉਹ ਕੌਣ ਹੈ? ਮਹਾਤਮਾ ਉਂਝ ਨਿਰਵੈਰ ਹੁੰਦੇ ਹਨ। ਕਹਿਣ ਲੱਗਿਆ ਕਿ ਇਸ ਵੇਲੇ ਜੇ ਕੋਈ ਤੇਜਸਵੀ ਤੇ ਮਹਾਨ ਤਪਸਵੀ ਮਹਾਂਪੁਰਖ ਹੈ, ਉਹ ਬਿਰਸਾ ਮਿੱਤਰ ਹੈ। ਕਿਉਂਕਿ ਮਹਾਤਮਾ ਦੀ ਵੈਸੇ ਵਾਸਤਾ ਬੜੀ ਉੱਚੀ ਹੁੰਦੀ ਹੈ। ਖਾਦ ਖੋਜ ਧਰਤੀ ਤੈ ਕਾਟ ਕੂਟ ਬਾਂਗ ਰਾਏ, ਕਟੂ ਬਚਨ ਸਾਧੂ ਸਹਿ ਔਰ ਪੈ ਸਹਿਜਾ ਨਾ ਜਾਏ। ਧਰਤੀ ਨੂੰ ਜਿੰਨਾ ਮਾਰੀ ਪੁੱਟੀ ਚਲੋ, ਲੱਕੜ ਵੀ ਦਿੰਦਾ, ਫਾਲ ਵੀ ਤੇ ਛਾਂ ਵੀ ਦਿੰਦਾ। ਸੋ ਇਸ ਤਰ੍ਹਾਂ ਮਹਾਂਪੁਰਖਾਂ ਦੇ ਜੀਵਨ ਪਾਰਕਾਲੀ ਹੁੰਦੇ, ਸਰਵਰ ਤਾਰਵਰ ਸੰਤ ਜਨ, ਚੌਥਾ ਬਾਦਲ ਨੇ ਪਾਰ ਅਪਕਾਰਨ ਕਾਰਨ ਚੌਣਾ ਧਾਰੀ ਦੇ ਤੇ ਪਾਰ ਤਾਰ ਵਾਸਤੇ ਚਾਰੇ ਦੇ ਧਾਰਦੇ ਸਾਗਰ ਲੈ। ਉਹ ਆਪਣੇ ਆਪ ਦਾ ਕੀ ਲਾਭ ਹੈ? ਸੰਗਤਾਂ ਨੂੰ ਲਾਭ, ਦਰਾਤ ਨੂੰ ਆਪਣੇ ਆਪ ਦਾ ਕੀ ਲਾਭ ਹੈ? ਸਾਧ ਸੰਗਤ ਨੂੰ ਹੀ ਲਾਭ। ਔਰ ਇਸੇ ਪ੍ਰਕਾਰ ਜਿਹੜੇ ਬਦਲ ਹੈ ਉਹਨਾਂ ਨੂੰ ਆਪਣੇ ਪਾਣ ਦਾ ਕੀ ਲਾਭ ਹੈ? ਸ੍ਰੇਸ਼ਟੀ ਨੂੰ ਹੀ ਲਾਭ। ਇਸ ਤਰ੍ਹਾਂ ਜਿਹੜੇ ਮਹਾਤਮਾ ਤਿਆਗੀ ਵਿਰਾਗੀ ਹੈ, ਉਹਨਾਂ ਨੂੰ ਆਪਣੇ ਜੀਵਨ ਨਾਲ ਕੀ ਗਲਤ ਹੁੰਦੀ ਹੈ? ਉਹਨਾਂ ਦਾ ਜੀਵਨ ਵੀ ਪਾਰ ਕਾਲ ਵਾਸਤੇ ਹੁੰਦਾ। ਤਾਂ ਹੀ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਹੈ, ਜਨਮ ਮਰਨ ਦੋਹੂ ਮੈਂ ਨਾਣੀ, ਜਾਨ ਪਾਰ ਅਪਰਾਹੀ ਆਏ, ਜੀ ਲਾਣ ਦੇ ਭਗਤੀ ਲਾਇਨ ਹਾਰ ਸਿਉਂ ਲੈਣ ਮਲਾਏ। ਸੋ ਮਹਾਂਪੁਰਖ ਜੇ ਕੋਈ ਇਸ ਅਵਸਥਾ ਨੂੰ ਪ੍ਰਾਪਤ ਕਰ ਲਵੇ, ਉਹਨੂੰ ਇਹ ਉੱਚੀ ਅਵਸਥਾ ਸਾਧਗੁਰਾਂ ਦੇ ਦਰਬਾਰ ਵਿੱਚੋਂ ਪ੍ਰਾਪਤ ਹੋ ਜਾਇਆ ਕਰਦੀ ਹੈ। ਮਹਾਂਪੁਰਖ ਨਿਰਵੈਰ ਸਨ, ਕਹਿਣ ਲੱਗੇ ਇਹ ਦੇਵੀ ਸਾਰਿਆਂ ਨੂੰ ਮਹਾਨ ਤਪਸਵੀ ਜਿਹੜਾ ਮਹਾਂਪੁਰਖ ਇਸ ਵੇਲੇ ਮੌਕੇ ਤੇ ਹੈ, ਉਂਝ ਬਿਆਨਤ ਹੈ, ਪਰ ਬਿਰਸਾ ਮਿੱਤਰ ਦਾ ਤਾਪ ਤੇਜ ਜ਼ਿਆਦਾ। ਇਸ ਨੇ ਕਿਹਾ, ਕਮਾਲ ਦੀ ਗੱਲ ਹੈ, ਮੈਂ ਇੱਕ ਪਦਵੀ ਲੈਣ ਲਈ ਬ੍ਰਹਮ ਰਿਸ਼ੀ ਦੀ ਇਹਦਾ 100 ਇੱਕ ਵਿਦਿਆਰਥੀ ਰੂਪੀ ਪੁੱਤਰ ਮਾਰਿਆ। ਇਹ ਫਿਰ ਮੇਰੀ ਉਸਤ ਕਰ ਰਿਹਾ ਕਿ ਇਹਦੇ ਨਾਲ ਵੱਡਾ ਤਪਸਵੀ ਮਹਾਂਪੁਰਸ਼ ਹੈ ਕੋਈ ਨੀ। ਬੜੀ ਕਮਾਲ ਦੀ ਗੱਲ ਹੈ, ਇੱਕ ਦਮ ਉੱਠ ਕੇ ਆ ਗਿਆ, ਸਾਰੇ ਪਾਣ ਵਿੱਚ ਸੇ ਆ ਕੇ ਨਮਸਕਾਰ ਕੀਤੇ। ਵਿਸ਼ੇਸ਼ ਜੀ ਮਹਾਰਾਜ ਕਹਿਣ ਲੱਗੇ ਆਓ ਬ੍ਰਹਮ ਰਿਸ਼ੀ ਜੀ। ਕਹਿਣ ਲੱਗਾ ਮਹਾਰਾਜ ਬੜੀ ਹੈਰਾਨੀ ਦੀ ਗੱਲ ਹੈ, ਇਹ ਪਦਵੀ ਲੈਣ ਵਾਸਤੇ ਮੈਂ ਕਿੰਨੀਆਂ ਟੱਕਰਾਂ ਮਾਰੀਆਂ ਔਰ ਤੁਸੀਂ ਮੈਨੂੰ ਹਮੇਸ਼ਾ ਰਾਜ ਰਿਸ਼ੀ ਕਹਿੰਦੇ ਰਹੇ, ਮੈਂ ਤੁਹਾਡਾ ਇੱਕ ਵਿਦਿਆਰਥੀ ਰੋਜ਼ ਮਾਰਦਾ ਰਿਹਾ ਤੇ ਅੱਜ ਇੱਕ ਮਾਰ ਚੁੱਕਾ ਸੀ ਤੇ ਹੁਣ ਤੁਸੀਂ ਮੈਨੂੰ ਬੜਾ ਰਿਸ਼ੀ ਕਹਿ ਦਿੱਤਾ, ਪਹਿਲੇ ਕਹਿ ਦਿੰਦੇ। ਕਹਿਣ ਲੱਗੇ ਭਾਈ ਜੋ ਅਸੀਂ ਨੇਤਰਾਂ ਨੂੰ ਦੇਖਦੇ ਸੀ ਉਹ ਕਹਿ ਜਾ ਕਰਦੇ ਸੀ, ਅੱਗੇ ਤੂੰ ਰਾਜਿਆਂ ਦੇ ਲਿਬਾਸ ਵਿੱਚ ਆਉਂਦਾ ਸੀ, ਅਸੀਂ ਉਸ ਲਿਬਾਸ ਨੂੰ ਦੇਖ ਕੇ ਉਸੇ ਤਰ੍ਹਾਂ ਵਰਜਨ ਕਰਦਿਆ ਕਰਦੇ ਸਾਂ, ਆਜ ਪੈਣ ਹੈ ਇਹ ਸਾਰਿਆਂ ਵਾਲਾ ਲਿਬਾਸ ਧਾਰਿਆ ਰਿਸ਼ੀਆਂ ਵਾਲਾ, ਅਸੀਂ ਤੈਨੂੰ ਰਿਸ਼ੀ ਕਹਿ ਦਿੱਤਾ। ਪਰ ਤੂੰ ਇਹ ਗੱਲ ਦੱਸ, ਇਹ ਬੰਦਾ ਮਾਰਨ ਦਾ ਪਾਪ ਨਹੀਂ ਲੈਂਦਾ, ਉਂਝ ਲਿਖਿਆ ਕਿ ਗਾਂ ਦੇ ਮਾਰਨ ਦਾ ਪਾਪ ਬਹੁਤ ਵੱਡਾ, ਸੌ ਗਾਂ ਮਾਰੀਏ ਨਾ ਇੱਕ ਬੰਦਾ ਮਾਰਨ ਦੇ ਬਰਾਬਰ ਹੈ, ਸੌ ਬੰਦਾ ਮਾਰੀਏ ਤੇ ਇੱਕ ਬਿਰਦਵਾਨ ਮਾਰਨ ਦੇ ਬਰਾਬਰ ਪਾਪ, ਕਿਉਂਕਿ ਬਿਰਦਵਾਨ ਪੈਦਾ ਕਰਨਾ ਕਿਹੜਾ ਸੌਖਾ, ਜਨਮਨ ਬੜੀ ਮੁਸ਼ਕਲ ਸੇ ਪੈਦਾ ਹੁੰਦਾ, ਕੀ ਫੁੱਲ ਜਿਹੜਾ ਕਿਸੇ ਬਾਗ ਵਿੱਚ ਸੌਖਾ ਪੈਦਾ ਨਹੀਂ ਹੁੰਦਾ, ਜਨਮਨ ਬੜੀ ਮੁਸ਼ਕਲ ਸੇ ਪੈਦਾ ਹੁੰਦਾ ਹੈ, ਦੀਦਾ ਫੁੱਲ ਜਿਹੜਾ ਉਹ ਸੌਖਾ ਨਹੀਂ ਪੈਦਾ ਹੁੰਦਾ, ਟਾਈਮ ਲੱਗ ਜਾਂਦਾ। ਸੋ ਇਸ ਪ੍ਰਕਾਰ ਕਹਿਣ ਲੱਗੇ ਤੂੰ ਇਹ ਦੱਸ ਤੇ ਪਾਪ ਲਿਖੇ ਸ਼ਾਸਤਰਾਂ, ਸੌ ਬੰਦਾ ਮਾਰੀਏ ਤੇ ਇੱਕ ਬਿਰਦਵਾਨ ਦੇ ਮਾਰਨ ਦੇ ਬਰਾਬਰ ਪਾਪ, ਤੇ ਸੌ ਬਿਰਦਵਾਨ ਮਾਰੀਏ ਤੇ ਕਿਸੇ ਭਜਨ ਕਰਨ ਵਾਲੇ ਸਾਧੂ ਮਾਰਨ ਦੇ ਬਰਾਬਰ ਪਾਪ, ਸੌ ਸਾਧ ਮਾਰੀਏ ਤੇ ਇੱਕ ਬ੍ਰਹਮ ਗਿਆਨੀ ਦੇ ਮਾਰਨ ਦੇ ਬਰਾਬਰ, ਇੱਕ ਬ੍ਰਹਮ ਗਿਆਨੀ ਨੂੰ ਮਾਰ ਦੇਣ ਦਾ ਪਾਪ ਇੰਨਾ ਜਿੰਨਾ ਸਾਰੇ ਸੰਸਾਰ ਨੂੰ ਮਾਰ ਦੇਣ ਦਾ ਪਾਪ ਹੈ, ਕਿਉਂਕਿ ਬ੍ਰਹਮ ਗਿਆਨੀ ਦੀ ਆਤਮਾ ਜਲਦੇ ਜਲਦੇ ਚ ਵਿਆਪਕ ਹੋ ਜਾਂਦੀ ਹੈ, ਉਹ ਜਲਦੇ ਜਲਦੇ ਬ੍ਰਹਮ ਦੀ ਜੋਤ ਨੂੰ ਵੇਖਣ ਲੱਗ ਜਾਂਦਾ, ਉਹਨੂੰ ਮਾਰਨ ਦਾ ਪਾਪ ਇਤਨਾ ਵੱਡਾ ਹੈ, ਇੰਨਾ ਵੱਡਾ ਮਹਾਨ ਪਾਪ ਹੈ। ਬਾਅਦ ਤੂੰ ਦੱਸ ਜਿਹੜੇ ਵਿਦਿਆਰਥੀ ਨੇ ਕੱਲ ਨੂੰ ਪਤਾ ਨੀ ਕਿਹੜੀ ਉੱਚੀ ਪਦਵੀ ਤੇ ਪਹੁੰਚਣਾ ਸੀ ਤੇ ਤੂੰ ਇਸ ਵਿਦਿਆਰਥੀ ਮਾਰਿਆ, ਅੱਜ ਵੀ ਬੜੇ ਵਿਦਿਆਰਥੀ ਮਾਰ ਜਾ ਰਹੇ, ਕਿਸੇ ਨੇ ਡਾਕਟਰ ਬਣਨਾ, ਕਿਸੇ ਨੇ ਸਾਇੰਸਦਾਨ ਬਣਨਾ, ਕਿਸੇ ਨੇ ਕੋਈ ਫਿਲਾਸਫਰ ਬਣਨਾ, ਕਿਸੇ ਨੇ ਕੋਈ ਸੰਗੀਤਕਾਰ ਕਲਾਕਾਰ ਬਣਨਾ, ਕਿਸੇ ਨੇ ਕੋਈ ਹੋਰ ਉੱਚੀ ਪਦਵੀ ਤੇ ਪਹੁੰਚਣਾ ਹੈ, ਵਿਦਿਆਰਥੀ ਨੂੰ ਮਾਰਨ ਦੇ ਬਰਾਬਰ ਦੁਨੀਆਂ ਤੇ ਕੋਈ ਵੱਡਾ ਪਾਪ ਨਹੀਂ, ਇਹ ਸਭ ਨੂੰ ਵੱਡਾ ਪਾਪ। ਸੋ ਕਹਿਣ ਲੱਗੇ ਇਹਨਾਂ ਵਿਦਿਆਰਥੀਆਂ ਨੇ ਬੜੀਆਂ ਉੱਚੀਆਂ ਮਜ਼ਲਾਂ ਲੈਣੀਆਂ ਸੀ, ਦਾਸ ਵੇ ਪਾਪ ਕਿਵੇਂ ਲੈ, ਪਾਪ ਹੈ ਬੰਦੇ ਦਾ ਨਹੀਂ ਲੈਂਦਾ। ਆਮ ਜਿਹੜੇ ਪੁਰਾਣੇ ਲੋਕ ਇਹ ਕਹਿੰਦੇ ਬਿੱਲੀ ਮਾਰ ਜਾ ਸੋਨੇ ਦੀ ਬਣਾ ਕੇ ਦਾਨ ਕਰੇ ਪਾਪ ਲੈਂਦਾ, ਇਹ ਤੱਕ ਮਨ ਨੂੰ ਢਾਰਦੇ ਜਾਣਾ, ਸੋਨਾ ਲੈ ਕੇ ਰਾਹੇ ਹੋਰ ਪੈ ਜਾਂਦੇ, ਬਾਣੀ ਨਾਲ ਲੁੱਟ ਲੈਣਾ। ਕਹਿਣ ਤੋਂ ਭਾਵ ਇਸ ਪ੍ਰਕਾਰ ਜਿਹੜੇ ਪਾਪ ਮੰਨੇ ਸ਼ਾਸਤਰਾਂ ਵਿੱਚ, ਪਾਪ ਤੂੰ ਦੱਸ ਇਹ ਪਾਪ ਲਾਏ ਕਿਵੇਂ। ਵਿਸ਼ੇਸ਼ ਜੀ ਨੂੰ ਕਹਿਣ ਲੱਗਿਆ ਬਿਰਦਵਾ ਮਿੱਤਰ, ਕਹਿੰਦਾ ਮੈਂ ਗਾਇਤਰੀ ਮੰਤਰ ਦਾ ਜਾਪ ਕਰਕੇ ਪਾਪ ਲਾਉਂਦਾ ਆਇਆ। ਵਿਸ਼ੇਸ਼ ਜੀ ਨੇ ਵਿਚਾਰਿਆ ਤੇ ਤਾਂ ਪਾਪ ਲਾਉਂਦਾ ਆਇਆ, ਕਾਲਜੋ ਦੇ ਲੋਕ ਸਵੇਰੇ ਬੰਦਾ ਮਾਰਨਗੇ ਤੇ ਦੁਪਹਿਰ ਨੂੰ ਪਾਪ ਲਾ ਲਿਆ ਕਰਨਗੇ, ਦੁਪਹਿਰੇ ਮਾਰਨਗੇ ਤੇ ਸੂਰਜ ਛਿਪਣ ਲੱਗੇ ਪਾਪ ਲਾ ਲਿਆ ਕਰਨਗੇ, ਇਹਦਾ ਬੜਾ ਸਾਦਾ ਸੌਦਾ ਹੋ ਜਾਏਗਾ। ਇਸ ਤਰ੍ਹਾਂ ਦਾ ਕੱਲ ਨੂੰ ਪਾਪ ਦੁਨੀਆਂ ਤੇ ਬਹੁਤ ਸ਼ੁਰੂ ਹੋ ਜਾਵੇਗੀ, ਇਹ ਗਾਇਤਰੀ ਮੰਤਰ ਦਾ ਝੰਡਾ। ਸੋਨੇ ਕੀ ਕੀਤਾ, ਵੈਰਾਗਰਾਂ ਦਾ ਡੰਡਾ ਲੈ ਕੇ ਇਹ ਗਾਇਤਰੀ ਦੀ ਇੱਕ ਟੰਗ ਤੋੜ, ਇਹ ਕਲਸਰ ਵਿੱਚੋਂ ਗਾਇਤਰੀ ਦੇ ਵਿੱਚ ਹੋਰ ਪਾ ਦਿੱਤਾ ਕਿ ਪਾਪਾਂ ਦਾ ਫਾਲ ਲਾਉਣ ਦੀ ਹੁਣ ਸਮਰੱਥਾ ਨਹੀਂ ਰੱਖੇ। ਇਸੇ ਕਰਕੇ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਕਿਹਾ, ਕਿਉਂਕਿ ਉਹ ਕਹਿਣ ਲੱਗਾ ਪੰਡਾ ਤੂੰ ਛੂਤਰਿਆ ਤੇਰੀ ਕਲਿਆਣ ਨਹੀਂ ਹੋ ਸਕਦੀ। ਭਗਤ ਨਾਮਦੇਵ ਕਹਿਣ ਲੱਗਾ ਤੇਰੀ ਕਲਿਆਣ ਕਿਵੇਂ ਹੋਵੇਗੀ, ਕਹਿੰਦਾ ਮੈਂ ਗਾਇਤਰੀ ਮੰਤਰ ਦਾ ਜਾਪ ਕਰਕੇ ਆਪਣੀ ਕਲਿਆਣ ਪ੍ਰਾਪਤ ਕਰ ਲਾਂਗਾ। ਭਗਤ ਨਾਮਦੇਵ ਜੀ ਕਹਿਣ ਲੱਗੇ ਤਾਂ ਵਿਸ਼ੇਸ਼ ਤੇ ਬਿਰਦਵਾਨ ਮਿੱਤਰ ਦਾ ਇਤਿਹਾਸ ਨਹੀਂ ਕਦੇ ਪੜ੍ਹਿਆ, ਉਂਝ ਤੂੰ ਸੂਝ ਬਾਣ ਹੈ। ਉੱਥੇ ਉਹ ਭਗਤ ਜੀ ਨੇ ਕਿਹਾ ਪਾਂਡੇ ਤੁੰਦਰੀ ਗਾਇਤਰੀ ਦੇਖੀ ਲੋਹੇ ਦਾ ਖੇਤ ਖਾਤੀ ਥੀ ਲੈ ਕੇ ਟੇਕਾ ਟੰਗਰੀ ਦੋਈ ਲਾਂਗਤ ਲਾਂਗਤ ਜਾਤੀ ਸੀ। ਹੇ ਪੰਡਿਤ ਹੇ ਵਿਦਵਾਨ, ਉਹ ਜਿਹੜੀ ਗਾਇਤਰੀ ਸੀ ਨਾ ਉਹ ਗਾਂ ਦਾ ਰੂਪ ਧਾਰਨ ਕਰਕੇ ਵਿਚਰ ਰਹੇ ਸੀ, ਲੋਹੇ ਜਾਗਦਾ ਖੇਤ ਖਾ ਰਹੇ ਸੀ, ਉਹਨਾਂ ਲੈ ਕੇ ਡਾਂਗ ਦੀ ਲੱਤ ਤੋੜ ਦਿੱਤੀ। ਭਾਵ ਗਾਇਤਰੀ ਰੂਪੀ ਗਾਂ ਇਹ ਲੋਹਾ ਪਾਉਣ ਦੀ ਵਿਸ਼ੇਸ਼ ਖੇਤ ਕਿਹੜਾ ਸੀ, ਉਹਦੇ ਪੁੱਤਰਾਂ ਰੂਪੀ ਖੇਤ ਨੂੰ, ਭਾਵ ਜਿਹੜੇ ਪਾਪ ਕੀਤੇ ਸਨ ਵਿਰਵਾ ਮਿੱਤਰ ਨੇ ਪਾਪਾਂ ਰੂਪੀ ਖੇਤ ਨੂੰ ਖਾ ਰਹੇ ਸੀ। ਸੋ ਕਹਿੰਦੇ ਵਿਸ਼ੇਸ਼ ਜੀ ਨੂੰ ਜਦੋਂ ਪਤਾ ਲੱਗਾ, ਉਹਨਾਂ ਨੇ ਵੈਰਾ ਕਰਨ ਦਾ ਡੰਡਾ ਲੈ ਕੇ ਇਹਦੀ ਇੱਕ ਡਾਂਗ ਤੋੜ ਦਿੱਤੀ, ਤੇ ਹੁਣ ਇਹ ਜਿਹੜੀ ਗਾਇਤਰੀ ਹੈ ਪਾਪਾਂ ਨੂੰ ਦੂਰ ਕਰਨ ਦੀ ਕੋਈ ਸਮਰੱਥਾ ਨਹੀਂ ਰੱਖਦੀ, ਇਹਦੇ ਵਿੱਚ ਪਾਪ ਨਾਸ਼ ਕਰਨ ਦੀ ਕੋਈ ਸ਼ਕਤੀ ਨਹੀਂ ਰਹਿੰਦੀ। ਫਿਰ ਉਹ ਕਹਿਣ ਲੱਗਾ ਸ਼ਿਵ ਜੀ ਲਈ ਕਲਿਆਣ ਕਰ ਦੇਣਗੇ। ਉਹ ਕਹਿੰਦੇ ਪਾਂਡੇ ਤੁਮਰਾ ਮਾਂ ਦੇਵ ਧੌਲੇ ਚੜ੍ਹਿਆ ਬਲਦ ਆਪ ਦੇਖਿਆ ਤਾਂ, ਔਰ ਉਹ ਵੀ ਕਹਿੰਦੇ ਮੈਂ ਦੇਖਿਆ ਮੋਦੀ ਕੇ ਕਾਰਖਾਨਾ ਪਾਕਾ ਵਾਕਾ ਲੜਕਾ ਮਾਰਿਆ। ਇਹ ਵੀ ਵਿਚਾਰ ਦਿੱਤਾ ਕਿ ਕਿਸੇ ਨੂੰ ਨੇਤਾ ਵਾਜੇ ਉਹਨੇ ਉਹਦਾ ਮੁੰਡਾ ਹੀ ਮਾਰ ਦਿੱਤਾ। ਉਹ ਕਹਿਣ ਲੱਗਾ ਮੇਰੇ ਬੌਲਦ ਨੂੰ ਮਾਰ ਦੇ। ਉਹ ਕਹਿਣ ਲੱਗੇ ਕਾਹਦਾ, ਤੇ ਬੌਲਦ ਨੂੰ ਘਾਹ ਘੂ ਦੇ ਦਿੰਦੇ, ਕਹਿੰਦੇ ਨੇ ਤੇਰੇ ਮੁੰਡੇ ਦਾ ਮਾਸ ਭਾਲਦਾ। ਉਹ ਮੁੰਡੇ ਦੇ ਹੋਰ ਮੁੰਡਾ ਦੇਣਾ ਲੱਗਿਆ, ਕਹਿੰਦੇ ਸ਼ਿਵ ਜੀ ਨੇ ਤਰਸੂਲ ਮਾਰ ਕੇ ਉਹਦੇ ਮੁੰਡੇ ਦਾ ਸਿਰ ਵੱਢਤਾ, ਉਹਨੇ ਨੇਤਾ ਦਿੱਤਾ ਤੇ ਉਹਦੇ ਮੁੰਡੇ ਦਾ ਸਿਰ ਹੀ ਵੱਢ ਦਿੱਤਾ। ਫਿਰ ਇਸ ਤਰ੍ਹਾਂ ਕਹਿੰਦਾ ਰਾਮ ਚੰਦ ਮੇਰੇ ਕਲਿਆਣ ਕਰੇਗਾ, ਪਾਂਡੇ ਤੁਮਰਾ ਰਾਮ ਚੰਦ ਦੋ ਵੀ ਆਪ ਦੇਖਿਆ ਤਾ, ਰਾਵਣ ਦੇਵਤੀ ਸਰਵਲ ਹੋਈ ਘਰ ਕੀ ਜੋਏ ਗਵਾਈ ਸੀ। ਉਹਨੇ ਆਪਣੀ ਇਸਤਰੀ ਨੂੰ ਗਵਾ ਲਿਆ ਸੀ, ਰਾਵਣ ਦੀ ਲੜਾਈ ਹੋਈ ਤੇ ਸਾਰੀ ਲੰਕਾ ਉਹਦੀ ਫੂਕ ਕੇ ਤਬਾਹ ਕਰਦੀ। ਫਿਰ ਇਸ ਤਰ੍ਹਾਂ ਸਾਰੇ ਵਿਚਾਰ ਕਰਦੇ, ਕਹਿਣ ਲੱਗਾ ਕਿ ਕਲਿਆਣ ਹੋ ਕੇ, ਉਹ ਕਹਿਣ ਲੱਗਾ ਵੀ ਕਲਿਆਣ ਤਹਿਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਗਵਾਈ ਕਰਨੇ ਆਉਣੀ। ਫਿਰ ਬਾਬਾ ਨਾਨਕ ਨੇ ਵਿਚਾਰ ਕੀਤੇ ਕਿ ਕਾਲਯੁਗ ਦੇ ਵਿੱਚ ਉਹ ਕਿਹੜਾ ਮੰਤਰ ਹੈ ਜਿਹੜਾ ਇਸਤਰੀ ਸੂਦਰ ਚਾਰੇ ਵਰਨਾ ਆਕਰਮਾਂ ਨੂੰ ਕਲਿਆਣ ਦੇਣ ਦੀ ਸਮਰੱਥਾ ਰੱਖੇ, ਕਿਉਂਕਿ ਗਾਇਤਰੀ ਨੂੰ ਵਿਸ਼ੇਸ਼ ਦਾ ਸਰਾਪ ਹੋ ਗਿਆ, ਇਹ ਹੁਣ ਕਲਿਆਣ ਤੇ ਬਾਬਾ ਦਾ ਨਾਮ ਕਰਨ ਦੀ ਸਮਰੱਥਾ ਨਹੀਂ ਆਉਂਦੀ। ਫਿਰ ਸੱਚੇ ਪਾਤਸ਼ਾਹ ਜੀ ਨੇ ਇਹ ਮੂਲ ਮੰਤਰ ਜਿਹੜਾ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ ਇਹਨੂੰ ਉਚਾਰਨ ਕੀਤਾ, ਕਿਉਂਕਿ ਦਰਗਾਹ ਤੋਂ ਜਿਹੜੀ ਦਾਤ ਮਿਲੀ ਇਹ ਹੈ ਗੁਰ ਪ੍ਰਸਾਦ। ਜਦੋਂ ਬਾਬਾ ਜੀ ਸੱਚਖੰਡ ਗਏ ਉਹਨੇ ਪੁੱਛਿਆ ਨਾਨਕ ਤਾਤੇ ਤੈਂ ਨਾਮ ਕਿਹਨੇ ਜਪਾਇਆ, ਮਹਾਰਾਜ ਨੇ ਜਾਪ ਆਦ ਸੱਚ ਯੁਗਾਂ ਦੇ ਮੁਆਦ ਵੀ ਸੱਚ ਜੁਗਾਦ ਸੱਚ ਯਦੋ ਚਾਰੇ ਯੁਗ ਸਾਧ ਯੁਗ ਤ੍ਰੇਤਾ ਵਾਪਰ ਸਾਜ ਦੇ ਉਦੋਂ ਵੀ ਤੂੰ ਸਾਜ ਰਿਹਾ ਹੈ ਵੀ ਸੱਚ ਹੁਣ ਵਰਤਮਾਨ ਵੀ ਸੱਚ ਨਾਨਕ ਹੋਸੀ ਦੀ ਸੱਚ ਅੱਗੇ ਭਵਿੱਖ ਨੂੰ ਵੀ ਸੱਚ ਹੁੰਦੇ। ਇਹ ਜਿਹੜਾ ਮੰਤਰ ਨਾਲ ਇਹ ਬਾਬਾ ਨਾਨਕ ਨੇ ਚਾਰ ਇਸ ਕਰਕੇ ਜਿਹੜੇ ਗੁਰਸਿੱਖ ਇਹਨੂੰ ਸਮਰਿਤ ਕਰਕੇ ਪੜ੍ਹਦੇ ਉਹ ਜਿਹੜਾ ਅਕਾਲ ਪੁਰਖ ਵੱਲੋਂ ਬਾਬਾ ਨਾਨਕ ਨੂੰ ਬਖਸ਼ਿਸ਼ ਹੋਈ ਉਹ ਗੁਰ ਪ੍ਰਸਾਦ ਨੇ ਇੱਥੇ 36 ਅੱਖਰ ਬਣਦੇ, ਜੇ ਜਾਪ ਨਾਲ ਗਿਣੀਏ ਤੇ 36 ਬਣ ਜਾਂਦੇ। ਇਹਨੂੰ ਮੂਲ ਮੰਤਰ ਕਹਿੰਦੇ, ਸਾਰੇ ਮਹਾਂ ਮੰਤਰ ਜਾਂ ਮਾਲਾ ਮੰਤਰ ਵੀ ਕਹਿੰਦੇ। ਸੋ ਇਸ ਪ੍ਰਕਾਰ ਸਾਧਨਾ ਜਿਹੜਾ ਇਹਨੂੰ ਬੀਜ ਮੰਤਰ ਕਹਿੰਦੇ, ਜਿਹੜਾ ਵਾਹਿਗੁਰੂ ਹੈ ਗੁਰੂ ਮੰਤਰ ਇਹ ਮੰਤਰਾਂ ਦਾ ਮੂਲ ਮੁੰਡ ਹੈ। ਸਾਰੇ ਮੰਤਰੀ ਦੇ ਵਿੱਚੋਂ ਪੈਦਾ ਹੁੰਦੇ, ਇਹਦੇ ਵਿੱਚ 5 ਅੱਖਰਾਂ ਵੀ, ਇਹਦੇ ਵਿੱਚ 10 ਅੱਖਰਾਂ ਵੀ ਹੈ, ਇਹਦੇ ਵਿੱਚ 12 ਅੱਖਰਾਂ ਵੀ ਹੈ, ਇਹਦੇ ਵਿੱਚ 16 ਅੱਖਰਾਂ ਵੀ ਹੈ, ਇਹਦੇ ਵਿੱਚ 24 ਅੱਖਰਾਂ ਵੀ, ਔਰ ਇਹਦੇ ਵਿੱਚ 34 ਅੱਖਰਾਂ ਵੀ, ਇਹਦੇ ਵਿੱਚ 36 ਅੱਖਰਾਂ ਵੀ, ਇਹਦੇ 36 ਅੱਖਰ ਹੈ। 36 ਅੱਖਰੀ ਵੀ ਗਾਇਤਰੀ ਹੈ, 24 ਅੱਖਰੀ ਵੀ ਗਾਇਤਰੀ। ਜਾਪ ਸਾਹਿਬ ਦੇ ਅੰਦਰ ਕਾਲੀ ਤਰ ਪਾਠ ਨੇ 24 ਅੱਖਰੀ ਗਾਇਤਰੀ ਉਚਾਰਨ ਕੀਤੀ। ਮੇਰਾ ਵੀਰ ਕੋਈ ਦੱਸ ਸਕਦਾ ਆਪਾਂ ਇਸ ਪਾਸੇ ਤਵੱਜੋ ਬਹੁਤ ਘੱਟ ਦਿੰਦੇ, ਸੋ ਵਿਚਾਰ ਇਹ ਨਹੀਂ ਮੈਂ ਕਹਿੰਦਾ ਸੰਗਤ ਨੂੰ ਪ੍ਰੀਖਿਆ ਪਾਉਣਾ, ਸੰਗਤ ਗੁਰੂ ਰੂਪ ਹੁੰਦੀ ਹੈ, ਸਾਗਰ ਆਪ ਹੀ ਇਹਦੇ ਵਿੱਚ ਵਿਰਾਜਮਾਨ ਹਨ ਤੇ ਬਿਆੰਤ ਹੋ ਸਕਦਾ ਪਤਾ ਨੀ ਕਿਹੜਾ ਬ੍ਰਹਮ ਗਿਆਨੀ ਵੀ ਬੈਠਾ ਹੋਵੇ, ਸੰਗਤ ਨੂੰ ਪਰਚਾ ਨਹੀਂ ਕਦੇ ਵੀ ਪਾਇਆ ਜਾ ਸਕਦਾ। ਸਿਰਫ ਹਰ ਪ੍ਰਾਣੀ ਨੂੰ ਵਿਚਾਰ ਦੇਣ ਵਾਸਤੇ ਬੇਨਤੀ ਕਰਨੀ ਪੈਂਦੀ।
ਮੈਂ ਬੇਨਤੀ ਕਰ ਰਿਹਾ ਸੀ ਕਿ ਜਾਪ ਸਾਹਿਬ ਦੇ ਅੰਦਰ ਚੌਵੀ ਅੱਖਰੀ ਗਾਇਤਰੀ ਚਾਚਰੀ ਛੰਦ ਗੁਰਬਿੰਦੇ ਮਕੰਦੇ ਅਦਾਰੇ ਅਪਾਰੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਇਹਦੇ ਚੌਵੀ ਅੱਖਰ ਕਈ ਮੇਰੇ ਵੀਰ ਕਈ ਮਹਾਂਪੁਰਖ ਬਾਬਾ ਨਾਨਕ ਵਿੱਚ ਚਾਰੀ ਹੋਏ ਇਹ ਛਤਰੀ ਛਤੀ ਅੱਖਰੀ ਔਰ ਦਸਮ ਪਾਤਸ਼ਾਹ ਵੱਲੋਂ ਉਚਾਰਨ ਕੀਤੀ ਹੋਈ ਚੌਵੀ ਅੱਖਰੀ ਗਾਇਤਰੀ ਮੰਤਰ ਇਹਨਾਂ ਦੋਹਾਂ ਨੂੰ ਸਮਿਲਿਤ ਕਰਕੇ ਜਾਪ ਕਰਦੇ ਭਾਵ ਪਹਿਲਾਂ ਮੂਲ ਮੰਤਰ ਦਾ ਜਾਪ ਕਰਨਾ ਬਾਅਦ ਵਿੱਚ ਇਸ ਸ਼ਬਦ ਦਾ ਜਾਪ ਕਰਨ ਇਹਨਾਂ ਦਾ ਮਹਾਤਮ ਬਹੁਤ ਵੱਡਾ ਹੈ ਕਿਉਂਕਿ ਫਿਰ ਜਾਪ ਜੀ ਔਰ ਜਾਪ ਦੋਹਾਂ ਦੇ ਮੂਲ ਦਾ ਹੀ ਜਾਪ ਹੋ ਜਾਂਦਾ ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਬਿਆਨ ਗੰਭੀਰ ਵਿਚਾਰਾਂ ਹਨ ਇਹ ਸਾਰੀਆਂ ਵਿਚਾਰਾਂ ਪ੍ਰਾਪਤ ਕਦੋਂ ਹੁੰਦੀਆਂ ਜਦੋਂ ਆਪਾਂ ਸਾਧਗੁਰਾਂ ਦੇ ਚਰਨਾਂ ਵਿੱਚ ਜਾ ਕੇ ਬਾਣੀ ਦੀ ਵਿਆਖਿਆ ਸੁਣਾ ਆਜ ਲੋੜ ਹੈ ਕਥਾ ਵਾਰਤਾ ਦੀ ਵਿਚਾਰ ਦੀ ਬਾਲ ਕੇ ਤਾਂ ਹਮੇਸ਼ਾ ਹੀ ਲੋੜ ਰਹਿੰਦੀ ਕਥਾ ਵਾਲੇ ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਲਓ ਭਾਈ ਮਨੀ ਸਿੰਘ ਕੌਣ ਸਨ ਕਥਾ ਕਰਨ ਵਾਲੇ ਮਹਾਂਪੁਰਖ ਸਨ ਬਾਬਾ ਦੀਪ ਸਿੰਘ ਸਾਹਿਬ ਕੌਣ ਸਨ ਕਥਾ ਕਰਨ ਵਾਲੇ ਮਹਾਂਪੁਰਖ ਸਨ ਪੰਜਾਂ ਪਿਆਰਿਆਂ ਵਿੱਚ ਪੰਜੇ ਪਿਆਰੇ ਕੌਣ ਸਨ ਇਹ ਕਥਾ ਵਾਲੇ ਮਹਾਂਪੁਰਸ਼ਾਂ ਸਾਰੇ ਬਾਬਾ ਗੁਰਬਖਸ਼ ਜਿਹੜੇ ਅਕਾਲ ਪੁਰਖ ਦੇ ਪਿਛਲੇ ਪਾਸੇ ਸ਼ਹੀਦ ਹੋਏ ਅਬਦਾਲੀ 30,000 ਫੌਜ ਦਾ 30 ਸਿੰਘ ਲੈ ਕੇ ਮੁਕਾਬਲਾ ਕਰਦੇ ਹੋਏ ਕੌਣ ਸਨ ਕਥਾ ਵਾਲੇ ਮਹਾਂਪੁਰਖ ਨੇੜੇ ਕਥਾਕਰ ਨਹੀਂ ਸੀ ਨਾਲ ਆਤਮ ਗਿਆਨੀ ਸੀ ਗੱਜ ਕੇ ਬੋਲੋ ਸਾਧਨ ਆਤਮ ਗਿਆਨੀ ਸੀ ਕਈ ਵਾਰੀ ਇਨਸਾਨ ਅੱਖਰਾਂ ਦਾ ਗਿਆਨ ਪ੍ਰਾਪਤ ਕਰ ਲੈਂਦਾ ਲੇਕਿਨ ਬ੍ਰਹਮ ਦਾ ਗਿਆਨ ਪ੍ਰਾਪਤ ਨਹੀਂ ਕਰਦਾ ਬ੍ਰਹਮ ਦਾ ਗਿਆਨ ਪ੍ਰਾਪਤ ਇਹਨਾਂ ਅੱਖਰਾਂ ਦੀ ਸਹਾਇਤਾ ਵਾਲੇ ਹੁਣ ਕਿਉਂਕਿ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਦਾ ਅੱਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਯੋਗ ਬਖਾਣ ਜਿਹਨੇ ਲਿਖੇ ਦਿਲ ਕਰਨਾਜ ਜੇ ਪਰਮਾਏ ਤਿਰ ਤੇ ਬਾਜ ਜੇਤਾ ਕੀਤਾ ਦੇਤਾ ਨਾਓ ਬਹਿਣ ਆਵੇ ਨਾਨੀ ਕੋ ਥਾਓ ਇਸ ਕਰਕੇ ਪਿਆਰੇ ਜਿਹੜੇ ਅੱਖਰ ਆ ਨਾ ਇਹ ਅਕਲਮੀ ਅੱਖਰ ਹੈ ਇਹਨਾਂ ਅੱਖਰਾਂ ਨੂੰ ਕਿਸੇ ਮਨੁੱਖ ਨੇ ਨਹੀਂ ਪੈਦਾ ਕੀਤਾ ਇਹ ਵਾਹਿਗੁਰੂ ਵੱਲੋਂ ਪੈਦਾ ਹੋਏ ਇਹਨਾਂ ਨੂੰ ਵਾਹਿਗੁਰੂ ਨੇ ਪੈਦਾ ਕੀਤਾ ਸੋ ਇਸ ਕਰਕੇ ਪਿਆਰੀ ਸਾਹਿਬ ਸੰਤ ਜੀ ਮੂਲ ਮੰਤਰ ਦਾ ਜਾਪ ਕਰਨਾ ਗੁਰਮੰਤਰ ਦਾ ਜਾਪ ਕਰਨਾ ਬਹੁਤ ਵੱਡੀ ਵਿਚਾਰ ਕਈ ਮੇਰੇ ਵੀਰ ਇਸ ਤਰ੍ਹਾਂ ਦੇ ਸ਼ਾਂਤੀ ਪੈਦਾ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਾਹਿਗੁਰੂ ਮੰਤਰ ਨੇ ਜਾਇਆ ਇਹ ਸਿੱਖਾਂ ਨੇ ਆਪਣੇ ਆਪ ਹੀ ਬਣਾ ਲਿਆ ਗੱਲ ਕੀ ਬੋਲੋ ਸਾਧਨਾ ਸਿੱਖਾਂ ਨੇ ਆਪਣੇ ਆਪ ਬਣਾ ਲਿਆ ਬਾਹਰੋਂ ਲੋਕ ਜਿਹੜੇ ਬੜੇ ਭਾਰੀ ਭੁਲੇਖੇ ਚ ਗੁਰਸਿੱਖਾਂ ਨੂੰ ਨਿਸ਼ਾਦਿਤ ਕਰਨਾ ਚਾਹੁੰਦੇ ਆਪਣੇ ਮੰਤਰ ਜਿਹੜਾ ਉਹ ਤਾਂ ਇੰਨਾ ਹੀ ਆ ਵਾਹ ਵਾਹ ਸ਼ਾਹ ਗੁਰੂ ਗ੍ਰੰਥ ਕਿੰਨੀ ਜਗ੍ਹਾ ਆਉਂਦਾ ਅਸਲੀ ਜਿਹੜਾ ਗੁਰਮੰਤਰ ਹੈ ਨਾ ਉਹ ਵਾਹ ਗੁਰੂ ਸ਼ਬਦ ਨਾਲ ਸਿਮਰਤ ਕਿਉਂ ਕੀਤਾ ਜਿਹੜਾ ਵਾਹ ਅਚਾਰਕ ਰੂਪ ਹੈ ਨਾ ਗੁਰੂ ਤੋਂ ਬਿਨਾਂ ਪ੍ਰਗਟ ਨਹੀਂ ਹੁੰਦਾ ਵਾਹ ਨਿਰਗੁਣ ਦਾ ਪ੍ਰਤੀਕ ਹੈ ਗੁਰੂ ਸਰਗੁਣ ਦਾ ਪ੍ਰਤੀਕ ਭਾਵ ਨਿਰਗੁਣ ਔਰ ਸਰਗੁਣ ਦੋਹਾਂ ਦਾ ਜਾਪ ਸਾਧਗੁਰੂ ਬਾਬਾ ਨਾਨਕ ਨੇ ਅਕਤਰ ਕਰ ਦਿੱਤਾ ਭਾਈ ਗੁਰਦਾਸ ਨੇ ਆਪਣੇ ਢੰਗ ਨਾਲ ਵਿਚਾਰ ਕੀਤੀ ਕਿ ਚੌਹਾਂ ਯੁਗਾਂ ਦਾ ਜਾਪ ਅਕਤਰ ਕਰ ਦਿੱਤਾ ਜਿਵੇਂ ਇੱਕ ਪਾਣੀ ਦੇ ਨਾਲ ਕੋਈ ਨਜ਼ਾ ਨਹੀਂ ਨਾ ਬਣਦਾ ਕਬਾਂਜਾ ਨਹੀਂ ਨਾ ਬਣਦਾ ਚਾਰ ਚੀਜ਼ਾਂ ਖਿੰਡੀਆਂ ਹੋਣ ਉਹਨਾਂ ਵਿੱਚ ਉਹਨਾਂ ਬਾਲ ਨਹੀਂ ਹੁੰਦਾ ਜੇ ਚਾਰ ਚੀਜ਼ਾਂ ਨੂੰ ਅਕਤਰ ਕਰ ਦਿਓ ਉਹਨਾਂ ਵਿੱਚ ਬੜੀ ਭਾਰੀ ਸ਼ਕਤੀ ਆ ਜਾਂਦੀ ਚੌਹਾਂ ਯੁਗਾਂ ਦਾ ਇੱਕ ਇੱਕ ਅੱਖਰ ਜਿਹੜਾ ਸੀ ਨਾ ਸ਼ਕਤੀ ਦਾ ਦਿੰਦਾ ਸੀ ਪੂਰੀ ਨਹੀਂ ਸੋ ਸਾਧਗੁਰਾਂ ਨੇ ਇਹ ਚੌਹਾਂ ਯੁਗਾਂ ਦਾ ਜਿਹੜਾ ਯਾਪ ਹੈ ਇਹਨੂੰ ਅਕਤਰ ਕਰਤਾ ਬਾਬਾ ਵਾਸਦੇਵ ਸਤਿਯੁਗ ਦਾ ਹਾਰ ਹਰੀ ਤ੍ਰੇਤੇ ਦਾ ਗੱਗਾ ਗੋਬਿੰਦ ਦੁਆਪਰ ਰਾਮ ਕਲਯੁਗ ਦਾ ਚਾਰੇ ਅੱਖਰਾਂ ਨੂੰ ਮੇਲ ਕਰਕੇ ਵਾਹਿਗੁਰੂ ਮੰਤਰ ਜਿਹੜਾ ਇਹ ਬਣਾਇਆ ਕਿਉਂਕਿ ਉਹਨਾਂ ਨੇ ਲਿਖਿਆ ਵੇਦ ਕਤੇਵ ਅਗੋਚਰਾ ਵਾਹਿਗੁਰੂ ਪਾੜ ਮੰਤਰ ਬਣਾਇਆ ਇਹ ਵੇਦਾਂ ਔਰ ਕਤੇਵਾਂ ਨੂੰ ਅਗੋਚਰ ਮੰਤਰ ਚਾਰੇ ਮੁਕਤੀਆਂ ਨੂੰ ਦੇਣੇ ਵਾਲਾ ਚਾਰੇ ਮਹਾਂਪੁਰਖਾਂ ਦੇ ਗਿਆਨ ਨੂੰ ਪੈਦਾ ਕਰਨ ਵਾਲਾ ਚਾਰੇ ਦੇਸ਼ਾਂ ਵਿੱਚ
ਰੱਖਿਆ ਕਰਨ ਵਾਲਾ। ਸੋ ਜੋ ਪ੍ਰਕਾਸ਼ ਦੇ ਅੰਦਰ ਇਹਦੀ ਵਿਆਖਿਆ ਆਪ ਕਲਗੀਧਰ ਪਾਤਸ਼ਾਹ ਨੇ ਕੀਤੀ। ਅੱਜ ਮੇਰੇ ਵੀਰ ਕਈ ਕਹਿੰਦੇ ਜੋ ਪ੍ਰਕਾਸ਼ ਗੁਰੂ ਸਾਹਿਬ ਦੀ ਬਾਣੀ ਨੇ, ਚਲੋ ਇਹਨਾਂ ਦਾ ਕਹਿਣਾ ਮੰਨ ਲੈਂਦੇ ਬਾਣੀ ਨੇ, ਤੇ ਜਦੋਂ ਆਪਾਂ ਲੋਕ ਚਾਹੁੰਦੇ ਹਾਂ ਖਾਸ ਦਾ ਰੂਪ ਹੈ, ਖਾਸ ਖਾਸ ਦੇ ਮੈਂ ਕਰੋ ਨਿਵਾਸ, ਇਹ ਪੰਕਤੀਆਂ ਕਿੱਥੋਂ ਹਟਾਈਆਂ? ਖਾਸ ਦਾ ਆਪਾਂ ਸਿੱਧ ਕਿਵੇਂ ਕਰੋਂਗੇ? ਹੁਣ ਜੇ ਖਾਸ ਦਾ ਪਾਠ ਦਾ ਇਸਤੇਮਾਲ ਜਨਮ ਸਾਖੀ ਚ ਬਾਬਾ ਨਾਨਕ ਨੇ ਵੀ ਕੀਤਾ। ਕਈ ਕਹਿੰਦੇ ਜਿਹੜੀਆਂ ਪੰਕਤੀਆਂ ਬੋਤਾ ਨੇ ਆਚਾਰੀਆਂ, ਰਾਜ ਕਰੇਗਾ ਖਾਲਸਾ ਆਗੀ ਰਹਿਣ ਗੋਏ, ਨਹਿ ਰੋਕਣ ਦੀ ਨਾਲ ਆਪਣੇ ਗੋਸ਼ਟੀ ਹੋਈ ਹੈ ਨਾ ਬੱਕੇ ਬੰਦੀ ਨੇ, ਉੱਥੇ ਮਹਾਰਾਜ ਨੇ ਆਚਾਰੀ। ਔਰ ਜਿਹੜੀ ਪ੍ਰਾਰਥਨ ਭਾਈ ਬਾਲੇ ਦੀ ਜਨਮ ਸਾਖੀ, ਉਹਦੇ ਚ ਜੁਗਾਵਲੀ ਨਾਮ ਦਾ ਇੱਕ ਕਾਂਡ ਆਉਂਦਾ, ਉਹਦੇ ਚ ਵਾਹਿਗੁਰੂ ਸ਼ਬਦ ਨੂੰ ਪੈਦਾ ਕਰਨ ਲਈ ਇੱਕ ਇੱਕ ਅੱਖਰ ਦੇ ਉੱਪਰ ਬਾਬਾ ਨਾਨਕ ਨੇ ਜਿਵੇਂ 96 ਯੁਗ ਤਪੱਸਿਆ ਕੀਤੀ ਹੈ ਸਾਰਾ ਵਿਸਥਾਰ ਦਿੱਤਾ ਗਿਆ। ਹੁਣ ਤਾਂ ਜਿਹੜੀਆਂ ਨਵੀਆਂ ਜਨਮ ਸਾਖੀਆਂ ਪ੍ਰੈਸਾਂ ਵਾਲੇ ਬਣਾਉਂਦੇ, ਪਤਾ ਨੀ ਇਹਨਾਂ ਲੋਕਾਂ ਦੀ ਬੁੱਧ ਕਿਉਂ ਭ੍ਰਿਸ਼ਟ ਹੋਈ ਜਾਂਦੀ ਹੈ, ਪ੍ਰਾਪਤ ਜਨਮ ਸਾਖੀ ਵਾਲੇ ਦੀ ਕਾਂਡ ਨੀ ਦੂਰ ਕਰ ਸਕਦੇ, ਉਹ ਬਦਲੀ ਹੀ ਜਾ ਰਹੇ। ਕਈ ਮੈਂ ਜਨਮ ਸਾਖੀਆਂ ਦੇਖੀਆਂ, ਉਹ ਚ ਮੱਕੇ ਮੇਰੇ ਦੀ ਗੋਸ਼ਟੇ ਕੱਢ ਦਿੱਤੀ। ਗੋਸ਼ਟਾਂ ਕਿੰਨੀਆਂ ਭਲਾ ਜਨਮ ਸਾਖੀ ਚ? ਮੱਕੇ ਮੇਰੇ ਦੀ ਗੋਸ਼ਟ, ਸਿਰ ਗੋਸ਼ਟ, ਅਜਿਹੇ ਰੰਧਾਵੇ ਦੀ ਗੋਸ਼ਟ, ਗੱਜ ਕੇ ਬੋਲੋ ਸਾਧ। ਜਿਵੇਂ ਸ਼ਾਹ ਪੂਰਨ ਤੇ ਮੋਗ ਮਾਰਗ ਗ੍ਰੰਥ ਭਾਈ ਮਨੀ ਸਿੰਘ ਦੀ ਬੇਨਤੀ ਤੋਂ ਦਸਮ ਪਾਤਸ਼ਾਹ ਸ਼ਬਦਾਂ ਦੇ ਮਹਾਤਮਾ ਦਰਸਾਏ ਸਨ, ਜਿਹੜਾ ਮੋਗ ਮਾਰਗ ਕਿਤੇ ਕਿਤੇ ਮਹਾਤਮਾ ਗੁਣਦਾ ਦੁੱਧ ਸ਼ਾਹ ਪੂਰਨ ਆ ਗਿਆ ਬਰਸਾਲਿਆਂ ਦੇ ਹੱਥ, ਇਹਦੀ ਕੋਈ ਦੇ ਵਿੱਚ ਹੀ ਰਹਿਣਾ ਨਹੀਂ ਦਿੱਤੀ। ਵਿਧੀ ਮਰਜ਼ਾ ਦਾ ਸ਼ਬਦ ਲਿਖਤੇ ਮਰਜ਼ਾਦਾ ਕੋਈ ਨਹੀਂ ਰਹਿਣ ਦਿੱਤੀ, ਵਿਧੀ ਕੋਈ ਨਹੀਂ ਰਹਿਣ ਦਿੱਤੀ। ਇਹ ਸਾਦਾ ਸੌਦਾ ਬਣਾਈ ਜਾਂਦੇ। ਸੋ ਇਸੇ ਪ੍ਰਕਾਰ ਸਾਧਗੁਰੂ ਗ੍ਰੰਥ ਦਸਮ ਪਾਤਸ਼ਾਹ ਦੀ ਆਪਣੀ ਰਚਨਾ, ਔਰ ਦਸਮ ਗ੍ਰੰਥ ਉਹਨਾਂ ਦੀ ਆਪਣੀ ਰਚਨਾ। ਜੇ ਦਸਮ ਗ੍ਰੰਥ ਉਹਨਾਂ ਦੀ ਰਚਨਾ ਨਹੀਂ ਬਣਾਉਂਦੇ, ਜਿਹੜੀਆਂ ਪੰਜ ਬਾਣੀਆਂ ਆਪਾਂ ਰੋਜ਼ ਪੜ੍ਹਦੇ ਹਾਂ, ਪੰਜ ਪਹਿਲੇ ਅੰਮ੍ਰਿਤ ਤਿਆਰ ਕਰਦੇ, ਜਾਪ ਤਪ ਕਿਹਦੇ ਵਿੱਚੋਂ ਆ, ਸਵੱਈਏ ਕਿਹਦੇ ਵਿੱਚੋਂ ਹਨ, ਚੌਥ ਕਿਹਦੇ ਵਿੱਚੋਂ ਆ, ਤਿੰਨ ਬਾਣੀਆਂ ਦਸਮ ਗ੍ਰੰਥ ਦੀਆਂ, ਤੇ ਫੇਰ ਕਹਿੰਦੇ ਦਸਮ ਗ੍ਰੰਥ ਗੁਰੂ ਦੀ ਬਾਣੀ ਨੇ, ਤੇ ਬਹੁਤ ਇਹਨਾਂ ਦੀ ਭ੍ਰਿਸ਼ਟ ਹੋ ਕੇ ਹੋਰ ਹੋਇਆ ਕੀ ਆ? ਦਸਮ ਗ੍ਰੰਥ ਦੀਆਂ ਤਿੰਨ ਬਾਣੀਆਂ, ਪੰਜ ਬਾਣੀਆਂ ਆਪਾਂ ਰੋਜ਼ ਪੜ੍ਹ ਰਹੇ ਹਾਂ, ਤੇ ਫੇਰ ਇਹ ਜਿਹੜੇ ਖਰੜ ਗਿਆਨੀ ਹੈ ਤਾਂ ਪ੍ਰਚਾਰ ਕਿਉਂ ਕਰਦੇ? ਲੋਕਾਂ ਨੂੰ ਕਿਵੇਂ ਨਿਸ਼ਾਦ ਕਰੀ ਜਾ ਰਹੇ? ਸਾਧਗੁਰਾਂ ਦੀ ਮਹਾਨ ਰਚਨਾ, ਸਾਧਗੁਰਾਂ ਦੀ ਮਹਾਨ ਕਿਰਤ, ਉਹ ਕਲਮਾਂ ਅੱਜ ਵੀ ਪੌਂਡਾ ਸਾਹਿਬ ਵਜੂਦ ਪਈ ਹੈ, ਉੱਥੇ ਬਾਹਰ ਸਾਢੇ 3,000 ਰਾਜੇ, ਇਸ ਇਲਾਕੇ ਵਿੱਚ ਭਗਾਣੀ ਦਾ ਯੁੱਧ ਵੀ ਹੋਇਆ, ਪਹਿਲਾ ਯੁੱਧ ਕਾਲੀਆਂ ਵਾਲੇ ਪਾਤਸ਼ਾਹ ਨੇ 21 ਯੁੱਧ ਲੜੇ ਹੈ, 21 ਯੁੱਧਾਂ ਵਿੱਚ ਜਿੱਤ ਪ੍ਰਾਪਤ ਕੀਤੀ। 10,000 ਛੰਦ ਸੱਚੇ ਪਾਤਸ਼ਾਹ ਨੇ ਕਿੱਥੇ ਆਚਰਨ ਕੀਤਾ? ਉਹ ਕਲਮਾਂ ਵਜੂਦ ਹੈ ਜਿਹਦੇ ਨਾਲ ਮਹਾਰਾਜ ਬਾਣੀ ਲਿਖਦੇ ਹੈ, ਗੱਜ ਕੇ ਬੋਲੋ ਸਾਧਨਾ। ਭਾਵ ਕਿੱਥੇ ਕਵੀ ਦਰਬਾਰ ਵੀ ਹੁੰਦਾ ਹੈ, ਕਵੀਆਂ ਨੇ ਬੇਨਤੀ ਕੀਤੀ ਮਹਾਰਾਜ ਇਹ ਜਾਣਾ ਤਾਂ ਬਚਨੇ ਨੀ ਸੁਣ ਦਿੰਦੀ ਕੋਈ, ਸੱਚੇ ਪਾਤਸ਼ਾਹ ਕਹਿਣ ਲੱਗੇ ਆ ਸੂਰਜ ਦੀ ਪੁੱਤਰੀ ਜਲਣਾ ਤੇਰੇ ਵਿੱਚ ਇਸ਼ਨਾਨ ਕਰਨ ਜਾਣ ਨੇੜੇ ਨੀ ਆਉਂਦਾ, ਰੌਲਾ ਪਾ। ਪਿੱਛੇ ਵੀ ਬੋਲਦੀ ਆਉਂਦੀ ਹੈ ਜਿੱਥੇ ਸਾਗਰ ਸੱਚੇ ਪਾਤਸ਼ਾਹ ਦਬਾਉਣ ਲਈ ਬੈਠੇ ਸਨ, ਖਰਗੋਸ਼ ਗਾਂ ਜਾ ਕੇ ਫੇਰ ਰੌਲਾ ਪਾ ਲਈ, ਜਿਹਨੂੰ ਨਹੀਂ ਕੀਤੀਆਂ ਜਾ ਕੇ ਦਰਸ਼ਨ ਕਰੋ। ਆਜ ਤੱਕ ਉਹ ਦਰਿਆ ਨੇ ਮਹਾਰਾਜ ਦਾ ਬਚਨ ਮੰਨਿਆ, ਪਾਤਸ਼ਾਹ ਜਵਾਬੀ ਨਾਮ ਨੇ ਪੰਜਾ ਲਾਇਆ, ਹਾਲੇ ਵੀ ਧਾਰ ਹੈ, ਮਹਾਨਪੁਰਖ ਲੋਕਾਂ ਨੇ ਕਿੰਨੇ ਯਤਨ ਕੀਤੇ ਹੈ, ਕਿਹਨੂੰ ਦੇਵਤਿਆਂ ਦੇ ਨਾਲ ਸ਼ੈਲੀਆਂ ਦਾ ਥੋੜੇ ਦਾ ਵੱਢ ਲਈਏ ਭੰਨ ਲਈਏ, ਪਰ ਉਹਨੇ ਪੰਜਾ ਨਿਕਲ ਆਇਆ। ਸੰਤ ਬਾਬਾ ਅਨੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਮੂਹਰੇ ਪ੍ਰਕਾਸ਼ ਕੀਤਾ, ਬਾਬੇ ਨਾਨਕ ਦਾ ਪੰਜਾ ਆਸ਼ੀਰਵਾਦ ਦੇ ਰਿਹਾ, ਕੱਜ ਕੇ ਬੋਲੋ ਦਾ ਇਹ ਖੂਨੀ ਪੰਜਾ ਨਹੀਂ, ਇਹ ਆਸ਼ੀਰਵਾਦ ਦਾ ਪੰਜਾ। ਫਿਰ ਬੱਚਾ ਪਾਵੇ ਬੁੱਢਾ ਪਾਵੇ ਔਰਤ ਪਾਵੇ ਸਾਰਿਆਂ ਨੇ ਦੇਖ ਲਿਆ, ਦੇਖ ਲਓ ਮਹਾਰਾਜ ਦੀ ਕਲਾ। ਇਹ ਕਰਾਮਾਤ ਨੂੰ ਕੌਣ ਖਤਮ ਕਰ ਸਕਦਾ? ਆ ਕੇ ਜੁੱਝ ਗਿਆਨੀ ਪ੍ਰਚਾਰ ਕਰਦੇ ਆ ਕਿ ਗੁਰੂ ਮਹਾਰਾਜ ਵਿੱਚ ਕੋਈ ਕਰਾਮਾਤ ਨਹੀਂ, ਤੇ ਪੰਜਾ ਬਿਨੇ ਕਰਮ ਵਾਸਤੇ ਲੱਗ ਗਿਆ। ਘੋੜੇ ਨੇ ਪਾੜ ਮਾਰ ਕੇ ਪਹਾੜ ਚੋਂ ਪਾਣੀ ਕੱਢਦਾ ਬਿਨਾਂ ਕਰਮ ਵਾਸਤੇ ਨਿਕਲਿਆ। ਬਾਦ ਦੇ ਪੱਟੇ ਦੇ ਪਾੜ ਮਾਰ ਕੇ ਪੱਠਾ ਠੰਡਾ ਹੋ ਗਿਆ। ਅੱਜ ਤੇ ਪਾੜ ਦੱਬੇ ਬਿਨਾਂ ਕਰਮ ਵਾਸਤੇ ਹੋ ਗਏ। ਔਰ ਨਾਨਕੀ ਦੇ ਸਾਧਨ ਚਰਨ ਤੋਂ ਆ ਕੇ ਪਾਣੀ ਦਾ ਚਸ਼ਮਾ ਪ੍ਰਾਪਤ ਬਿਨਾਂ ਕਰਮ ਵਾਸਤੇ ਹੋ ਗਏ। ਪੰਜਾਂ ਸਿੰਘਾਂ ਦੇ ਤੀਰ ਝਟਕਾ ਕਰਕੇ ਦੇਵ ਤਰਜੀਤ ਕੀਤਾ ਬਿਨਾਂ ਕਰਮ ਵਾਸਤੇ ਹੋ ਗਏ। ਕਰਮਾਤ ਕਹਿਰ ਕਿਹੜੀ ਜੜੀ ਕਿਸੇ ਨੂੰ ਖਰਾਬ ਦੇਣ ਵਿੱਚ ਵਰਤੀ ਜਾਂਦੀ, ਜਿਹੜੀ ਕਰਮਾਤ ਕਿਸੇ ਦੀ ਸ਼ਰਧਾ ਬਣਾਉਣ ਨੂੰ ਭਲਾ ਕਰਨ ਲਈ ਵਰਤੀ ਜਾਏ ਉਹ ਕਰਮਾਤ ਕਦੀ ਕਹਿਰ ਨਹੀਂ ਹੁੰਦੀ। ਕਰਮਾਤ ਤਾਂ ਗੁਰੂ ਨਾਨਕ ਦੇ ਕੁੱਤਿਆਂ ਵਿੱਚ ਵੀ ਜਦੋਂ ਗੁਰੂ ਅੰਗਦ ਦੇਵ ਨੂੰ ਗੱਦੀ ਦਿੱਤੀ, ਮਾਤਾ ਤਿਲਕਣੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਤੇਰੇ ਸਾਹਿਬਜ਼ਾਦੇ ਗੱਦੀ ਦੇਤੀ ਦਾਸ ਸੇਵਕ ਨੂੰ ਇਹਨਾਂ ਨੂੰ ਕੌਣ ਮੰਨੇਗਾ। ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰਦਾ ਗੱਦੀ ਦਾ ਲੱਗ ਗਿਆ ਦਾਸ, ਕਰਮ ਮਾਤਾ ਇਹਨਾਂ ਚ ਵੀ ਰਹਿਣਗੀਆਂ ਗੁਰੂ ਕੇ ਪੁੱਤਿਆਂ ਚ ਵੀ ਵਰਤਣਗੀਆਂ। ਦੇਖੋ ਦੋਨੋਂ ਭਰਾ ਸੰਦੇਹ ਗਏ, ਬਾਬਾ ਸ੍ਰੀ ਚੰਦ ਜੀ ਔਰ ਬਾਬਾ ਲਕਸ਼ਮੀ ਦਾਸ ਜੀ। ਅੱਜ ਮੇਰੇ ਵੀਰ ਕਈ ਵਾਰੀ ਕਹਿ ਦਿੰਦੇ ਹੈ ਬਾਬਾ ਨਾਨਕ ਗ੍ਰਹਿਸਤੀ ਸਨ, ਗ੍ਰਹਿਸਤੀ ਹੁੰਦਾ ਕੌਣ ਹੈ ਜਿਹੜਾ ਮੋਹ ਮਾਮਲਾ ਚ ਗ੍ਰਸਤਿਆ ਹੋਵੇ। ਬਾਬਾ ਨਾਨਕ ਮੋਹ ਮਾਮਲਾ ਚ ਗ੍ਰਸਤੇ ਹੋਏ ਸਨ, ਉਹ ਲੋਕਾਂ ਗ੍ਰਸਤਿਆਂ ਨੂੰ ਕੱਢਣ ਵਾਸਤੇ ਆਏ ਸਨ। ਸੋਚਣਾ ਚਾਹੀਦਾ ਚਲੋ ਬਾਬੇ ਨਾਨਕ ਦਾ ਕੇ ਬਣੋ ਗ੍ਰਹਿਸਤੀ, ਉਹਨਾਂ ਨੇ ਵੱਡਾ ਪੁੱਤ ਬਣਾਇਆ ਸਾਧ ਤੇ ਛੋਟਾ ਬਣਾਇਆ ਗ੍ਰਹਿਸਤੀ, ਤੁਹਾਡੇ ਕਿਹੜੇ ਬਹਿਨੇ ਕਿਹੜੇ ਪੰਜ ਕਿੰਨੇ ਸਾਧ ਬਣਾਏ ਜਿਹੜੇ ਹੈ ਨੀ ਉਹਨੂੰ ਮੈਂ ਕਹਿ ਨੀ ਸਕਦਾ। ਚਲੋ ਬਾਬੇ ਨਾਨਕ ਦੀ ਲੀਹ ਤੇ ਇੱਕ ਪੁੱਤਰ ਬਣਾਇਆ ਸਾਧ ਬੜਾ, ਛੋਟਾ ਬਣਾਇਆ ਗ੍ਰਹਿਸਤੀ, ਬੜਾ ਆਇਆ ਬਾਲ ਜਲਦੀ, ਸਾਧ ਨੇ ਛੋਟਾ ਖੇਲਦਾ ਸਤਿਕਾਰ ਗ੍ਰਹਿਸਤੀ ਦੇ ਉੱਤੇ ਰੱਖਿਆ ਸਾਧ ਦਾ ਅੰਗਤ। ਕਹਿਣ ਲੱਗਾ ਬਾਬਾ ਸ੍ਰੀ ਚੰਦ ਸਤਿਕਾਰ ਖੇਲਦਾ ਜੀਵਾਂ ਮਾਰਦਾ ਦੇਖਾ ਜਾਣਾ ਪਏਗਾ। ਕਹਿੰਦੇ ਲਓ ਭਰਾ ਜੀ, ਉਦੋਂ ਕਾਂਸ਼ੀਆਂ ਨੇ ਪੁੱਛਾ ਫੜ ਕੇ ਅੜਾਤੇ ਔਰ ਕਹਿੰਦੇ ਲੇਖਾ ਦੇਣਾ ਘੋੜੇ ਤੇ ਆਪ ਹੀ ਸਵਾਰ ਹੋਏ ਮਾਤਾ ਜੀ ਨੂੰ ਅਤੇ ਆਪਣੇ ਛੋਟੇ ਬੱਚੇ ਧਾਰਨ ਚੰਦ ਨੂੰ ਆਕਾਸ਼ ਵੱਲ ਉੱਡ ਤੁਰੇ। ਬਾਬਾ ਸ੍ਰੀ ਚੰਦ ਜੀ ਨੂੰ ਭਾਈ ਕਮਲੀਆ ਜੀ ਨੇ ਫਿਰ ਬਾਬੇ ਨਾਨਕ ਬੈਠਿਆ ਬੇਨਤੀ ਕੀਤੀ, ਮਹਾਰਾਜ ਆਪਣੇ ਬਾਲ ਜਲਦੀ ਰਹਿਣਾ, ਛੋਟੇ ਭਾਈ ਪਰਿਵਾਰ ਮੇਰੇ ਚਲੇ ਗਏ ਸਤਖੰਡ ਨੂੰ ਤੇ ਗੁਰੂ ਨਾਨਕ ਦੀ ਆਸ ਦੁਨੀਆਂ ਤੇ ਨਿਸ਼ਾਨ ਨਹੀਂ ਰਹੇਗਾ, ਆਪ ਕਿਰਪਾ ਕਰੋ। ਕਹਿੰਦੇ ਕਿੱਥੇ ਕਹਿੰਦੇ ਜਾ ਰਹੇ ਤੇ 16 ਯੋਜਨ ਬਾਂਹ ਵਧਾ ਕੇ ਆਪਣੇ ਭਤੀਜੇ ਨੂੰ ਲਾ ਲਿਆ ਤੇ ਬੂਠਾ ਚੜਾ ਕੇ ਵੀ ਪਾਲਣ ਕਰਦੇ ਰਹੇ। ਗੱਜ ਕੇ ਬੋਲੋ ਸਾਧਨਾ ਤੇ ਬਾਬਾ ਸ੍ਰੀ ਚੰਦ ਜੀ ਸੰਦੇਹ ਸਾਧ ਵੀ ਸੰਦੇਹ ਗ੍ਰਹਿਸਤੀ ਵੀ ਸੰਦੇਹ, ਚਲੋ ਬਣੋ ਬਾਬੇ ਨਾ ਕਰਦੇ ਗ੍ਰਹਿਸਤੀ, ਇਹੋ ਜਿਹਾ ਗ੍ਰਹਿਸਤੀ ਨਾ ਬਣੋ ਕਿ ਸ਼ਰਾਬਾਂ ਪੀ ਲਈਆਂ, ਮੀਟ ਖਾ ਲੈ, ਸਿਰਮੇ ਦੇਖ ਲੈ ਅਤੇ ਬਾਬਾ ਵਿੱਚ ਘੁੰਮ ਲਿਆ ਅਤੇ ਬਿਨਾ ਚਾਦੀ ਦੇ ਘੁੰਗਰੂ ਬਣ ਕੇ ਪੈਰਾਂ ਨਾਲ ਕਰ ਲਿਆ
ਗ੍ਰਹਿਸਤੀ ਬੋਲੇ ਨਾ। ਸੱਚੇ ਪਾਤਸ਼ਾਹ ਕਹਿੰਦੇ ਆਜ ਜਗਤ ਦੀ ਫਲਾਣੀ ਦੇ ਚਲੇ ਗਏ, ਜੋ ਦੇਸ਼ ਵੇਖੇ ਉਹ ਵੇਖ ਕੇ ਰਾਜ ਕਰਨ ਦੱਸੇ। ਜਦੋਂ ਗਿਆ ਮਹਾਤਮਾ ਬੜੇ ਸ਼ਾਂਤ ਸਮਾਧੀ ਵਿੱਚ ਬੈਠੇ, ਗਾਲ ਵਿੱਚ ਸੋਨੇ ਦਾ ਹਾਰ ਪਾ ਗਿਆ, ਉੱਪਰ ਬੁਕਲਾ ਮਾਰ ਗਿਆ, ਜਿਹੜਾ ਸੋਨੇ ਦੀਆਂ ਤਾਰਾਂ ਕੱਢਿਆ ਹੋਇਆ ਮੋਤੀ ਜਿਹੇ ਚੜੇ ਹੋਏ। ਉਹ ਸੰਤ ਨੇ ਵੀ ਵੇਖਿਆ ਕਹਿਣ ਹਾਰ ਪਾਇਆ ਕਹਿੰਦੇ ਮੁਰਾ ਡਾਲੀ ਰੱਖੀ ਕਹਿੰਦੇ ਵਿਚਾਲਾ ਉੱਪਰ ਦਿੱਤਾ, ਆਪਣੇ ਆਨੰਦ ਭਾਈ ਚ ਬੈਠਾ ਕੋਈ ਲੇਸ ਛੇੜੇ ਅੱਖਾਂ ਇਹ ਪੁੱਟੀਆਂ। ਇਹਨੇ ਦੇ ਵਿੱਚ ਚੋਰ ਆਇਆ ਉਹਨੂੰ ਦੇਖਿਆ ਸ਼ਾਂਤ ਕਿਵੇਂ ਬੈਠਾ, ਜਿਹਦੇ ਰਾਹ ਵਾਲਾ ਦੇਖਿਆ ਸ਼ਾਂਤ ਆਪਣੇ ਆਪ ਜਮਾਤੇ ਗਲ ਹਾਰ ਲਾ ਲਿਆ ਵਿਚਾਲਾ ਲਾ ਲਿਆ ਦੂਰ ਜਿਹੜੀ ਉਹਨਾਂ ਦੀ ਡਾਲੀ ਸੀ ਚੁੱਕ ਕੇ ਸੁਣਦਾ ਆਇਆ ਰਾਹੇ ਤੇ। ਉਹਨੇ ਦੇਣ ਵਾਲੇ ਨੂੰ ਤੇ ਲੈ ਜਾਣ ਵਾਲੇ ਨੂੰ ਕੁਝ ਨਹੀਂ ਕਿਹਾ, ਆਪਣੇ ਆਨੰਦ ਵਿੱਚ ਲੀਨ ਰਿਹਾ। ਸੱਚੇ ਪਾਤਸ਼ਾਹ ਕਹਿੰਦੇ ਸਾਧ ਵਿਚਾਰਾ ਕੀ ਦੇਖਿਆ, ਕਹਿੰਦੇ ਜੇ ਤਪੱਸੀ ਦੇਖਿਆ ਐਸ ਰਾਜੇ ਨੂੰ ਵੀ ਭੇਟਾ ਪੂਜਾ ਕੀਤੀ, ਉਹਨੂੰ ਕੋਈ ਜੀਆ ਸਤਿਕਾਰ ਪਿਆਰ ਨਹੀਂ ਕੀਤਾ,
ਚੋਰ ਆ ਬੁਲਾ ਕੇ ਲੈ ਗਿਆ ਉਹਨੂੰ ਕੋਈ ਬੁਰਾ ਨਹੀਂ ਕਿਹਾ ਆਪਣੇ ਨਾਮ ਤੇ ਉਹਨੂੰ ਰੱਖਿਆ ਨਹੀਂ ਭੁੱਲਿਆ ਸੱਚੇ ਪਾਤਸ਼ਾਹ ਕਹਿੰਦੇ ਜਿਹਦਾ ਸਾਥ ਬਣਾ ਤੇ ਹੋ ਜਾ ਬਣ ਕਹਿੰਦੇ ਹੁਣ ਗਾਲ ਬਣਾਉਂਦੇ ਚੜ ਜਾ ਅੱਗੇ ਚਲੇ ਗਏ ਕੀ ਤੇਰਾ ਮੀਂਹ ਪੈ ਗਿਆ ਠੰਡ ਦਾ ਮੌਸਮ ਤੇ ਇੱਕ ਬ੍ਰਿਕਸ਼ ਦੇ ਉੱਤੇ ਕਬੂਤਰ ਤੇ ਕਬੂਤਰੀ ਰਹਿ ਨੀਚੇ ਇੱਕ ਮਹਾਤਮਾ ਪਾਲੇ ਦਾ ਸੁੰਗੜਿਆ ਹੋਇਆ ਫਕੀਰ ਸਮਝ ਲਓ ਜਾਂ ਕੋਈ ਹੋਰ ਪੁਰੇ ਸਮਝ ਲਓ ਵੈਸ਼ਾ ਜੀ ਥਰੂ ਥਰੂ ਕਰਿਆ ਕਬੂਤਰ ਕਬੂਤਰੀ ਵਿਚਾਰ ਕਰਦੇ ਭਾਵੇਂ ਆਪਾਂ ਪੰਛੀ ਹੈ ਗ੍ਰਹਿਸਤੀ ਹੈ ਘਰ ਆਏ ਅਤਿਥੀ ਦੀ ਸੇਵਾ ਕਰਨੀ ਚਾਹੀਦੀ ਹੈ ਆਪਣਾ ਫਰਜ਼ ਬਣਦਾ ਕਿਵੇਂ ਕਰੀਏ ਪਾਲੇ ਦਾ ਮਾਰਿਆ ਆਪਾਂ ਨੂੰ ਖਰਾਬ ਲੱਗੇਗਾ ਉਹ ਕਹਿਣ ਲੱਗਾ ਮੈਂ ਉਦਮ ਕਰਦਾ ਉਹ ਉੱਡਿਆ ਜਿੱਥੇ ਕਿਤੇ ਅੱਗ ਬਲਦੀ ਸੀ ਨਾ ਉੱਥੋਂ ਇੱਕ ਡੱਕਾ ਪਿਛਲੇ ਪਾਸ ਨੂੰ ਬਾਗਲਾ ਸੁਲਗਦਾ ਚੁੱਕ ਲਿਆ ਔਰ ਉਹਨੂੰ ਆਪਣਾ ਆਲਣਾ ਸਿੱਟਦਾ ਹੋਰ ਕੱਖਾਂ ਤੇ ਅੱਗ ਧੜਾ ਕੇ ਹੋਰ ਕੁਝ ਡੱਕੇ ਲਾ ਕੇ ਅੱਗ ਬਾਲੇ ਪਾਲਾ ਦੂਰ ਕੀਤਾ ਕਬੂਤਰ ਕਬੂਤਰੀ ਨੂੰ ਕਹਿੰਦਾ ਆਪਾਂ ਗ੍ਰਹਿਸਤੀ ਹੈ ਘਰੋਂ ਭੁੱਖਾ ਨੀ ਜਾਣਾ ਚਾਹੀਦਾ ਆਇਆ ਦਿੱਤੀ ਸੋ ਆਪਾਂ ਨੂੰ ਉਦਮ ਕਰਨਾ ਚਾਹੀਦਾ ਇਹ ਭੁੱਖ ਮਟਾਈ ਹੈ ਉਹ ਕਹਿਣ ਲੱਗੀ ਕਿਵੇਂ ਕਰੀਏ ਉਹ ਕਹਿੰਦਾ ਮੈਂ ਛੱਡ ਕੇ ਮਰ ਜਾਣਾ ਇਹ ਆਪਣੇ ਪੇਟ ਨੂੰ ਝੁਲਦਾ ਦੇ ਦੇਵੇਗਾ ਉਹ ਕਹਿਣ ਲੱਗੀ ਨੇ ਪਤੀ ਜੀ ਤੁਸੀਂ ਆਓ ਮੈਂ ਇਸਤਰੀ ਜਾਵਾਂ ਬਾਗ ਰੰਡੇਪੇ ਦਾ ਲੋਕ ਕੱਢਣਾ ਇਸਤਰੀ ਨੂੰ ਬੜਾ ਮਾੜਾ ਲੋਕ ਰੰਡੀ ਕਹਿੰਦੇ ਬੋਲੀ ਤਾਰਨੀ ਔਖੀ ਹੈ ਮੈਂ ਮਰਦੀ ਦੋਨੋਂ ਬਚਨ ਲਾਭ ਕਰਦੇ ਦੋਵਾਂ ਨੇ ਛਾਲ ਮਾਰਤੀ ਦੋਨੋਂ ਭੁੱਜ ਗਏ ਭਾਵੇਂ ਉਹਨੇ ਖਾਧਾ ਚਾਹੇ ਨਹੀਂ ਖਾਧਾ ਬਾਹਰ ਗ੍ਰਹਿਸਤੀ ਨਾਤੇ ਆਪਣੇ ਸਰੀਰ ਦੇ ਕੁਰਬਾਨੀ ਦੇਣ ਤੋਂ ਵੀ ਗ੍ਰਹਿ ਨਹੀਂ ਕੀਤਾ ਆਇਆ ਦਿੱਤੀ ਘਰੋਂ ਭੁੱਖਾ ਨਾ ਜਾਏ ਗੱਜ ਕੇ ਬੋਲੋ ਸਾਧ ਤੇ ਹੁਣ ਇਹਦੇ ਸਾਧ ਕਰਦੇ ਕੀ ਹੈ ਇਹ ਵਿਹਲੇ ਰਹਿੰਦੇ ਜਿਹੜੇ ਗੱਲਾਂ ਕਰਨ ਵਾਲੇ ਨੀ ਕਦੀ ਪਾਣੀ ਪਿਲਾਇਆ ਤੇ ਜਿਹੜੇ ਸਾਧੂ ਦੀ ਸੇਵਾ ਕਰਦੇ ਉਹਨੇ ਕਦੀ ਗੱਲ ਨੀ ਕੀਤੀ ਉਹ ਆਪਣਾ ਦਰਬਾਰ ਦਾਨ ਵੀ ਕਰ ਦਿੰਦੇ ਤੇ ਜਿਹੜੀ ਕਦੇ ਥੋਕਾ ਪਾਣੀ ਨੀ ਪਿਲਾਇਆ ਹੁੰਦਾ ਗੱਲਾਂ ਬਹੁਤੀਆਂ ਇਹ ਕਰਦੇ ਗੱਲਾਂ ਕਰਨ ਨੂੰ ਤਗੜੇ ਗੱਡੀਆਂ ਤੇ ਚੰਗੀਆਂ ਆਚਾਰੀ ਬੁਰੀਆਂ ਮਨੋ ਖੁਰਦਾ ਕਾਲੀਆਂ ਬਾਹਰੋਂ ਚਿੱਟ ਪਈਆਂ ਅਜੀਤਾਂ ਕਰੇ ਤਨਾਵੀਆਂ ਜੋ ਦੇਖਦਾ ਦਾਰ ਕੱਢਦੀਆਂ ਸੋ ਪਿਆਰੇ ਸਾਹ ਪੰਡਿਤ ਜੀ ਉਹ ਮਾਰ ਕੱਚੇ ਪਾਤਸ਼ਾਹ ਕੋਲ ਆਇਆ ਕਹਿੰਦੇ ਸੁਣਾ ਵੀ ਟਿੱਕਾ ਕੀ ਵੇਖਿਆ ਕਹਿੰਦੇ ਮਾਰਾ ਆ ਜਾ ਕੌਰ ਤੋਂ ਵੇਖਿਆ ਕਹਿੰਦੇ ਜੇ ਗ੍ਰਹਿਸਤੀ ਬਾਣ ਇਹੋ ਜਿਹਾ ਬਾਣ ਆਏ ਅਤਿਥੀ ਬਾਤ ਤੇ ਆਪਣਾ ਸਰਬਾਨ ਦਾਨ ਵੀ ਕਰਨਾ ਪਵੇ ਤੇ ਗ੍ਰਹਿਸਤੀ ਕਦੀ ਗ੍ਰਹਿ ਨਾ ਕਰੇ ਪੌਣ ਦਾਨ ਦਾ ਕਰੇ ਸਰੀਰ ਸੋ ਗਈ ਗੰਗਾ ਦਾ ਨੀਰ ਕਬੀਰ ਗ੍ਰਹਿਕਾਰ ਦਾ ਧਰਮ ਕਰ ਨਹੀਂ ਤਾਂ ਕਰਦਾ ਰਾਗ ਬੈਰਾਗੀ ਬੰਧਨ ਕਰਿਆ ਤਾਂ ਕੋ ਵੱਡੋ ਆਭਾਗ ਜੇ ਸਾਧ ਬਣ ਤਿਆਗੀ ਬਾਣ ਬੰਧਨਾ ਬਿਨਾ ਪੈ ਜੇ ਤੂੰ ਤਿਆਗੀ ਬਣ ਕੇ ਬੰਧਨਾ ਚ ਪੈਗਾ ਤੇ ਸਮਝਦਾ ਤੇਰੇ ਗੋਡੇ ਭਾਗ ਤੇ ਜੇ ਗ੍ਰਹਿਸਤੀ ਬਣਨਾ ਤੇ ਤੇਰੇ ਉਹ ਜਿਹੜਾ ਗ੍ਰਹਿਸਤੀ ਬਣ ਜਾਣਾ ਸੋ ਕਹਿਣ ਤੋਂ ਭਾਵ ਇਹ ਹੈ ਇਹ ਕਾਲੀਆਂ ਵਾਲੇ ਪਾਤਸ਼ਾਹ ਹੈ ਉਹ ਤੁਹਾਡੇ ਤੇ ਮੈਨੂੰ ਸਿੱਖਿਆ ਦਿੱਤੀ ਕਹਿਣ ਲੱਗਾ ਮਾਰਾ ਮੇਰੇ ਤੋਂ ਤਾਂ ਗ੍ਰਹਿਸਤੀ ਬਣਿਆ ਜਾਣਾ ਤੇ ਨਾ ਸਾਧ ਬਣਿਆ ਜਾਣਾ ਗੱਜ ਕੇ ਬੋਲੋ ਸਾਧ ਫਿਰ ਸਾਧ ਬਣਾਉਣਾ ਵੀ ਔਖਾ ਤੇ ਬਣਨਾ ਗ੍ਰਹਿਸਤੀ ਵੀ ਔਖਾ ਗ੍ਰਹਿਸਤੀ ਬਣਾਉਣਾ ਜਿਹੜਾ ਔਖਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਹਾਂਕਾਰ ਸਾਧਨਾ ਦੇਵੀ ਹੈ ਇੱਥੇ ਭਲਾ ਸਾਧ ਸ਼ਬਦ ਕਿਲੇ ਬਣਦੇ ਇਹ ਕਹਿੰਦੇ ਦਾਤਾਂ ਗੁਰੂਆਂ ਦੇ ਸਾਧ ਸ਼ਬਦ ਘਾਟਾ ਮੈਂ ਇਹਨਾਂ ਨੂੰ ਪੁੱਛਣਾ ਦਾਤਮ ਪਾਤਸ਼ਾਹ ਮੇਰੇ ਧਾਰਮ ਚਲਾਵਨ ਸਾਧ ਦਾ ਵਾਰਨ ਕੀ ਦਾਤਮ ਪਾਤਸ਼ਾਹ ਆਪਣੀ ਰੱਖਿਆ ਕਰ ਲਈ ਲਾਏ ਸੀ ਨੌ ਗੁਰੂਆਂ ਦੀ ਰੱਖਿਆ ਲਈ ਲਾਏ ਸੀ ਇੱਥੇ ਸਾਧ ਸ਼ਬਦ ਕਿਲੇ ਬਣਦੇ ਧਾਰਮ ਚਲਾਵਨ ਸਾਧ ਦਾ ਵਾਰਨ ਦੋਸ਼ ਕਰਵਨ ਕੋ ਮੂਲ ਆਪਾਰਨ ਜਾਈ ਕਾਜ ਰਾਮ ਜਨਮ ਸਮਝ ਲਿਓ ਸਾਧੂ ਦਾ ਮਨਮ ਇੱਥੇ ਰਾਮ ਸ਼ਬਦ ਕਿਲੇ ਬਣਦੇ ਹੈ ਜਿਹੜੇ ਗੁਰੂਆਂ ਦੇ ਸਾਧ ਸ਼ਬਦ ਵਰਤੇ ਗੁਰੂਆਂ ਦੀ ਬਰਾਦਰੀ ਕਰਦੇ ਗੁਰੂ ਇੱਕ ਸਾਗਰ ਹਨ ਸਾਧ ਉਹ ਸਾਗਰ ਦੀ ਇੱਕ ਲਹਿਰ ਹੈ ਗੁਰੂ ਤੇਜੀ ਕਰਕੇ ਇੱਕ ਖੈਨ ਵਿੱਚ ਬਿਆਨ ਪ੍ਰਾਂਤ ਪੈਦਾ ਕਰ ਲੈਂਦਾ ਪਰ ਗੁਰੂ ਨੂੰ ਪੈਦਾ ਕਰ ਲੈਂਦਾ ਇਹਨਾਂ ਲੋਕਾਂ ਨੂੰ ਇਹ ਨੀ ਪਤਾ ਕਿ ਸਾਧ ਕੀ ਹੁੰਦਾ ਤੇ ਗੁਰੂ ਕੀ ਹੁੰਦਾ ਗੱਜ ਕੇ ਬੋਲੋ ਸਾਧਨਾ ਗੱਲਾਂ ਕਰਨੀਆਂ ਸਿੱਖ ਲਈ ਹੈ ਗੁਰੂ ਦੀ ਮਹਾਨਤਾ ਵੀ ਜਾਣਦੇ ਨਾ ਕਿਤੇ ਮਹਾਤਮਾ ਦੀ ਸੰਗਤ ਕਰ ਰਹੇ ਨਾ ਵਿਦਵਾਨ ਦੀ ਕਰ ਰਹੇ ਸਿਰ ਚਾਰ ਕਰਾ ਬੈਠੋ ਵੇਖਦੇ ਚਾਰ ਉਧਰੋਂ ਕਹੀ ਕੀ ਕਹੀ ਘਾੜਾ ਭਾਨਪਤੀ ਨੇ ਆਨੰਦ ਮਾਚਾ ਜੋੜਾ ਸਦੇਸ਼ ਤੇ ਪੋਪਲ ਨੇ ਲੜਕੇ ਦਾ ਗੱਲਾਂ ਕਰਕੇ ਰੱਬ ਨੂੰ ਵਿਦਵਾਨ ਕਰਾਈ ਜਾਣਾ ਕਹਿੰਦੇ ਵਿਦਵਾਨ ਦੀ ਕਦੀ ਹਵਾ ਵੀ ਲਈ ਹੁੰਦੀ ਤੇ ਵਿਦਵਾਨ ਹੁੰਦੇ ਕੌਣ ਆ ਸਮਝੇ ਸ਼ਾਂਤ ਸ਼ਾਪ ਜਿਹੜਾ ਬਾਬਾ ਨਾਨਕ ਦੇ ਭਾਗ ਖੜੇ ਆ ਸ਼ਾਂਤ ਮਾਏ ਜਿਨ ਘਰ ਧਾਨ ਹਰ ਨਾਮ ਪਰਮਾਨ ਕਰੀ ਸੇ ਕੇ ਰਾਏ ਸਫਲ ਤਰ੍ਹਾਂ ਕੇ ਕਰਮਾਕੀ ਬਾਬਾ ਨਾਨਕ ਦੇ ਦਸੇ ਗੁਰੂ ਪਰਮਾਨੇ ਸੀ ਉਹਨਾਂ ਲੋਕਾਂ ਨੂੰ ਪ੍ਰਵਾਨ ਕਰਨ ਆਏ ਸਨ। ਕਦੀ ਵਿਚਾਰ ਕਰਿਆ ਕਰੋ ਸ਼ਾਂਤ ਆਨੰਦ ਹੈ ਅੰਤਰ ਰਾਹੀਂ ਸ਼ਾਂਤ ਹੋ ਗਿਆ ਮਹਾਂਪੁਰਖ ਆਨੰਦ ਕੌਣ ਹੋਇਆ ਭਲਾ ਆਨੰਦ ਹੈਗਾ ਵਾਹਿਗੁਰੂ ਸ਼ਾਂਤ ਦਾ ਤੇ ਆਨੰਦ ਦਾ ਭੇਦ ਨਹੀਂ ਬਾਬੇ ਆਨੰਦ ਨੂੰ ਸ਼ਾਂਤ ਕਰਾਂ ਤੇ ਆਨੰਦ ਕਿਹਨੂੰ ਕਰਾਂਗੇ ਬਾਣੀ ਵਿੱਚ ਵਿਚਾਰ ਕਰਿਆ ਕਰੋ ਕਰਾਈ ਸ਼ਾਂਤ ਹੈ ਜਾਨ ਹੈ ਸੇਵਕ ਹੈ ਭਗਤ ਹੈ ਗੁਰਸਿੱਖ ਹੈ ਸਿੰਘ ਹੈ ਔਰ ਇਹ ਸਾਰੇ ਸ਼ਬਦ ਪ੍ਰਿਆਇ ਵਾਚੀ ਹੈ ਇਹਨਾਂ ਦਾ ਕੋਈ ਅੰਤਰ ਨਹੀਂ ਕਿਸੇ ਮਹਾਰਾਜ ਜਾਨ ਕਹਿ ਦਿੰਦੇ ਕਿਸੇ ਨੇ ਸੇਵਕ ਕਹਿ ਦਿੰਦੇ ਕਿਸੇ ਨੇ ਭਗਤ ਕਹਿ ਦਿੰਦੇ ਹੈ ਕਿਸੇ ਸਾਧ ਕਹਿ ਦਿੰਦੇ ਕਿਸੇ ਸ਼ਾਂਤ ਕਹਿ ਦਿੰਦੇ ਹੈ ਕਿਸੇ ਗੁਰਨਾ ਕਹਿ ਦਿੰਦੇ ਇਹ ਸਾਰੇ ਸ਼ਬਦ ਪ੍ਰਿਆਇ ਵਾਚੀ ਸਾਧਗੁਰੂ ਦੀ ਤੁਲਤਾ ਕੋਈ ਬੰਦਾ ਕਿਵੇਂ ਕਰ ਸਕਦਾ ਹੈ ਉਹ ਆਪ ਨਿਰੰਕਾਰ ਪਰਮੇਸ਼ਰ ਹਨ ਆਕਾਰ ਪ੍ਰਥਾ ਇਹਨਾਂ ਸ਼ਬਦਾਂ ਨੂੰ ਥੋੜਾ ਗਾਈ ਨਾਲ ਵਿਚਾਰਿਆ ਕਰੋ ਸੋ ਸਾਧ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਸੀ ਕਿ ਬਾਬੇ ਨਾਨਕ ਦੇ ਦੋ ਸਾਹਿਬਜ਼ਾਦੇ ਸਨ ਇੱਕ ਸਥਾਨ ਬਣਾਇਆ ਗ੍ਰਹਿਸਥੀ ਬਣਾਇਆ ਆਜ ਕੋਈ ਗ੍ਰਹਿਸਥੀ ਮਾਤਾ ਨਾਲ ਰਾਹ ਖੜੀ ਕਰੇ ਪਰ ਨਾਮ ਦੇ ਬਾਬਾ ਨਾਨਕ ਗ੍ਰਹਿਸਥੀ ਤੁਸੀਂ ਆਪਣੇ ਪੁੱਤ ਨੂੰ ਰਾਹ ਬਣਾਉਣੇ ਹੈ ਜੇ ਤਾਂ ਆਪਣੇ ਘਰ ਆਗ ਲੱਗੇ ਫਿਰ ਤਾਂ ਇਹ ਆਗ ਤੇ ਦੂਏ ਦੇ ਲੱਗੇ ਬ੍ਰਹਮੰਡ ਦੂਏ ਦਾ ਪੁੱਤ ਸਾਧ ਹੋ ਜਾਏ ਤੇ ਬੜਾ ਸੌਖਾ ਆਪਣਾ ਪੁੱਤ ਆਂਦਰ ਦਾ ਵੱਢ ਕੇ ਰਾਹ ਬਣਾਉਣਾ ਪਏ ਪਤਾ ਫੇਲ ਲੱਗਦਾ ਗੱਲਾਂ ਗਾਲੀਆਂ ਬੜੀਆਂ ਸੱਚੀਆਂ ਹੁੰਦੀਆਂ ਆਪਣਾ ਪੁੱਤ ਸਾਧ ਬਣਾ ਕੇ ਬਤਾਓ ਨਾ ਫਿਰ ਤੁਹਾਨੂੰ ਮੰਨ ਲੈਣੇ ਕਿੱਡੇ ਕਿੱਡੇ ਆ ਗਈ ਹੈ ਪਰ ਗੁਰੂ ਨਾਨਕ ਦੇ ਸਿੱਖਾਂ ਦਾ ਧਿਆਨ ਪੜੇ ਸੱਚੇ ਪਾਤਸ਼ਾਹ ਹੈ ਗਰੀਬ ਦਾ ਘਰ ਹੈ ਬੀਬੀ ਲੱਗੀ ਰੋਟੀਆਂ ਪਕਾਉਣ ਬੱਚਾ ਵੀ ਛੋਟਾ ਤਲੂ ਦੇ ਵਿੱਚ ਪੈ ਕੇ ਝੁਲਸ ਗਿਆ ਖੜ ਗਿਆ ਮਰ ਗਿਆ ਬੀਬੀ ਨੇ ਇਹ ਕਿਹਾ ਕਿ ਚੰਗਾ ਬਾਬਾ ਆਨੰਦ ਤੂੰ ਆਇਆ ਮੇਰਾ ਪੁੱਤ ਮਾਰ ਦਿੱਤਾ ਉਵੇਂ ਭੋਜਨ ਬਣਾਉਂਦੀ ਹੈ ਚਾਬੀ ਫੜਦੀ ਔਰ ਮੰਜੇ ਤੇ ਬੱਚਾ ਪਾਰ ਉੱਤੇ ਫਿਰਦਾ ਚਾਦਰ ਭੋਜਨ ਤਿਆਰ ਕੀਤਾ ਪਾਤੀ ਨੂੰ ਬੁਲਾਇਆ ਕਿ ਸੱਚੇ ਬਾਦਸ਼ਾਹ ਨੂੰ ਆਤਮ ਬਚਾ ਹੱਥ ਸੁੱਚੇ ਕਰਾਂ ਤੌਜਾ ਨਾਲ ਲੈ ਕੇ ਅਤੇ ਲੰਗਰ ਛਕਾ ਸੱਚੇ ਬਾਦਸ਼ਾਹ ਜੀ ਨੂੰ ਰੰਗ ਰੰਗ ਭੇਟ ਜਿਹਦੇ ਵੱਲ ਲੰਗਰ ਛਕਾਉਣ ਲਈ ਤਿਆਰੀ ਕਰਨ ਲੱਗਾ ਜਲ ਧੋਣ ਵਾਲਾ ਤੇ ਦਰਮਤੀ ਕੱਢਦਾ ਤੇ ਪਰਨਾ ਲੈ ਕੇ ਆਇਆ ਸੱਚੇ ਪਾਤਸ਼ਾਹ ਤੁਹਾਡਾ ਬੱਚਾ ਖੇਡਣਾ ਮਾੜੇ ਬੱਚੇ ਬੱਚਿਆਂ ਨਾਲ ਖੇਡਣ ਚਲੇ ਜਾਂਦੇ ਆਪ ਲੰਗਰ ਛਕੋ ਸੱਚੇ ਪਾਤਸ਼ਾਹ ਜਾਤ ਕੋ ਬਾਲ ਨਹੀਂ ਆਉਂਦਾ ਆਪੀ ਲੰਗਰ ਨਹੀਂ ਛਕਣਾ ਸਾਰੇ ਘਰ ਸੁਣਾ ਚਲਾਉਣਾ ਸਾਡਾ ਵੀ ਚੇਤ ਨਹੀਂ ਬੱਚੇ ਬਿਨਾਂ ਲੱਗਾ ਬੜਾ ਪਿਆਰਾ ਹਰਨ ਪਿਆਰਾ ਸੀ ਕਹਿਣ ਲੱਗਾ ਮਹਾਰਾਜ ਉਹ ਕਿਤੇ ਦੂਰ ਚਲ ਗਿਆ ਹੁਣ ਮਹਾਰਾਜ ਕਹਿੰਦੇ ਉਹਨੂੰ ਬਾਜ ਮਾਰ ਉਹ ਛੇਤੀ ਆ ਜਾਵੇ ਕਹਿਣ ਲੱਗਾ ਮਹਾਰਾਜ ਜੀ ਦੂਰ ਪਹੁੰਚ ਗਿਆ ਮੇਰੀ ਬਾਜ ਨੀ ਉੱਥੇ ਪਹੁੰਚ ਗਈ ਸੱਚੇ ਬਾਜ ਕਹਿੰਦੇ ਸਾਡੀ ਤਾਂ ਪਹੁੰਚ ਜਾਂਦੀ ਹੈ ਮਹਾਰਾਜ ਕਹਿਣ ਲੱਗੇ ਕਾਕਾ ਆਪੀ ਤੇਰੇ ਗ੍ਰਹਿ ਆਏ ਤੇ ਤੂੰ ਭੱਜਾ ਵਿਹੜਾ ਛੱਡ ਕੇ ਕਿੱਥੇ ਚਲ ਗਈ ਹੈ ਕਹਿੰਦਾ ਮਹਾਰਾਜ ਮੈਂ ਤਾਂ ਸੁਤਾ ਹੈ ਸਾਧਨਾ ਵਾਹਿਗੁਰੂ ਕਹਿੰਦਾ ਉਹਨੇ ਉੱਠ ਕੇ ਆਇਆ ਗੱਜ ਕੇ ਬੋਲੋ ਸਾਧਨਾ ਇਹਨੂੰ ਕਹਿੰਦੇ ਬਾਬਾ ਨਾਨਕ ਇਹਨੂੰ ਕਹਿੰਦੇ ਬਾਬੇ ਨਾਨਕ ਦੇ ਸਿੱਖ ਤੇ ਸਾਡੇ ਚੁੱਪ ਜਿਹਾ ਕੰਡਾ ਅਸੀਂ ਸਾਰਾ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ ਰੱਬ ਦੀ ਗੁਰਬਾਣੀ ਦੀ ਲੈਣਾ ਇੰਨਾ ਚਿਰ ਗੁਰਦੁਆਰੇ ਜਾਂਦਾ ਹੈ ਤੇ ਮੈਨੂੰ ਕਿਹੜਾ ਗੁਰੂ ਗ੍ਰੰਥ ਸਾਹਿਬ ਨੇ ਮੁੰਡਾ ਦੇ ਦਿੱਤਾ ਗੱਜ ਕੇ ਬੋਲੋ ਸਾਧਨਾ ਮੈਨੂੰ ਵੀ ਉਦੋਂ ਕੀ ਮਿਲਿਆ ਮੇਰੀ ਕਿਹੜੀ ਬਿਮਾਰੀ ਅੱਗੇ ਬਥੇਰੀਆਂ ਸੋਮਣੀਆਂ ਪੜਦਾ ਆਇਆ ਫਿਰ ਮੇਰਾ ਕੀ ਕੀਤਾ ਐਨਾ ਚਿਰ ਮੈਂ ਜਾਪ ਜੀ ਪੜਦਾ ਆਇਆ ਕਈ ਆਪਣੇ ਚਾਦਰ ਦੇ ਮਾਂ ਦੀ ਕਾਮਨਾ ਨਾ ਪੂਰੀ ਹੋ ਗਏ ਤੇ ਗੁਰੂ ਦੀ ਸਿੱਖੀ ਨੂੰ ਤਿਆਗ ਦਿੰਦੇ ਕਹਿੰਦੇ ਮੈਂ ਐਨਾ ਚਿਰ ਪੜਦਾ ਆਇਆ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਕੀ ਦਿੱਤਾ ਮੈਂ ਰਾ ਕੇ ਕੀ ਕਰ ਰਹੀ ਹੈ ਇੱਕ ਵਾਰੀ ਅਕਾਲੀ ਫੁੱਲਾ ਨੂੰ ਕਿਸੇ ਨੇ ਕਿਹਾ ਸੀ ਨਾ ਕਹਿੰਦੇ ਜਥੇਦਾਰ ਵੀ ਆਪਣੀ ਸਿੱਖੀ ਲਾ ਲਓ ਬੇਲਣੇ ਚ ਪੀੜਿਆ ਭਾਵ ਰਜਾ ਦਿੱਤੀ ਮਾਨਵਤ ਨੂੰ ਅੰਮ੍ਰਿਤ ਚਾ ਕੇ ਕ੍ਰੀਤੀ ਕਰਨ ਵਾਲੇ ਨੂੰ ਕਿ ਰਾਜਾ ਅੰਮ੍ਰਿਤ ਵੀ ਮੋੜ ਮੁੜ ਕੇ ਕੋਈ ਅੰਮ੍ਰਿਤ ਚਾ ਕੇ ਇਹੋ ਜਿਹੀ ਮੁੜ ਕੇ ਰਾਜ ਕਰਨਾ ਕਰੇ ਕਈ ਰਾਜ ਅੰਮ੍ਰਿਤ ਚਾ ਕੇ ਇਸ ਤਰ੍ਹਾਂ ਦਰਾਬਾ ਪੀਂਦੇ ਮੀਟ ਖਾਂਦੇ ਰਾਡੇ ਖਾਂਦੇ ਬੀੜੇ ਕਰਦੇ ਹੋਰ ਭੈਣੀਆਂ ਬਿਆਨ ਕਰੀਤੀਆਂ ਬਿਆਦਰੀ ਰੋਮਾਂ ਦੀ ਕਰਨ ਰੂਪੀ ਕਰਦੇ ਤੇ ਫਿਰ ਰਾਤ ਜਿਹੜੇ ਗੁਰੂ ਨੇ ਅੰਮ੍ਰਿਤ ਮੋੜਨਾ ਤੇ ਯਾਦ ਰੱਖ ਲਓ ਸਜ਼ਾ ਕਿਹਨੇ ਮਿਲੇਗੀ ਆਜ ਜੋ ਗਿਆ ਕਿ ਝੂਠੇ ਕਰਮ ਕਿਆਦੀ ਬਣੀਆਂ ਦੇ ਸੇਵਾ ਨਾ ਕਰਦੇ ਮਾਰੇ ਜਿਹਨੇ ਕਰਾਂ ਦੇ ਪ੍ਰਗਟ ਕਰਾਇਆ ਉਹ ਸਾਰਾ ਪਿੰਡ ਹੀ ਬ੍ਰਹਮ ਗਿਆਨੀਆਂ ਦਾ ਜਿਹਦੇ ਘਰ ਵੀ ਕਰਮ ਜਾਣਾ ਉਹ ਸਾਰੇ ਕਹਿੰਦੇ ਇੱਕ ਬ੍ਰਹਮ ਗਿਆਨੀਆਂ ਸਾਨੂੰ ਦਾਨ ਪੁੰਨ ਕਰਨ ਦੀ ਲੋੜ ਹੀ ਕੋਈ ਨਹੀਂ ਮੈਂ ਰਾਜੇ ਨੂੰ ਰਾਜੀ ਕਰਾਂਗਾ। ਰਾਜੇ ਨੇ ਕਿਹਾ ਜੇ ਢਟੋਰਾ ਪ੍ਰਾਪਤ ਸੰਤ ਨੂੰ ਬੁਲਾਓ। ਸੰਤ ਨੂੰ ਕਹਿੰਦਾ ਗਿਆ ਔਰ ਸੰਤ ਕਹਿਣ ਲੱਗੇ ਕਿ ਰਾਜ ਨੂੰ ਰਾਜੀ ਹੋਣਾ ਚਾਹੁੰਦਾ ਕਹਦੇ ਹਾਂ ਮਾਰੀ ਉਹਦੇ ਵਿਚੋਲ ਜੋੜ ਕੇ ਚੋਰ ਜਿਹੜੀ ਚੱਲ ਚੱਲੀਆਂ ਇਹ ਗੱਲ ਚੰਗੀ ਨਹੀਂ ਇਹ ਕਥਾ ਤੁਹਾਡੇ ਲਈ ਕਰਦੇ ਹਾਂ ਇਸ ਕਰਕੇ ਥੋੜਾ ਹੁਣ ਪੰਜ ਮਿੰਟ ਮੈਂ ਹੋਰ ਬੋਲਣਾ ਰਾਤ ਤੋਂ ਡਰਨਾ ਤੁਸੀਂ ਕਿਉਂਕਿ ਆਗ ਤੋਂ ਡਰਿਆ ਚਾਹ ਵੀ ਡਰਦਾ ਨਾ ਇਹਦਾ ਮੈਂ ਬਰਾੜਾ ਜਿਹਾ ਮਾਰ ਕੇ ਦੇਖਿਆ ਸੀ ਕਿੰਨਾ ਕੁ ਵਿਆਹ ਹੈ ਡਰ ਕੇ ਬੋਲੋ ਰਾਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਵਰਤਰ ਕੋਈ ਨਹੀਂ ਸਰਕਾਰ ਲੋਕ ਗੁਰੂ ਕੀ ਸਾਜੀ ਮਹਾਰਾਜ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਜੀ ਨੇ ਅਪਰ ਅਪਾਰ ਨੇਰ ਕੀਤੀ ਹੈ ਆਪ ਸਾਰੇ ਗੁਰਮੁਖ ਮਾਈ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਤ ਨੂੰ ਗੋਦਰੀ ਸਾਜ ਕਰਕੇ ਪਰਮ ਪਵਿੱਤਰ ਗੁਰਬਾਣੀ ਰਾਗੀ ਸਿੰਘ ਬੜੇ ਪਿਆਰ ਸਤਿਕਾਰ ਨਾਲ ਔਰ ਸਾਥ ਸਾਥ ਉਹਨਾਂ ਤੋਂ ਨਾਮ ਦੀ ਮਹਾਤਾ ਜੀ ਵਿਸਾਖੀ ਸੀ ਇਹ ਸ਼ਰਮ ਕਰ ਰਹੇ ਸੀ ਕਿ ਨਾਮ ਦੇ ਬਰਾਬਰ ਕੋਈ ਸੋਨਾ ਚਾਂਦੀ ਜਾਂ ਦੁਨੀਆਂ ਦਾ ਕੋਈ ਪਦਾਰਥ ਵਸਤੂ ਕੁਝ ਨਹੀਂ ਕਰਦਾ ਹੈ। ਸੋ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲੋਂ ਨਾਮ ਨੂੰ ਉੱਚਾ ਕਦਮ ਕੀਤਾ ਹੈ ਉੱਚੇ ਉੱਪਰ ਉੱਚਾ ਨਾਓ ਵਾਹਿਗੁਰੂ ਬਹੁਤ ਉੱਚਾ ਹੈ ਉਹਦਾ ਨਾਮ ਉਹਦੇ ਨਾਲੋਂ ਵੀ ਉੱਚਾ ਹੈ ਜਿਸ ਨਾਮ ਦੀ ਬਰਕਤ ਨਾਲ ਉਹ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋ ਜਾਂਦਾ। ਸੋ ਰਾਗੀ ਸਿੰਘ ਬੜੇ ਪਿਆਰ ਨਾਲ ਆਪ ਜੀ ਨੂੰ ਇਤਿਹਾਸ ਔਰ ਗੁਰਬਾਣੀ ਸ਼ਰਮ ਕਰਵਾਈ ਹੈ। ਸੋ ਜਿਸ ਨਾਮ ਦੀ ਮਾਤਰਾ ਨਾਲ ਸਾਰੇ ਵੇਦ ਸ਼ਾਸਤਰ ਪ੍ਰਾਣ ਕਰਾਣ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਔਰ ਹੋਰ ਧਰਮ ਸ਼ਾਸਤਰ ਭਰੇ ਹਨ ਉਹ ਨਾਮ ਕੀ ਚੀਜ਼ ਹੈ ਨਾਮ ਕੀ ਵਸਤੂ ਹੈ ਬਹੁਤ ਸਾਰਿਆਂ ਨੂੰ ਭੁਲੇਖਾ ਹੈ ਕਿ ਨਾਮ ਕੀ ਵਸਤੂ ਇਹ ਕਿਸ ਤਰ੍ਹਾਂ ਜਪਣਾ ਹੈ ਇਸ ਤਰ੍ਹਾਂ ਦੇ ਵਿਚਾਰ ਆਮ ਪ੍ਰੇਮੀਆਂ ਵਿੱਚ ਚੱਲਦੇ ਰਹਿੰਦੇ ਹਨ। ਨਾਮ ਦਾ ਸਿਲਸਿਲਾ ਅੱਜ ਵੀ ਕਈ ਢੰਗਾਂ ਨਾਲ ਚੱਲ ਰਿਹਾ ਹੈ। ਕਈ ਲੋਕ ਗੁਪਤ ਚੇਲੇ ਚਿੜੀਆਂ ਨੂੰ ਬਹਾਲ ਕਰਕੇ ਕਰਨਾ ਬਾਟੀ ਗੁਰ ਨੂੰ ਮੇਰਾ ਚੇਲਾ ਦਿਨਾ ਤੇਰਾ ਗੁਰ ਇਸ ਤਰ੍ਹਾਂ ਦਾ ਆਦੇਸ਼ ਦੇ ਰਹੇ ਹਨ। ਸੋ ਇਹ ਧਰਮ ਅਧਾਰਮ ਸੰਤ ਸੰਤ ਦੀ ਕਿਰਿਆ ਦੇਵਤੇ ਜੈਨ ਦੀ ਕਿਰਿਆ ਮਾਨ ਗੁਰਮੁਖ ਦੀ ਕਿਰਿਆ ਆਜ ਦੀ ਨਹੀਂ ਇਹ ਮੁੱਢ ਕਦੀਮ ਤੋਂ ਹੀ ਚੱਲੀ ਆ ਰਹੀ ਹੈ। ਅਗਿਆਨ ਔਰ ਗਿਆਨ ਇਸ ਤਰ੍ਹਾਂ ਹੀ ਹਮੇਸ਼ਾ ਕਦੀ ਕਿਸੇ ਚੀਜ਼ ਦਾ ਪ੍ਰਭਾਵ ਵੱਧ ਜਾਂਦਾ ਹੈ ਕਦੀ ਕਿਸੇ ਦਾ ਅਭਾਵ ਨਾ ਚੰਗਿਆਈ ਦਾ ਹੁੰਦਾ ਨਾ ਬੁਰਾਈ ਦਾ ਹੁੰਦਾ ਬੁਰਾਈ ਵੀ ਚੱਲਦੀ ਰਹਿੰਦੀ ਹੈ ਚੰਗਿਆਈ ਵੀ ਇਸ ਤਰ੍ਹਾਂ ਬੁਰੇ ਬੰਦੇ ਵੀ ਚੱਲਦੇ ਰਹਿੰਦੇ ਹਨ ਚੰਗੇ ਵੀ ਕਈ ਵਾਰੀ ਧਾਰਮੀ ਬੰਦੇ ਵੱਧ ਜਾਂਦੇ ਹਨ ਕਈ ਵਾਰੀ ਕੁਦਰਤੀ ਵੱਧ ਜਾਂਦੇ ਹਨ ਖਾਤਮਾ ਦੋਵਾਂ ਦਾ ਹੀ ਨਹੀਂ ਹੁੰਦਾ ਪਰ ਜੈ ਹਮੇਸ਼ਾ ਸਾਧ ਦੀ ਧਰਮ ਦੀ ਹੁੰਦੀ ਸਤਿਆਂ ਮੇਵ ਜੈ ਤੇ ਨਾ ਵਿਅਰਥਮ ਵੇਦ ਵਿੱਚ ਤਾਂ ਲਿਖਿਆ ਹੈ ਕਿ ਸਾਧ ਦੀ ਹਮੇਸ਼ਾ ਜੈ ਹੁੰਦੀ ਹੈ ਨਾ ਕਿ ਅਸਾਧ ਦੀ ਰੋਥ ਕਰਾਸ਼ ਟੂ ਅਰਥ ਸੰਭਾਲ ਲੜਾਈ ਲੱਗੇ ਧੂਲ ਮੈਂ ਮਿਲਾ ਹੋਆ ਸਾਥ ਫੇਰ ਉੱਠੇਗਾ ਜਿਹੜਾ ਸਾਧ ਹੈ ਅੱਗੇ ਨੂੰ ਜਿੰਨਾ ਮਰਜ਼ੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏ, ਸਾਹ ਕਦੇ ਵੀ ਖਤਮ ਨਹੀਂ ਹੁੰਦਾ। ਸਾਹ ਚੀਜ਼ ਕੀ ਹੈ? ਤੇਰਾ ਸਾਧ ਨਾਮ ਪਰਮੇਸ਼ਰ, ਸਾਧ ਵਾਹਿਗੁਰੂ ਆਪ ਹੈ, ਉਸ ਤੋਂ ਭੈਣ ਸਭ ਕੁਝ ਅਸਾਧ ਹੈ। ਨਾਲ ਸਫ਼ਰ ਕਰ ਰਹੇ ਸਨ, ਉਸਦੀ ਟੀਮ ਖੇਡਣ ਵਾਸਤੇ ਗਈ ਸੀ, ਥੋੜਾ ਹਿੰਦੀ ਉਹਨਾਂ ਨੂੰ ਮਾਰਕ ਸੀ, ਵਜਨ ਕਰ ਰਹੇ ਸਨ ਕਿ ਭਾਰਤ ਦੇ ਲੋਕ ਹਨ, ਇਹ ਅੰਧ ਵਿਸ਼ਵਾਸੀ ਹਨ ਜੋ ਕਿ ਇਹ ਰੱਬ ਨੂੰ ਮੰਨਦੇ। ਵਾਸਤਵ ਵਿੱਚ ਰੱਬ ਕੋਈ ਵਸਤੂ ਨਹੀਂ। ਸੋ ਦਾਸ ਉਹਨਾਂ ਦੇ ਵਜਨ ਸੁਣਦੇ ਰਹੇ। ਅਖੀਰ ਮਨ ਖਿਆਲ ਹੈ ਕਿ ਦੇਸ਼ ਵਿੱਚ ਆਏ ਹਨ, ਇਸ ਤਰ੍ਹਾਂ ਭਰ ਲੈ ਕੇ ਵਾਪਸ ਮੁੜ ਜਾਣਗੇ। ਬੇਨਤੀ ਕਰ ਲਈਏ, ਸ਼ਾਇਦ ਗੁਰੂ ਬਾਬਾ ਨਾਨਕ ਇਹਨਾਂ ਨੂੰ ਵੀ ਥੋੜੀ ਬਖਸ਼ਿਸ਼ ਕਰ ਦੇਵੇ। ਬੇਨਤੀ ਕੀਤੀ ਕਿ ਦਾਸ ਕੁਝ ਵਜਨ ਕਰਨਾ ਚਾਹੁੰਦੇ ਹਨ, ਕਹਿਣ ਲੱਗੇ ਕਰੋ। ਮੈਂ ਬੇਨਤੀ ਕੀਤੀ ਕਿ ਉਸ ਵਾਲੇ ਰੱਬ ਨੂੰ ਨਹੀਂ ਮੰਨਦੇ, ਕਹਿਣ ਲੱਗੇ ਨਹੀਂ ਬਿਲਕੁਲ ਨਹੀਂ, ਅਸੀਂ ਰੱਬ ਨੂੰ ਨਹੀਂ ਮੰਨਦੇ। ਮੈਂ ਤੁਸੀਂ ਕਿਹਨੂੰ ਮੰਨਦੇ ਹੋ? ਕਹਿਣ ਲੱਗੇ ਅਸੀਂ ਲੈਲਨ ਤੇ ਮਾਰਕਸ ਨੂੰ ਮੰਨਦੇ। ਬੇਨਤੀ ਕੀਤੀ ਕਿ ਉਹਨਾਂ ਨੂੰ ਕਿਹਨ ਬਣਾਇਆ, ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਕਿਹਨ ਬਣਾਇਆ। ਅਖੀਰ ਤੁਰੇ ਗਿਆ, ਮੈਂ ਕਾਤਾ ਚੱਲੋਗੇ ਹੋਰ ਕਰਾਂ, ਪਹਿਲਾਂ ਕਿਸੇ ਨੂੰ ਕਿਸੇ ਨੇ ਬਣਾਇਆ ਹੋਵੇਗਾ। ਮੈਂ ਇਸ ਗੱਲ ਦਾ ਉੱਤਰ ਦਿਓ ਕਿ ਰੂਸ ਵਾਲੇ ਸਾਚ ਔਰ ਝੂਠ ਨੂੰ ਮੰਨਦੇ ਹਨ ਕਿ ਨਹੀਂ? ਕਹਿੰਦੇ ਇਹਨਾਂ ਚੀਜ਼ਾਂ ਨੂੰ ਤਾਂ ਮੰਨਦੇ। ਕੀ ਇਹ ਜਿਹੜਾ ਸੰਸਾਰ ਹੈ ਸਦਾ ਸੱਚ ਰਹਿਣ ਵਾਲਾ ਹੈ, ਜਾਂ ਤੁਹਾਡੀ ਦੇਹ ਜਾਂ ਹੋਰ ਜਿਹੀਆਂ ਵਾਸਤਵਾਂ? ਕਹਿਣ ਲੱਗੇ ਸਾਥ ਰਹਿਣ ਵਾਲੀਆਂ ਦਾ ਕੋਈ ਵੀ ਵਾਸਤਵਾਂ ਨੇ? ਮੈਂ ਕਿਹਾ ਸਾਥ ਕੋਈ ਚੀਜ਼ ਹੈ? ਕਹਿੰਦੇ ਹਾਂ ਸਾਥ ਕੋਈ ਚੀਜ਼ ਹੈ। ਮੈਂ ਕਿਹਾ ਉਹ ਕੀ ਚੀਜ਼ ਹੈ? ਉਹ ਚੀਜ਼ ਦਾ ਜਵਾਨ ਜੀ ਘਬਰਾਉਣ ਲੱਗ ਗਏ। ਮੈਂ ਕਿਹਾ ਸਾਚਿਆ ਹੋਏ ਰੱਬ ਹੈ। ਗੁਰੂ ਗ੍ਰੰਥ ਯਾਦ ਵਿੱਚ ਮਾਰਨ ਗਿਆ, ਏਕ ਓਅੰਕਾਰ ਸਾਧ ਨਾਮ, ਏਕ ਓਅੰਕਾਰ ਰੱਬ ਦਾ ਕੋਈ ਹੈ, ਹੈ ਉਹਦਾ ਨਾਮ ਸਾਧ ਹੈ। ਤ੍ਰੈ ਕਾਲ ਅਵਾਤ ਵੰਗ ਸਾਧ ਵੰਗ, ਜਿਹਦਾ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ, ਜਿਹਨੂੰ ਅੰਗਰੇਜ਼ੀ ਵਾਲੇ ਐਵਰ ਲੋਸ ਕਹਿ ਦਿੰਦੇ ਆ, ਉਹਨੂੰ ਸਾਰਕ ਕਹਿੰਦੇ। ਤੁਹਾਡੀ ਜਿਹੜੀ ਦੇਹ, ਇੰਦਰੀਆਂ, ਮਨ, ਬੁੱਧੀ ਔਰ ਵਿਸ਼ੇ ਭੋਗ, ਇਹ ਸਾਰੇ ਝੂਠ ਹੈ। ਜਿਹੜੀ ਇਹਨਾਂ ਦੇ ਅੰਦਰ ਚੇਤਨ ਆਤਮਾ, ਇਹ ਸਾਧ ਹੈ। ਇਹ ਜਿਹੜੀ ਤੁਹਾਡੇ ਅੰਦਰ ਆਤਮਾ, ਇਹ ਸਾਧ ਹੈ। ਦੇਹ, ਇੰਦਰੀਆਂ, ਮਨ, ਬੁੱਧੀ ਅਤੇ ਇਹਨਾਂ ਦੇ ਵਿਕਾਰ, ਇਹ ਸਭ ਝੂਠ ਹੈ। ਕੰਨ ਸੁਣਨ ਦਾ, ਇਸੇ ਤਰ੍ਹਾਂ ਜ਼ੁਬਾਨ ਬੋਲਣ ਦਾ, ਕਥਾ ਸਾਰੀਆਂ ਇੰਦਰੀਆਂ ਜਾਣ ਲੈਣੀਆਂ। ਫਿਰ ਸਾਧ ਵਾਸਤੂ ਜਿਹੜੀ ਉਹ ਆਤਮਾ ਹੈ, ਉਹਦੀ ਪਹਿਚਾਣ ਕੀਤੀ ਕਿਵੇਂ ਜਾਵੇ? ਆਲਾ ਦੁਆਲਾ ਦੇਖਣ ਵਾਲਾ ਮੈਂ, ਤੁਸੀਂ ਕਹਿੰਦੇ ਬੜੀ ਤਰੱਕੀ ਕੀਤੀ ਹੈ, ਬੜੀ ਖੋਜ ਕੀਤੀ ਹੈ, ਇਸ ਪਾਸ ਗੋਰੇ ਕਾਵੇ ਹੈ। ਉਹ ਕਹਿਣ ਲੱਗੇ ਤੁਸੀਂ ਦੱਸੋ। ਮੈਂ ਪਹਿਲਾਂ ਤੁਸੀਂ ਇਹ ਦੱਸੋ, ਰੱਬ ਨੂੰ ਮੰਨਣ ਲੱਗ ਪਏ ਨਹੀਂ? ਕਹਿੰਦੇ ਇਸ ਤਰ੍ਹਾਂ ਦੇ ਰੱਬ ਨੂੰ ਦਰਸੀ ਵੀ ਮੰਨਦੇ ਹੈ। ਮੈਂ ਕਿਹਾ ਜੀ ਮੰਨਦੇ ਹੈ, ਤੇ ਫਿਰ ਉਹਦੀ ਖੋਜ ਦਾ ਢੰਗ ਕੀ ਹੈ? ਉਹਦੇ ਨਾਮ ਦਾ ਅਭਿਆਸ ਕਰਨਾ। ਕਹਿਣ ਲੱਗੇ ਰੱਬ ਦੀਦਾ ਨੇ। ਮੈਂ ਬੇਨਤੀ ਕੀਤੀ ਕਿ ਤੁਹਾਡੇ ਅਰੇ ਇਹ ਪਿਛਾਂਗਾਵਾਦੀ ਨੇ ਕਿਸੇ ਮਹਾਂਪੁਰਖ ਦੇ ਕੋਲ ਪ੍ਰਸ਼ਨ ਕੀਤਾ ਤੇ ਆਪੀ ਰੱਬ ਨੂੰ ਨਹੀਂ ਮੰਨਦੇ। ਉਹ ਕਹਿਣ ਲੱਗਾ ਕਿਉਂ? ਕਹਿਣ ਲੱਗਾ ਕਿ ਰੱਬ ਦੀਦਾ ਨੇ। ਮਹਾਂਪੁਰਖ ਕਹਿਣ ਲੱਗੇ ਕਿ ਅੱਖਾਂ ਅੱਖਾਂ ਨੂੰ ਵੇਖਦੀਆਂ, ਅੱਖਾਂ ਹੈ ਅੱਖਾਂ ਆਪਣੀ ਗਿਣਤੀ ਨੂੰ ਨਹੀਂ ਵੇਖਦੀਆਂ, ਅੱਖਾਂ ਆਪਣੇ ਤਾਲ ਨੂੰ ਨਹੀਂ ਵੇਖਦੀਆਂ, ਅੱਖਾਂ ਹਵਾ ਨੂੰ ਵੇਖਦੀਆਂ, ਆਗ ਵਿਚ ਸਾੜ ਦੀ ਸ਼ਕਤੀ ਨੂੰ ਵੇਖਦੀਆਂ,
ਅੱਖਾਂ ਪਾਣੀ ਵਿੱਚ ਪਿਆਸ ਬੁਝਾਉਣ ਦੀ ਸ਼ਕਤੀ ਨੂੰ ਦੇਖਦੀਆਂ, ਅੰਨ ਵਿੱਚ ਭੁੱਖ ਨੂੰ ਮਿਟਾਉਣ ਦੀ ਸ਼ਕਤੀ ਨੂੰ ਦੇਖਦੀਆਂ, ਅੱਖਾਂ ਜਿਹੜੀਆਂ ਹਨ ਉਹ ਸਾਧ ਸੰਗਤ ਜੀ ਕਾਮ ਕ੍ਰੋਧ ਲੋਭ ਹੰਕਾਰ ਸਤਸੰਗ ਦਇਆ ਧਰਮ ਨੂੰ ਨਹੀਂ ਦੇਖ ਸਕਦੀਆਂ। ਕੀ ਦੱਸੋ ਇਹ ਚੀਜ਼ਾਂ ਹੈਗੀਆਂ ਨੇ, ਗਰਮੀ ਸਰਦੀ ਨੂੰ ਨਹੀਂ ਦੇਖ ਸਕਦੀਆਂ, ਹਰ ਸ਼ੋਕ ਨੂੰ ਨਹੀਂ ਦੇਖ ਸਕਦੀਆਂ, ਮਾਨ ਅਪਮਾਨ ਦਾ ਕੀ ਸਰੂਪ ਹੈ ਇਹਨੂੰ ਨਹੀਂ ਦੇਖ ਸਕਦੀਆਂ। ਦੱਸੋ ਇਹ ਚੀਜ਼ਾਂ ਹੈ, ਕਹਿੰਦੇ ਹੈ ਤਾਂ ਸਹੀ, ਬੇਨਤੀ ਕੀਤੀ ਜਿਹੜੀ ਗਰਮੀ ਆਉਂਦੀ ਹੈ ਆਪਾਂ ਲੀੜੇ ਲਾ ਲਾ ਕੇ ਖੇਡਦੇ ਹਾਂ, ਜਦੋਂ ਸਰਦੀ ਆਉਂਦੀ ਹੈ ਆਪਾਂ ਲੀੜੇ ਪਾਉਂਦੇ ਹਾਂ, ਉਹ ਕਿਹੜੀ ਚੀਜ਼ ਹੈ? ਵੇਖਣ ਵਿੱਚ ਤਾਂ ਆਉਂਦੀ ਨੀ, ਲੀੜੇ ਸੁਆ ਵੀ ਦਿੰਦੀ ਹੈ ਤੇ ਲਾ ਵੀ ਦਿੰਦੀ ਹੈ। ਹੁਣ ਉੱਧਰ ਵਿਚਾਰਿਆਂ ਨੇ ਕੀ ਲੈਣਾ, ਅਸੀਂ ਸਕੂਲੀ ਪੜ੍ਹਾਕੂ ਸਨ। ਸੋ ਕਹਿਣ ਤੋਂ ਭਾਵ ਫਿਰ ਮੈਂ ਦੱਸੋ ਤੁਸੀਂ ਆਪਣੇ ਦਾਦੇ ਪੜਦਾਦੇ ਲੱਕੜਦਾਦੇ ਚੱਕੜਦਾਦੇ ਵੇਖੇ ਹੈ? ਕਹਿਣ ਲੱਗੇ ਉਹ ਤਾਂ ਵੇਖੇ ਨੇ, ਫਿਰ ਲੈਣਾ ਦੇ ਮਾਰਕ ਦੇਖਿਆ ਤੁਸੀਂ? ਕਹਿੰਦੇ ਉਹ ਤਾਂ ਵੇਖਿਆ ਨੀ, ਤੁਹਾਨੂੰ ਕਿਵੇਂ ਪਤਾ ਹੋਇਆ? ਕਹਿੰਦੇ ਕਿਤਾਬਾਂ ਚ ਲਿਖੇ ਹੈ, ਤੇ ਮੈਂ ਗ੍ਰੰਥਾਂ ਚ ਨੀ ਲਿਖਿਆ ਦਾਦਾ। ਲੈਲਨ ਮਾਰਕਟ ਕਿਤਾਬਾਂ ਚ ਪੜ੍ਹ ਕੇ ਮੰਨ ਰਿਹਾ ਹੈ, ਆਪਣੇ ਪਿਓ ਤੋਂ ਸੁਣ ਲਿਆ ਵੀ ਉਹਦਾ ਕੋਈ ਪਿਓ ਸੀ, ਦਾਦਾ ਸੀ, ਪੜਦਾਦਾ ਸੀ, ਲੱਕੜ ਦਾਦਾ ਸੀ, ਚੱਕੜ ਦਾਦਾ ਸੀ, ਤੇ ਰੱਬ ਨੂੰ ਮੰਨਣ ਵਾਸਤੇ ਕਿਹੜੀ ਢਿੱਡ ਪੀੜ ਹੁੰਦੀ ਹੈ? ਤੇ ਮੰਨਣਾ ਪਿਆ, ਫਿਰ ਕਹਿਣ ਲੱਗੇ ਪ੍ਰਾਪਤ ਕਿਵੇਂ ਹੁੰਦਾ? ਮੈਂ ਕਿਹਾ ਤੁਸੀਂ ਦੱਸੋ ਕਿਹੜੇ ਧਰਮ ਨੂੰ ਮੰਨਣਾ ਚਾਹੁੰਦੇ? ਧਰਮ ਵਿਆਹਦੇ, ਫਿਰ ਮੈਂ ਉਸ ਢੰਗ ਨਾਲ ਤੁਹਾਨੂੰ ਬੇਨਤੀ ਕਰ ਦਿੰਦਾ। ਕਹਿਣ ਲੱਗੇ ਚਲੋ ਤੁਸੀਂ ਸਹਿਤ ਗੁਰਮਤ ਜਾਪਦੇ ਹੈ, ਅਸੀਂ ਤੁਹਾਡੀ ਗੱਲ ਮੰਨਦੇ ਹਾਂ। ਬੇਨਤੀ ਕੀਤੀ ਕਿ ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਨਾ, ਤੇ ਫਿਰ ਜਿਸਨੇ ਰੱਬ ਨੂੰ ਪ੍ਰਾਪਤ ਕੀਤਾ ਪਹਿਲਾਂ ਮਿਲੇ ਹੋਏ ਦੀ ਸੰਗਤ ਕਰੋ। ਜੇ ਉਹਨੂੰ ਮਿਲਣਾ ਚਾਹੁੰਦੇ ਹਾਂ ਤੇ ਕਿਸੇ ਮਿਲੇ ਹੋਏ ਨੂੰ ਮਿਲੋ, ਮਿਲਿਆ ਚਾਹੇ ਸਿੰਧ ਕੋ ਕਾਰ ਕਰਦਾ ਦਾ ਸੰਗ, ਪਾਰ ਕਰਾਮ ਮਾਰ ਮਿਲਣ ਕੋ ਸੰਤਨ ਦਾ ਸਤਸੰਗ। ਜਿਹੜੇ ਨਦੀ ਨੇ ਸਾਗਰ ਨੂੰ ਮਿਲਣਾ ਉਹਨੂੰ ਗੰਗਾ ਵਿੱਚ ਰਲਣਾ ਪਵੇਗਾ, ਉਹ ਸਾਗਰ ਵਿੱਚ ਸਦਾ ਮਿਲ ਜਾਏਗੀ, ਕਿਉਂਕਿ ਗੰਗਾ ਦਾ ਜਿਹੜਾ ਜੋੜ ਹੈ ਉਹ ਸਦਾ ਸਾਗਰ ਨਾਲ ਜੁੜਿਆ ਰਹਿੰਦਾ। ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਤੇ ਰੱਬ ਦੇ ਮਿਲੇ ਹੋਏ ਕਿਸੇ ਮਹਾਤਮਾ ਨੂੰ ਮਿਲ, ਉਹ ਤੈਨੂੰ ਮਿਲਾ ਦੇਗਾ। ਕਹਿਣ ਲੱਗੇ ਜੋ ਮਿਲੀਏ ਕਿਵੇਂ? ਮੈਂ ਕਿਹਾ ਵਾਹਿਗੁਰੂ ਅੱਗੇ ਅਰਦਾਸ ਕਰੋ ਆਪੇ ਮਿਲਾ ਦੇਗਾ, ਵਾਹਿਗੁਰੂ ਅੱਗੇ ਅਰਦਾਸ ਕਰੋ ਉਹ ਮਿਲਿਆ ਹੋਇਆ ਵਿਅਕਤੀ ਵੀ ਭੇਜ ਦਿੰਦਾ। ਕਹਿੰਦੇ ਉਹਨਾਂ ਚਿਰ ਕੀ ਕਰੀਏ? ਮੈਂ ਕਿਹਾ ਉਹਨਾਂ ਚਿਰ ਜਾਵੀ ਪੜੋ, ਸੁਖਮਣੀ ਪੜੋ, ਪੜ੍ਹ ਕੇ ਕਰੋ ਅਰਦਾਸ, ਤੇ ਜਦੋਂ ਸਮਾਂ ਆ ਗਿਆ ਭਾਵੇਂ ਰੱਬ ਆਪ ਨਾਲ ਰੂਪ ਧਾਰ ਕੇ ਆਵੇ, ਭਾਵੇਂ ਸੰਤ ਨੂੰ ਭੇਜ ਲੈ, ਜ਼ਰੂਰ ਕਾਰਨ ਬਣਾਵੇ। ਸੋ ਕਹਿਣ ਤੋਂ ਭਾਵ ਇਹ ਜਿਹੜੇ ਲੋਕ ਹਨ ਗੱਲਾਂ ਬਾਤਾਂ ਮੈਂ ਤਰੀਆਂ ਗੱਲਾਂ ਕਰਦੇ, ਉਹ ਮਹਾਤਮਾ ਨੂੰ ਬੇਨਤੀ ਕੀਤੀ ਰੱਬ ਰੀਤਾ ਨੀ, ਇਸ ਕਰਕੇ ਮੈਂ ਮੰਨਦਾ ਰੋਜ਼ ਆ ਕੇ ਸੰਤਾਂ ਨੂੰ ਆਪਾਉਣਾ। ਸੰਤਾਂ ਨੇ ਕੀ ਕੀਤਾ? ਇੱਕ ਦਿਨ ਉਹਦੇ ਸਿਰ ਚਾ ਕੇ ਇੱਕ ਢੇਰਾ ਮਾਰਿਆ, ਚੰਗਾ ਜਨਮ ਹੋ ਗਿਆ। ਉਹ ਕਹਿਣ ਲੱਗਾ ਸੰਤ ਜੀ, ਮੈਂ ਪ੍ਰਸ਼ਨ ਪੁੱਛਦਾ ਸੀ, ਤੁਸੀਂ ਮੇਰੇ ਸਿਰ ਗਰੋੜਾ ਮਾਰ ਕੇ ਸਿਰ ਪਾੜ ਦਿੱਤਾ। ਸੰਤ ਬੋਲੇ, ਉਹ ਜੱਜ ਕੋ ਆ ਗਿਆ ਅਦਾਲਤ ਵਿੱਚ, ਕਹਿੰਦਾ ਜੀ ਫਲਾਨਾ ਸੰਤ ਬੜਾ ਵਿਗੜਿਆ ਹੋਇਆ, ਮੈਂ ਉਹਨੂੰ ਪੁੱਛਿਆ ਰੱਬ ਰੱਬ ਤੁਸੀਂ ਕਰਦੇ ਆ ਹੈਗਾ ਤੇ ਦਿਖਾਓ, ਪੁੱਤਰ ਦਾ ਕੀ ਲੈਣਾ ਤੇ ਜਾ ਕੇ ਢੇਰਾ ਮੇਰੇ ਸਿਰ ਚ ਮਾਰ ਕੇ ਸਿਰ ਪਾੜ ਦਿੱਤਾ। ਜੱਜ ਕਹਿਣ ਲੱਗਾ ਮਹਾਤਮਾ ਦੀ ਮਜ਼ਬੂਰੀ ਤਾਂ ਬੜੀ ਆ ਉਹਨਾਂ ਦੀ, ਇੰਨਾ ਅਣਜਾਣਪੁਣ ਨਹੀਂ ਕਰ ਸਕਦੇ, ਕਿਉਂਕਿ ਕਾਹਲੀ ਨਾਲ ਕੋਈ ਵੀ ਕਦਮ ਚੁੱਕਣਾ ਚੰਗਾ ਨੀ ਹੁੰਦਾ, ਆਪਾਂ ਇੱਕ ਵਾਰੀ ਵਿਚਾਰ ਕਰ ਲਈ। ਮਹਾਤਮਾ ਗੁਰੂ ਨਾਲ ਲੈ ਕੇ ਆਪਣਾ ਅੰਬਲਾ ਪਹਿਲਾਂ ਆ ਗਿਆ, ਕਹਿਣ ਲੱਗੇ ਸੰਤ ਜੀ ਇਹਦੇ ਵੱਡਾ ਤੁਸੀਂ ਮਾਰਿਆ? ਕਹਿੰਦੇ ਹਾਂ ਮੈਂ ਮਾਰਿਆ। ਕਹਿਣ ਲੱਗੇ ਕਿਉਂ? ਕਹਿੰਦੇ ਇਹਨੂੰ ਪੁੱਛ ਲਓ। ਉਹ ਕਹਿਣ ਲੱਗਾ ਜੀ ਮੈਂ ਪੁੱਛਿਆ ਸੀ ਰੱਬ ਹੈ ਨੀ ਜੇ ਹੈਗਾ ਤੇ ਦਿਖਾਓ, ਨਹੀਂ ਤਾਂ ਮੈਂ ਮੰਨਦਾ। ਸੰਤ ਕਹਿਣ ਲੱਗੇ ਇਹਦੇ ਪ੍ਰਸ਼ਨ ਦਾ ਉੱਤਰ ਦਿੱਤਾ, ਕਹਿੰਦੇ ਉੱਤਰ ਗੱਲਾਂ ਬਾਤਾਂ ਨਾ ਦੇਣਾ ਸੀ, ਗਿਆਨ ਨਾਲ ਜਿਵੇਂ ਦੁਨੀਆਂ ਕਰਦੀ ਹੈ ਤੁਸੀਂ ਪੱਤਰ ਮਾਰ ਕੇ ਉੱਤਰ ਕਿਉਂ ਦਿੱਤਾ? ਕਹਿਣ ਲੱਗੇ ਇਹ ਪ੍ਰਸ਼ਨ ਦੇ ਮੁਤਾਬਕ ਉੱਤਰ ਦੇਣਾ ਪੈਂਦਾ, ਜਿਹੋ ਜਿਹਾ ਪ੍ਰਸ਼ਨ ਹੋਵੇ ਨਾ ਉਹ ਜਿਹਾ ਉੱਤਰ ਦੇਈਦ। ਇਹਨੂੰ ਪੁੱਛੋ ਵੀ ਆਇਆ ਕਿਉਂ? ਕਹਿਣ ਲੱਗਾ ਜਿਹੜੇ ਪੀੜਾ ਹੁੰਦੀ ਹੈ, ਦਰਦ ਹੁੰਦੀ ਹੈ, ਸਿਰ ਪਾਟਾ ਹੋਇਆ, ਸਿਰ ਪਾਟਣ ਦੇ ਕਾਰਨ ਖੂਨ ਬੜਾ ਦਿੰਦੇ ਆ, ਪੀੜਾ ਬਹੁਤ ਹੋ ਰਹੀ, ਆਰਾਮ ਨਹੀਂ ਆ ਰਿਹਾ। ਸਾਨ ਕਹਿਣ ਲੱਗੇ ਸਾਨੂੰ ਤੂੰ ਆਪਣੀ ਪੀੜ ਦਿਖਾ ਕਿੱਥੇ, ਅਸੀਂ ਮੰਨਦੇ ਨੀ। ਕਹਿੰਦਾ ਪੀੜਾ ਦੀਦੀ ਭੈਣ ਨੀ ਅਨੁਭਵ ਹੁੰਦੀ, ਕਹਿੰਦੇ ਤੇਰੇ ਪ੍ਰੈਸ਼ਰ ਉਤਰਿਆ ਰੱਬ ਵੀ ਦੀਦਾ ਨੀ ਅਨੁਭਵ ਹੀ ਹੁੰਦਾ। ਅਨੁਭਵ ਪ੍ਰਕਾਸ਼ ਅਮਦੋਜ ਖਿੱਜ ਹੈ, ਉਹ ਜਿਹੜਾ ਰੱਬ ਹੈ ਨਾ ਉਹ ਅਨੁਭਵ ਕੀਤਾ ਜਾਂਦਾ। ਪਰ ਪ੍ਰਾਪਤੀ ਕਿਵੇਂ ਹੁੰਦੀ ਹੈ, ਜਿਵੇਂ ਲੜਕੜ ਵਿਚੋਂ ਯੋਗਤੀ ਨਾਲ ਅੱਗ ਕੱਢੀ ਦੀ, ਜਿਵੇਂ ਤਿਲਾਂ ਵਿਚੋਂ ਤੇਲ ਕੱਢ ਕੇ ਪ੍ਰਕਾਸ਼ ਕਰੀ, ਜਿਵੇਂ ਫੁੱਲਾਂ ਵਿਚੋਂ ਆਤਰ ਕੱਢ ਕੇ ਸੁਗੰਧੀ ਪ੍ਰਾਪਤ ਕਰ ਲਈ, ਜਿਵੇਂ ਦੁੱਧ ਵਿਚੋਂ ਘੀ ਪ੍ਰਾਪਤ ਕਰ ਲਈ, ਇਸ ਤਰ੍ਹਾਂ ਜਿਹੜੇ ਜਿਹੜੇ ਮਿਲਿਆ ਹੋਇਆ ਰੱਬ ਹੈ ਉਹ ਯੋਗਤੀ ਦੁਆਰਾ ਪ੍ਰਾਪਤ ਹੁੰਦਾ। ਉਹ ਯੋਗਤੀ ਕਹੀ ਹੈ ਗਿਆਨ ਦੀ, ਗਿਆਨ ਕਿਵੇਂ ਪ੍ਰਾਪਤ ਹੁੰਦਾ, ਗਿਆਨ ਵਾਲਾ ਦੀ ਸੰਗਤ ਕਰਨੇ ਨਾ, ਗਿਆਨ ਕਿਤਾਬਾਂ ਜ਼ਿਆਦਾ ਪੜ੍ਹਨੀਆਂ ਬ੍ਰਹਮ ਗਿਆਨੀ ਬਣਗੀਆਂ, ਕਿਤਾਬਾਂ ਪੜ੍ਹ ਕੇ ਕਿਤਾਬਾਂ ਦਾ ਗਿਆਨ ਦਾ ਹੋ ਜੂ, ਕੁਝ ਭੌਤਿਕ ਚੀਜ਼ਾਂ ਦਾ ਕੁਝ ਰਸਾਇਣਕ ਚੀਜ਼ਾਂ ਦਾ, ਲੇਕਿਨ ਆਤਮਾ ਦਾ ਗਿਆਨ ਜਿਹੜਾ ਉੱਥੇ ਪੜ੍ਹਾਈ ਤੇ ਪੜ੍ਹਾਈ ਦਾ ਕੋਈ ਸਵਾਲ ਨਹੀਂ। ਪੜ੍ਹਿਆ ਅਨਪੜ੍ਹਿਆ ਪਾਰਮ ਦਾਤ ਪਾਪ ਹੈ, ਉਂਝ ਮਹਾਰਾਜ ਨੇ ਕਿਹਾ ਮਾਨ ਸਮਝਾ ਵਨਕਾਰ ਨੇ, ਕਲਯੁਗ ਪੜ੍ਹਿਆ ਗਿਆਨ ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਪ ਹੈ ਮਾਨ, ਆਪਾ ਮਤੇ ਆਪ ਪ੍ਰਗਟਿਆ ਪਾਇਆ ਅੰਮ੍ਰਿਤ ਨਾਮ। ਮੈਂ ਬੇਨਤੀ ਕਰਾਂਗਾ ਜਿਹਨੇ ਵੇਦ ਸ਼ਾਸਤਰ ਧਰਮ ਸ਼ਾਸਤਰ ਬਣਾਏ ਇਹਨਾਂ ਨੇ ਕਿਸੇ ਸਕੂਲ ਚ ਪੜ੍ਹ ਕੇ ਨਹੀਂ ਬਣਾਏ, ਕਿਸੇ ਬਣਾਏ ਉਹਨੇ ਵਾਹਿਗੁਰੂ ਦੀ ਬਾਂਦਗੀ ਕੀਤੀ, ਉਹਨਾਂ ਨੂੰ ਅੰਦਰੋਂ ਅਨੁਭਵ ਹੋਣੇ ਨਾਲ ਸਾਰੀਆਂ ਚੀਜ਼ਾਂ ਸਪੂਰਨ ਹੋਈਆਂ। ਬਾਬਾ ਨਾਨਕ ਖੁਦ ਕਹਿ ਰਹੇ, ਬਾਬਾ ਨਾਨਕ ਨੇ ਕਿਹੜੇ ਕਾਲਜ ਸਕੂਲ ਚ ਡਿਪਲੋਮਾ ਲਿਆ ਸੀ, ਆਪਣੇ ਅਨੁਭਵ ਬਾਣੀ ਸਾਰੀ ਚਾਹੀ ਹੈ ਨਾ, ਜੈ ਸੀ ਮੁਹਾਵਰਾ ਖਤਮ ਕੀ ਬਾਣੀ, ਦੈਵਤਾ ਕਰੀ ਗਿਆਨ ਲਾ ਲੋ, ਬਾਪ ਕੀ ਜੰਜ ਲਾ ਕਾਬਲ ਹੁੰਦਾ, ਜੋਰੀ ਮੰਗਾ ਦਾਨ ਲਾ ਲੋ, ਹਾਂ ਆਪ ਹਾਂ ਬੋਲ ਨਾ ਜਾਣਦਾ, ਮੈਂ ਕਹਿਆ ਸਾਹਿਬ ਹੁਕਮ ਆਓ ਜੀਓ। ਉਹ ਹੁਕਮ ਨੂੰ ਸਮਝਣ ਦੀ ਸ਼ਕਤੀ ਕਿਥੋਂ ਪ੍ਰਾਪਤ ਕੀਤੀ? ਭਾਈ ਗੁਰਦਾਸ ਜੀ ਲਿਖਦੇ ਆ ਕਿ ਰੇਤ ਆਕਾਰ ਕਰ ਰੋੜਾਂ ਦੀ ਗੁਰ ਕਲੀ ਬਿਛਾਈ, ਭਾਰੀ ਕਲੀ ਤਪੱਸਿਆ ਬੜੇ ਭਾਗਾਰ ਕਿਉਂ ਬਣਿਆ ਹੋਈ, ਗੱਜ ਕੇ ਬੋਲੋ ਸਾਧਨਾ। ਇਹਦਾ ਮਤਲਬ ਇਹ ਨੇ ਕਿ ਦੁਨਿਆਵੀ ਤੌਰ ਤੇ ਆਪਾਂ ਨੂੰ ਪੜ੍ਹਾਈ ਨਹੀਂ ਕਰਨੀ ਚਾਹੀਦੀ, ਜਿੰਨੇ ਮਰਜ਼ੀ ਪੜ੍ਹਾਈ ਕਰੋ ਤਰੱਕੀ ਕਰੋ ਕਰਨੀ ਚਾਹੀਦੀ, ਪਰੰਤੂ ਇਹ ਨਾ ਹੋਵੇ ਕਿ ਇਸ ਪੜ੍ਹਾਈ ਵਿੱਚ ਲੱਗ ਕੇ ਆਪਾਂ ਪਰਮਾਰਥ ਦੀ ਪੜ੍ਹਾਈ ਨੂੰ ਤਿਆਗ ਲਈਏ। ਪਰਮਾਰਥ ਦੀ ਪੜ੍ਹਾਈ ਜਿਹੜੀ ਉਹ ਕਿੱਥੋਂ ਸ਼ੁਰੂ ਹੁੰਦੀ? ਉਹ ਸਾਧ ਸੰਗਤ ਦੇ ਜੋੜੇ ਝਾੜਨ ਤੋਂ ਸ਼ੁਰੂ ਹੁੰਦੀ, ਸੰਗਤ ਦੇ ਝੂਠੇ ਭਾਂਡੇ ਮਾਂਜਣ ਤੋਂ ਸ਼ੁਰੂ ਹੁੰਦੀ, ਗੁਰਦੁਆਰੇ ਦੇ ਝਾੜੂ ਤੋਂ ਸ਼ੁਰੂ ਹੁੰਦੀ, ਗੁਰਦੁਆਰੇ ਦੀ ਇਸ਼ਨਾਨ ਬਛਾਈ ਤੋਂ ਸ਼ੁਰੂ ਹੁੰਦੀ, ਗੁਰਦੁਆਰੇ ਦੇ ਧੂਫ ਬੱਤੀ ਤੋਂ ਸ਼ੁਰੂ ਹੁੰਦੀ। ਅੱਜ ਕੱਲ੍ਹ ਗੁਰਦੁਆਰੇ ਧੂਫ ਬੱਤੀ ਉਹ ਬੰਦ ਹੋ ਗਏ, ਸਟੇਜਾਂ ਦੇ ਪ੍ਰਚਾਰ ਨਾਲ ਜੋਰ ਜਗਾਉਣੀ ਬੜੀ ਮਾਨਮਤ ਹੈ, ਗੁਰਮਤ ਕਿਹੜੀ ਹੈ? ਸ਼ਰਾਬਾਂ ਪੀ ਕੇ ਗੁਰਦੁਆਰੇ ਆਉਣਾ, ਠੀਕ ਠਾਕ ਆਉਣਾ ਔਰ ਫਿਰ ਪੜ੍ਹਨੇ ਆਪਣੇ ਸਾਹ ਸੰਗਤ ਜੀ ਆ ਨਕਲੀਏ ਖੋਤਰੇ ਤੇ ਹੀੜੇ ਆ ਕਜਰ ਤੇ ਗਜਰੀਆਂ ਲਿਆ ਕੇ ਇਹਨਾਂ ਦੇ ਗੀਤ ਸੁਣਨੇ, ਵਿਆਹ ਟਾਦੀਆਂ ਜੇ ਗੁਰਮਤ ਹੈ ਉੱਥੇ ਬਾਹਰ ਪ੍ਰਕਾਸ਼ ਵੀ ਹੁੰਦਾ। ਗੁਰਮਤ ਕਿਹਨੂੰ ਮੰਨਦੇ ਹੈ? ਜੇ ਜੋਰ ਜਗਾਉਣੀ ਮਾਨਮਤ ਹੁੰਦੀ ਤੇ ਅਕਾਲ ਤਖ਼ਤ ਕਿਉਂ ਜਗਾਈ ਅਕੁਰਬਾਰ ਚਲੀ ਜਾਂਦੀ ਹੈ, ਦਰਬਾਰ ਚਟੁਰਬਾਰ ਚਲੀ ਜਾਂਦੀ ਹੈ, ਪੜ੍ਹਨਾ ਦਾ ਵਟੁਰਬਾਰ ਚਲੀ ਜਾਂਦੀ ਹੈ, ਹਜੂਰ ਦਾ ਵਟੁਰਬਾਰ ਜਗਰੀ, ਕੇਰ ਦਾ ਵਟੁਰਬਾਰ ਜਗਰੀ, ਦਮਨਾ ਦਾ ਵਟੁਰਬਾਰ ਜਗਰੀ, ਹੋਰ ਵਿਅੰਦ ਸਾਨ ਗੁਰੂ ਕੇ ਜਾਂ ਸ਼ਹੀਦਾਂ ਦੇ ਚੌਵੀ ਘੰਟੇ ਜਗਰੀ ਹੈ, ਇਹਦਾ ਮਤਲਬ ਮਹਾਰਾਜ ਦੀ ਮਾਨਮਤ ਕਰ ਰਿਹਾ। ਜੇ ਨਾਰੀਅਲ ਰੱਖ ਲਈਏ ਕਹਿੰਦੇ ਵੀ ਮਾਨਮਤ ਹੈ ਕੀ? ਜਦੋਂ ਬਾਬੇ ਨਾਨਕ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੱਦੀ ਜਿਹੜੇ ਵੇਲੇ ਮੱਥਾ ਟੇਕਿਆ ਸੀ, ਕੀ ਆ ਕੇ ਟੇਕਿਆ ਸੀ? ਇਹਦਾ ਉੱਤਰ ਮਹਾਰਾਜ ਦੇ ਦੇਖ ਆ ਜਿਹੜੇ ਖੜਕ ਗਿਆਨੀ ਆ ਕੇ ਮਾਨਵ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਨਾਸਤਕ ਬਣਾਈ ਜਾਂਦੇ ਹੈ, ਇਹਨਾਂ ਦਾ ਭਲਾ ਕਿੱਥੇ ਹੋਣਾ? ਸਾਧ ਸੰਗਤ ਜੀ ਜਦੋਂ ਬਾਬਾ ਨਾਨਕ ਹੈ ਗੁਰੂ ਅੰਗਦ ਸਾਹਿਬ ਨੂੰ ਨਮਸਕਾਰ ਕੀਤੀ ਹੈ ਗੱਦੀ ਜਾਣੇ ਦੇ, ਕਿਹੜੀ ਚੀਜ਼ ਮੱਥਾ ਟੇਕੀ ਦੇ? ਪੰਜ ਪੈਸੇ ਤੇ ਨਾਰੀਅਲ, ਇਹਦਾ ਮਤਲਬ ਬਾਬਾ ਨਾਨਕ ਵੀ ਮਾਨਮਤ ਕਰਦੇ ਰਹੇ ਅਸੀਂ ਗੁਰਮਤੀ ਜੰਪ ਰਹਿਣਾ ਸਾਨੂੰ।